सम होए जाए। तुम्हारे गुण क्या कहा मेरे सतगुरा, जब गुर बोला है तब विषम होए जाए। हम जैसे अपराधी अवर कोई राखे, जैसे हम सतगुर राख लिए छड़ाए। तू गुर पिता तू है गुर माता, तू गुर बंदप मेरा सखा सखाय। दंडौत बंदन अनेक बार, सर्व कला सम्राथ डोलन तेरा खो हो प्रभु, डोलन तेरा खो हो प्रभु। नानक दे कर खाथ, सतनाम धन वाहे गुरु साहिब जियो। कबीर संगत साध की दिन दिन दूना हेत, साकत कारी कांबरी तोए होए ना सेत। कबीर मन मुंडिया नहीं, केस मुंडाए काए, जो किच किया सो मन किया, मुंडा मुंड अजाए। कबीर मन मुंडिया नहीं, केस मुंडाए काए, जो किच किया सो मन किया, मुंडा मुंड अजाए। वाहिगुरु जी का खालसा, वाहिगुरु जी की फतेह। परम सन्मान योग जुगो जुग अटल साहिब श्री गुरु ग्रंथ साहिब सचे पातशाह महाराज जी दी ਪਾਵਨ ਪਵਿੱਤਰ ਹਜ਼ੂਰੀ ਅੰਦਰ ਚੱਲ ਰਹੇ ਵਿਸ਼ੇਸ਼ ਗੁਰਮਤਿ ਸਮਾਗਮ ਖਾਲਸਾ ਜੀ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਇਨ੍ਹਾਂ ਗੁਰਮਤਿ ਸਮਾਗਮਾਂ ਵਿੱਚ ਸਨਮਾਨਯੋਗ ਭਾਈ ਸਾਹਿਬ ਜੀ ਅੰਮ੍ਰਿਤ ਬਚਨ ਗੁਰਬਾਣੀ ਕੀਰਤਨ ਸਰਵਣ ਕਰਾ ਕੇ ਗਏ ਨੇ। ਦੋ ਸਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਭਾਵਾਂ ਇਹ ਸਲੋਕ ਕੱਲ ਵੀ ਆਪਾਂ ਪੜ੍ਹਿਆ ਸੀ ਪਰ ਵਿਚਾਰ ਨਹੀਂ ਸਾਂ ਕਰ ਸਕੇ। ਆਓ ਸਾਧ ਸੰਗਤ ਜੀ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਕਿਰਪਾ ਕਰੋ, ਸਤ ਸੰਗਤ ਵਿੱਚ ਆਪ ਵਿੱਚ ਵਰਤ ਰਹੇ ਹੋ, ਮਨ ਦਾ ਟਿਕਾ, ਇਕਾਗਰਤਾ, ਭੈ ਭਾਵਨੀ, ਗਰੀਬੀ, ਹਲੀਮੀ, ਨਿਮਰਤਾ ਵਿੱਚ ਰੱਖ ਕੇ ਆਪਣੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਿਫਤ ਸਲਾਹ ਦੇ ਰੂਪ ਵਿੱਚ ਕਰਾ ਲਓ। ਅਦਬ ਸਹਿਤ ਸਾਧ ਸੰਗਤ ਜੀ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਇਸ ਸਲੋਕ ਵਿੱਚ ਜੋ ਵਿਚਾਰ ਅਧੀਨ ਹੈ, ਪਹਿਲੇ ਵਿੱਚ ਬਚਨ ਕੀਤਾ ਕਬੀਰ ਸੰਗਤ ਸਾਧ ਕੀ। ਭਗਤ ਕਬੀਰ ਸਾਹਿਬ ਇਹ ਉਪਦੇਸ਼ ਕਰ ਰਹੇ ਨੇ, ਸਾਧੂ ਦੀ ਸੰਗਤ, ਸੰਤ ਸੰਗਤ, ਗੁਰਮੁਖ ਦੀ ਸੰਗਤ, ਦਿਨ ਦਿਨ ਦੂਨਾ ਖੇਤ, ਉਸ ਸੰਗਤ ਦਾ ਲਾਹ ਕਹਿ ਲਓ, ਉਸ ਸੰਗਤ ਦਾ ਫਲ ਇਹ ਹੈ ਕਿ ਦਿਨ ਬ ਦਿਨ ਬੰਦੇ ਦੀ ਮੁਹੱਬਤ, ਜਗਿਆਸੂ ਦਾ ਪਿਆਰ ਉਸ ਪਾਰ ਬ੍ਰਹਮ ਪਰਮੇਸ਼ਵਰ ਨਾਲ ਵੱਧ ਹੀ ਰਿਹਾ ਹੈ। ਦਿਨ ਦਿਨ ਦੂਨਾ ਖੇਤ, ਤੇ ਨਾਲ ਬਚਨ ਕੀਤਾ ਸਾਕਤ ਕਾਰੀ ਕਾਂਬਰੀ। ਇਸ ਦੇ ਵਿਪਰੀਤ ਜਿਹੜਾ ਸਾਕਤ ਪੁਰਸ਼ ਹੈ ਉਹ ਕਾਲੀ ਕੰਬਲੀ ਦੀ ਤਰ੍ਹਾਂ ਹੈ, ਧੋਏ ਹੋਏ ਨਾ ਸੇਤ। ਜਿਵੇਂ ਕਾਲੇ ਕੰਬਲ ਨੂੰ ਕੋਈ ਧੋ ਦੇਵੇ ਤੇ ਉਹ ਆਪਣਾ ਰੰਗ ਨਹੀਂ ਤਿਆਗਦਾ, ਸ਼ਵੇਤ ਨਹੀਂ ਹੁੰਦਾ, ਚਿੱਟਾ ਨਹੀਂ ਹੁੰਦਾ, ਸਾਕਤ ਬੰਦਾ ਜਿਹੜਾ ਧੁਰ ਅੰਦਰ ਤੋਂ ਕਾਲਾ ਹੈ, ਭਗਤ ਕਬੀਰ ਸਾਹਿਬ ਕਹਿੰਦੇ ਮਣਾ ਮੂਹੀ ਸਾਬਣ ਨਾਲ ਜਿਵੇਂ ਕਾਲਾ ਕੰਬਲ ਸਾਫ਼ ਨਹੀਂ ਹੁੰਦਾ, ਉਸ ਬੰਦੇ ਦੇ ਸੁਧਰਨ ਦੀ ਕੋਈ ਜ਼ਿਆਦਾ ਆਸ ਨਹੀਂ ਹੁੰਦੀ। ਦੇਖੋ ਇੱਕ ਬਚਨ ਪਹਿਲਾਂ ਅਸੀਂ ਇਹ ਸਲੋਕ ਲੈ ਲਈਏ, ਦੋ ਪੱਖ ਨੇ ਜੀ। ਦੇਖੋ ਅਸਰ ਦੋਨੋਂ ਚੀਜ਼ਾਂ ਕਰਦੀਆਂ ਨੇ, ਚੰਗੀ ਸੰਗਤ ਮਿਲੇਗੀ ਉਹ ਆਪਣਾ ਅਸਰ ਕਰੇਗੀ, ਮਾੜੀ ਸੰਗਤ ਕਰੇਗੀ ਜੋ ਮਰਜ਼ੀ ਕਹੀ ਜਾਏ ਇਨਸਾਨ, ਉਹ ਸੰਗਤ ਬੰਦੇ ਦੇ ਤੌਰ ਅੰਦਰ ਆਪਣੇ ਸੰਸਕਾਰਾਂ ਦਾ ਅਸਰ ਜ਼ਰੂਰ ਕਰ ਜਾਏ। ਸਿਆਣੇ ਲੋਕ ਇਹ ਗੱਲ ਕਹਿੰਦੇ ਆ ਕਿ ਮਨੁੱਖ ਦੀ ਜ਼ਿੰਦਗੀ, ਮਨੁੱਖ ਦਾ ਜੀਵਨ ਇੱਕ ਬੇਲ ਦੀ ਤਰ੍ਹਾਂ ਹੈ, ਇੱਕ ਵੱਲ ਦੀ ਤਰ੍ਹਾਂ ਹੈ। ਜੇ ਅਸੀਂ ਵੱਲ ਨੂੰ ਕਿਸੇ ਉੱਚੇ ਰੁੱਖ ਦੇ ਨੇੜੇ ਲਾ ਦਿਆਂਗੇ ਜਾਂ ਇੱਕ ਵਾਰੀ ਉਸ ਬੇਲ ਦਾ ਜਿਹੜਾ ਸਿਰਾ ਹੈ ਉਸ ਨੂੰ ਰੁੱਖ ਦੇ ਤਣੇ ਨਾਲ ਲਾ ਦਿਆਂਗੇ, ਰੋਜ਼ ਰੋਜ਼ ਖਿੱਚਣ ਦੀ ਲੋੜ ਨਹੀਂ, ਉਹ ਬੇਲ ਆਪਣੇ ਆਪ ਹੀ ਰੁੱਖ ਦੇ ਸ਼ਿਖਰ ਤੱਕ ਚਲੀ ਜਾਏ। ਤੇ ਜੇ ਉਸੇ ਬੇਲ ਨੂੰ ਆਪਾਂ ਖੂਹ ਦੇ ਵਿੱਚ ਥੋੜਾ ਜਿਹਾ ਲਮਕਾ ਦਈਏ ਥੱਲੇ, ਤੇ ਰੋਜ਼ ਰੋਜ਼ ਥੱਲੇ ਖਿੱਚਣ ਦੀ ਲੋੜ ਨਹੀਂ, ਉਹ ਆਪਣੇ ਆਪ ਹੀ ਖੂਹ ਦੇ ਵਿੱਚ ਚਲੀ ਜਾਏਗੀ। ਮਨੁੱਖ ਦੀ ਜ਼ਿੰਦਗੀ ਐਸੀ ਹੈ, ਵੇਲ ਦੀ ਤਰ੍ਹਾਂ ਹੈ, ਵੇਲ ਉੱਚੇ ਦਾ ਸਹਾਰਾ ਲੈ ਕੇ ਉੱਚੀ ਹੋ ਜਾਂਦੀ ਹੈ, ਨੀਵੇਂ ਦਾ ਸਹਾਰਾ ਲੈ ਕੇ ਨੀਵੀਂ ਚਲੀ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖੀ ਜ਼ਿੰਦਗੀ ਹੈ, ਚੰਗਿਆਂ ਬੰਦਿਆਂ ਦੀ ਸੰਗਤ ਸੱਚਮੁੱਚ ਬੰਦੇ ਨੂੰ ਚੰਗਾ ਬਣਾ ਦਿੰਦੀ ਹੈ। ਪਰ ਇੱਕ ਗੱਲ ਹੋਰ, ਸੰਗਤ ਉਹ ਹੀ ਅਸਰ ਕਰੇਗੀ ਜਿੱਥੇ ਇਨਸਾਨ ਗੁਣਾਂ ਦਾ ਗ੍ਰਾਹਕ ਬਣ ਕੇ ਜਾਏਗਾ। ਜੇ ਇਨਸਾਨ ਗੁਣਾਂ ਦਾ ਗ੍ਰਾਹਕ ਨਹੀਂ, ਖਿਮਾ ਕਰਿਓ, ਜਿਤਨੇ ਮਰਜ਼ੀ ਸਾਲ ਤੁਰਿਆ ਫਿਰਿਆ ਰਹੇ, ਉਸ ਦੇ ਅੰਦਰ ਤਬਦੀਲੀ ਨਹੀਂ ਆ ਸਕਦੀ। ਕਿਉਂਕਿ ਸਤ ਸੰਗੀ ਦਾ ਗੁਣ ਗ੍ਰਾਹਕ ਹੋਣਾ ਅਤ ਲਾਜ਼ਮੀ ਹੈ। ਸਤ ਸੰਗੀ ਦਾ ਦੇਖ ਕੇ ਅਣਡਿੱਠ ਕਰਨਾ ਅਤ ਜ਼ਰੂਰੀ ਹੈ। ਸਤ ਸੰਗੀਤਾ ਕਿਸੇ ਬੰਦੇ ਦੇ ਔਗੁਣਾਂ ਨੂੰ ਵਾਰ ਵਾਰ ਚਿੰਤਨ ਦੀ ਥਾਂ 'ਤੇ ਕੇਵਲ ਗੁਣਾਂ ਦੀ ਸਾਂਝ ਕਰੇ, ਉਹ ਬੰਦਾ ਸਤਸੰਗੀ ਹੋ ਸਕਦਾ। ਇੱਕ ਛੋਟੀ ਜਿਹੀ ਉਦਾਹਰਨ ਅਸੀਂ ਲੈਂਦੇ ਹਾਂ। ਭਗਤ ਰਵਿਦਾਸ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਉਹ ਕਹਿੰਦੇ ਨੇ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ, ਸ਼ਬਦ ਵਰਤਿਆ ਜੀ ਉਹਨਾਂ। ਆਪ ਜੀ ਦੇਖੋ, ਸ਼ਹਿਦ ਦੀ ਮੱਖੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਮੱਖੀ ਕਈ ਅਰਥਾਂ ਵਿੱਚ ਆਈ ਹੈ, ਮਾਇਆ ਨੂੰ ਵੀ ਮੱਖੀ ਕਿਹਾ ਹੈ। ਸੱਚ ਇਹ ਵੇ ਕਿ ਮਾੜੇ ਬਿਰਤੀ ਗੰਦੀ ਸੁਰਤੀ ਨੂੰ ਵੀ ਮੱਖੀ ਕਿਹਾ ਹੈ, ਕਿਉਂਕਿ ਉਸ ਮੱਖੀ ਨੂੰ ਕਦੀ ਪਰਮਾਤਮਾ ਦਾ ਨਾਮ ਚੰਗਾ ਨਹੀਂ ਲੱਗਦਾ। ਗੁਰੂ ਸਾਹਿਬ ਦਾ ਇੱਕ ਬਚਨ ਹੈ ਕਿ ਕਬੀਰ ਪਾਪੀ ਭਗਤ ਨਾ ਭਾਵਈ, ਪਾਪੀ ਹਿਰਦੇ 'ਚ ਭਗਤੀ ਕਿੱਥੇ ਚੰਗੀ ਲੱਗੇਗੀ ਜੀ। ਹਰ ਪੂਜਾ ਨਾ ਸੁਹਾਏ, ਵਾਹਿਗੁਰੂ ਜੀ ਦੀ ਪੂਜਾ ਉਹਨੂੰ ਚੰਗੀ ਨਹੀਂ ਲੱਗਦੀ। ਮੱਖੀ ਚੰਦਨ ਪਰ ਹਰੈ ਜਹਿ ਬਿਗੰਧ ਤੈ ਜਾਏ। ਮੱਖੀ ਦਾ ਸੁਭਾਅ ਹੈ ਉਹ ਚੰਦਨ ਦੀ ਸੁਗੰਧੀ ਨੂੰ ਤਿਆਗ ਦੇਗੀ। ਜਿੱਥੇ ਗੰਦਗੀ ਕੂੜੇ ਦਾ ਢੇਰ ਹੋਵੇਗਾ, ਉੱਥੇ ਮੱਖੀ ਆਪਣੇ ਆਪ ਚਲੀ ਜਾਂਦੀ ਹੈ। ਯਾਦ ਰੱਖਿਓ, ਭਾਵੇਂ ਸਾਡੇ ਪੰਜਾਬੀ ਵਿੱਚ ਇੱਕ ਸਿਲਫਜ ਵਰਤਨੇ ਆ ਕਿ ਅਸੀਂ ਜਿਹੜੀ ਮੱਖੀ ਸਾਡੇ ਘਰਾਂ 'ਚ ਮਿਲਦੀ ਹੈ, ਅਸੀਂ ਇੱਕ ਲਫਜ਼ ਵਰਤਨੇ ਆ, ਇਹ ਘਰੇਲੂ ਮੱਖੀ ਹੈ। ਘਰੇਲੂ ਮੱਖੀ ਦਾ ਅਰਥ ਹੋ ਗਿਆ ਘਰ 'ਚ ਰਹਿਣ ਵਾਲੀ। ਪਰ ਸੱਚ ਇਹ ਵੇ, ਲਫਜ਼ ਜ਼ਰੂਰ ਵਰਤ ਲਈਏ ਪਰ ਉਹਦਾ ਘਰ ਕੋਈ ਨਹੀਂ, ਉਹਦਾ ਕੋਈ ਟਿਕਾਣਾ ਨਹੀਂ। ਘਰੇਲੂ ਤਾਂ ਕਹਿੰਦੇ ਹਾਂ ਸਾਡੇ ਘਰ ਦੇ ਨੇੜੇ ਹੈ, ਉਹਦਾ ਕੋਈ ਟਿਕਾਣਾ ਨਹੀਂ, ਉਹਦਾ ਸੁਭਾਅ ਇੱਕ ਥਾਂ 'ਤੇ ਟਿਕਦਾ ਨਹੀਂ, ਉਹ ਮਿੱਠੇ ਉੱਤੇ ਵੀ ਬੈਠਦੀ ਹੈ। ਸੱਚ ਇਹ ਵੇ, ਉਹ ਗੰਦੇ ਜ਼ਖਮ ਉੱਤੇ ਵੀ ਬੈਠਦੀ ਹੈ, ਉਹ ਕੂੜੇ ਦੇ ਢੇਰ 'ਤੇ ਵੀ ਬੈਠਦੀ ਹੈ, ਉਹ ਗੰਦਗੀ ਦੇ ਉੱਪਰ ਵੀ ਬੈਠਦੀ ਹੈ ਜਿਸ ਦਾ ਆਪਣਾ ਅੰਦਰ ਕੋਈ ਟਿਕਾਣਾ ਨਹੀਂ। ਚਲੋ ਲਫਜ਼ ਅਸੀਂ ਘਰੇਲੂ ਮੱਖੀ ਕਹਿ ਰਹੇ ਹਾਂ, ਪਰ ਹੋਰ ਗੱਲ, ਜਿੱਥੇ ਵੀ ਮੱਖੀ ਹੋਵੇ ਥੋੜ੍ਹਾ ਜਿਹਾ ਤੁਸੀਂ ਅਤਰ ਦਾ ਸਪਰੇ ਕਰ ਦਿਓ। ਯਾਦ ਰੱਖਿਓ, ਥੋੜ੍ਹਾ ਜਿਹਾ ਕੋਈ ਸੁਗੰਧੀ ਵਾਲਾ ਪਦਾਰਥ ਛਿਟਕ ਗਿਓ, ਜਿਹਨੂੰ ਆਪਾਂ ਘਰੇਲੂ ਮੱਖੀ ਕਹਿੰਦੇ ਹਾਂ, ਉੱਥੇ ਬਿਲਕੁਲ ਨੇੜੇ ਨਹੀਂ ਆਏ। ਕੋਈ ਚੀਜ਼ ਹੋਰ ਨਾ ਵਰਤੋ, ਸਿਰਫ ਉੱਥੇ ਸੁਗੰਧੀ ਦਾ ਛੁਟਕਾ ਕਰੋ ਅਤੇ ਇੱਕੋ ਦਮ ਉਹ ਛੱਡ ਕੇ ਦੂਸਰੇ ਪਾਸੇ ਚਲੀ ਜਾਏਗੀ। ਕਬੀਰ ਸਾਹਿਬ ਕਹਿੰਦੇ ਨੇ, ਜਿਵੇਂ ਮੱਖੀ ਨੂੰ ਸੁਗੰਧੀ ਚੰਗੀ ਨਹੀਂ ਲੱਗਦੀ, ਉਹ ਸੁਗੰਧੀ ਨੂੰ ਤਿਆਗ ਕੇ ਗੰਦਗੀ ਦੇ ਢੇਰ 'ਤੇ ਜਾਂਦੀ ਹੈ, ਪਾਪੀ ਹਿਰਦੇ ਨੂੰ ਕਦੀ ਭਗਤੀ ਨਹੀਂ ਲੱਗਦੀ ਚੰਗੀ, ਉਹ ਭਗਤੀ ਦੀ ਸੁਗੰਧੀ ਨੂੰ ਤਿਆਗ ਕੇ ਵਿਕਾਰਾਂ ਵਾਲੇ ਗੰਦਗੀ ਦੇ ਢੇਰ 'ਤੇ ਜਾਂਦਾ। ਪਰ ਜਿਹੜੀ ਆਹ ਮੱਖੀ ਮੈਂ ਬੇਨਤੀ ਕਰ ਰਿਹਾ, ਜੈਸੇ ਮਧਪ ਮਖੀਰਾ, ਸ਼ਹਿਦ ਦੀ ਮੱਖੀ ਛੱਤੇ ਤੋਂ ਉੱਡਦੀ ਹੈ। ਆਪ ਸਭ ਨੂੰ ਇਹ ਪਤਾ ਹੋਣਾ, ਇਸ ਇਲਾਕੇ 'ਚ ਤਾਂ ਰੱਖੀਆਂ ਜਾਂਦੀਆਂ ਨੇ ਮੱਖੀਆਂ, ਕਿਉਂਕਿ ਮੱਖੀ ਵੀ ਫਲਾਂ ਨੂੰ ਤਾਂ ਜਨਮ ਦੇ ਰਹੀ ਹੈ ਨਾ ਜੀ। ਰਾਣੀ ਮੱਖੀ ਹੁੰਦੀ ਹੈ, ਰਾਣੀ ਮੱਖੀ ਦੀਆਂ ਬਾਡੀਗਾਰਡ ਮੱਖੀਆਂ ਹੁੰਦੀਆਂ ਨੇ। ਉਂਝ ਜਿਹੜੇ ਭਾਸ਼ਾ ਵਿਗਿਆਨੀ ਨੇ ਉਹ ਕਹਿੰਦੇ ਆ ਕਿ ਇਹਨਾਂ ਮੱਖੀਆਂ ਦੀ ਆਪਣੀ ਭਾਸ਼ਾ ਹੈ। ਪਟਿਆਲਾ ਯੂਨੀਵਰਸਿਟੀ ਭਾਸ਼ਾ ਵਿਗਿਆਨ ਦੇ ਇੱਕ ਬਹੁਤ ਚੰਗੇ ਵਿਦਵਾਨ ਸਨ, ਮੇਰਾ ਖਿਆਲ ਇਹ ਚਲਾਣਾ ਕਰ ਗਏ, ਡਾਕਟਰ ਪ੍ਰੇਮ ਪ੍ਰਕਾਸ਼। ਉਹਨਾਂ ਨੇ ਇੱਕ ਗੱਲ ਲਿਖੀ, ਉਹ ਕਹਿੰਦੇ ਆ ਕਿ ਸ਼ਹਿਦ ਦੀ ਮੱਖੀ ਜਦੋਂ ਉੱਡਦੀ ਹੈ, ਉਹ 2 ਮੀਲ ਜਾਏ ਜਿੰਨਾ ਵੀ ਜਾਏ, ਜਿਸ ਥਾਂ 'ਤੇ ਉਹਨੂੰ ਖਿੜੇ ਹੋਏ ਫੁੱਲਾਂ ਦੀ ਸੁਗੰਧੀ ਮਿਲੇਗੀ, ਉਸ ਮਕਰੰਦ ਨੂੰ ਚੂਸ ਕੇ ਉਹ ਵਾਪਸ ਛੱਤੇ 'ਤੇ ਆ ਜਾਂਦੀ ਹੈ। ਇਸ 'ਤੇ ਹੈ ਨਾ ਜੀ, ਫਿਰ ਉਹਦੇ ਇੱਕ ਤਾਂ ਉਹਦੀ ਜਿਹੜੀ ਸਾਊਂਡ ਹੈ, ਆਪਣੀ ਆਵਾਜ਼ ਹੈ ਉਹ, ਅਤੇ ਦੂਸਰਾ ਉਹਦੀ ਜਿਹੜੀ ਖੰਭਾਂ ਦੀ ਕੰਪਨ ਹੈ ਨਾ, ਥਿਰਥਲਾਟ ਹੈ, ਉਹ ਦੂਸਰੀਆਂ ਮੱਖੀਆਂ ਨੂੰ ਇਹ ਸੂਚਨਾ ਦੇ ਦਿੰਦੀ ਹੈ ਕਿ ਇੰਨੀ ਜਗ੍ਹਾ ਇੰਨੀ ਦੂਰੀ ਦੇ ਉੱਤੇ ਖਿੜੇ ਹੋਏ ਫੁੱਲ ਨੇ। ਬਾਕੀ ਮੱਖੀਆਂ ਉਹਦੀ ਉਸ ਭਾਸ਼ਾ ਨੂੰ ਸਮਝ ਲਓ, ਮੱਖੀਆਂ ਭਾਸ਼ਾ ਨੂੰ ਸਮਝਦੀਆਂ ਨੇ, ਉਸ ਪਾਸੇ ਉਡਾਰੀ ਮਾਰਨ ਲੱਗ ਪੈਂਦੀਆਂ। ਸ਼ਹਿਦ ਦੀ ਮੱਖੀ ਉਹ ਜਦੋਂ ਉੱਡਦੀ ਹੈ, ਉਹਦੇ ਸਾਹਮਣੇ ਕੂੜੇ ਦੇ ਢੇਰ ਨੇ ਕਿ ਰਸਤੇ ਵਿੱਚ ਕਿੰਨਾ ਕੁ ਗੰਦ ਮੰਦ ਮੈਲਾ ਆਵੇਗਾ, ਪਰ ਉਹ ਸਿੱਧੀ ਸੁਗੰਧੀ 'ਤੇ ਬੈਠਦੀ ਹੈ, ਉਹ ਮਕਰੰਦ ਚੂਸਦੀ ਹੈ, ਵਾਪਸ ਆਉਂਦੀ ਹੈ, ਉਸ ਚੂਸੇ ਹੋਏ ਮਕਰੰਦ ਦੇ ਵਿੱਚੋਂ ਹੀ ਉਹ ਸ਼ਹਿਦ ਪੈਦਾ ਕਰ ਦਿੰਦੀ ਹੈ। ਮਹਾਰਾਜ ਕਹਿੰਦੇ ਸਤ ਸੰਗੀ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਚਾਹੀਦਾ ਹੈ, ਥਾਂ ਥਾਂ ਤੇ ਭਟਕਣ ਵਾਲੀ ਮੱਖੀ ਦੀ ਤਰ੍ਹਾਂ ਨਹੀਂ, ਕਿਉਂਕਿ ਜੋ ਕੁਝ ਉਹਨੇ ਇਕੱਠਾ ਕੀਤਾ ਉਹਦਾ ਉਹਨੇ ਰਸ ਬਣਾ ਦਿੱਤਾ ਹੈ। ਸਤ ਸੰਗਤ ਵਿੱਚ ਜੋ ਆਪਾਂ ਸੁਣਦੇ ਹਾਂ, ਜੋ ਆਪਾਂ ਪੜ੍ਹਦੇ ਹਾਂ, ਜੋ ਆਪਾਂ ਵਿਚਾਰਨੇ ਖਾਂ, ਪਿਆਰੋ ਸੱਚ ਇਵੇਂ ਗੁਰੂ ਘਰੋਂ ਮਕਰੰਦ ਲੈ ਕੇ ਰਸ ਲੈ ਕੇ ਬੰਦਾ ਜੇ ਨਿੱਜੀ ਅਭਿਆਸ ਆਪਣੇ ਘਰ 'ਚ ਸ਼ੁਰੂ ਕਰ ਦੇਵੇ ਨਾ, ਇੱਥੋਂ ਇਕੱਠਾ ਕੀਤਾ ਹੋਇਆ ਗੁਣ ਇਸ ਵਾਸਤੇ ਅੰਮ੍ਰਿਤ ਵੇਲੇ ਰਸ ਬਣ ਜਾਏ, ਕਿਉਂਕਿ ਸ਼ਹਿਦ ਦੀ ਮੱਖੀ ਦਾ ਇੱਕ ਸੁਭਾਅ ਹੈ ਕਿ ਉਹ ਇਸ ਤਰ੍ਹਾਂ ਹੀ ਸੁਗੰਧੀ ਜਿਹੜੀ ਹੈ ਉਹ ਇਕੱਠੀ ਕਰਦੀ। ਫਿਰ ਆਓ ਥੋੜ੍ਹਾ ਜਿਹਾ ਅਸੀਂ ਕਿ ਕਰਨੀ ਕਮਾਣੀ ਵਾਲੇ ਦੀ ਸੰਗਤ ਜਿਹੜੀ ਹੈ ਉਹ ਪਰਮਾਤਮਾ ਨਾਲ ਦਿਨ ਬ ਦਿਨ ਮੁਹੱਬਤ ਵਧਾਉਂਦੀ ਹੈ। ਸਾਕਤ ਬੰਦਾ ਜਿਹੜਾ ਜਿਉਂ ਜਿਉਂ ਉਹਦੇ ਨੇੜੇ ਬੈਠਾਂਗੇ ਉਹ ਦਿਨ ਬ ਦਿਨ ਢਹਿੰਦੀ ਕਲਾ ਵਿੱਚ ਲੈ ਕੇ ਜਾਏਗਾ। ਸਤਿਗੁਰੂ ਦੀ ਬਾਣੀ 'ਚੋਂ ਕੁਛ ਬਚਨ ਆਪਾਂ ਲਾਂਗੇ। ਇੱਕ ਮਹਾਰਾਜ ਦਾ ਬਚਨ ਹੈ ਜੀ, ਸੱਚੀ ਬੈਸਕ ਤਿੰਨਾਂ ਸੰਗ, ਸੱਚੀ ਬੈਸਕ। ਇੱਕ ਸ਼ਬਦ ਅਸੀਂ ਵਰਦੇ ਸਾਂ ਬੈਠਕ, ਹਾਂਜੀ ਆਪਣੇ ਘਰਾਂ 'ਚ ਵੀ ਬਣਾਈ ਹੁੰਦੀ ਸੀ ਬੈਠਕ, ਜਿੱਥੇ ਆਮ ਬੰਦੇ ਬੈਠਦੇ ਆ। ਇੱਥੇ ਵੀ ਬੈਸਕ ਦਾ ਲਫਜ਼ੀ ਅਰਥ ਬੈਠਕ ਹੀ ਹੈ ਕਿ ਜਿੱਥੇ ਬਹਿਣ ਦੀ ਥਾਂ ਹੈ। ਸੱਚੀ ਬੈਸਕ ਤਿੰਨਾਂ ਸੰਗ, ਉਹਨਾਂ ਗੁਰਮੁਖਾਂ ਨਾਲ ਕੀ ਸੱਚੀ ਬੈਠਕ ਹੈ, ਉਹਨਾਂ ਦੇ ਕੋਲ ਬੈਠਣਾ ਕੀ ਚੰਗਾ ਹੈ। ਜਿਨ ਸੰਗ ਜਪੀਐ ਨਾਉ, ਜਿਨ੍ਹਾਂ ਦੀ ਬੈਠਕ ਵਿੱਚ ਬੈਠ ਕੇ, ਜਿਨ੍ਹਾਂ ਦੀ ਸੰਗਤ ਵਿੱਚ ਬੈਠ ਕੇ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਜਪੀਏ। ਸੱਚੀ ਬੈਸਕ ਤਿੰਨਾਂ ਸੰਗ, ਜਿਨ ਸੰਗ ਜਪੀਐ ਨਾਉ, ਤਿੰਨ ਸੰਗ ਸੰਗ ਨਾ ਕੀ ਚਈ। ਇਹ ਦੋਹਰੀ ਸ਼ਬਦ ਆਇਆ, ਤਿੰਨ ਸੰਗ ਸੰਗ ਨਾ ਕੀ ਚਈ, ਇਹਦਾ ਅਰਥ ਹੋ ਗਿਆ ਇੱਕ ਸੰਗ ਦਾ ਅਰਥ ਹੈ ਨਾਲ, ਇੱਕ ਸੰਗ ਦਾ ਅਰਥ ਹੈ ਸੰਗਤ। ਤਿੰਨ ਸੰਗ ਸੰਗ ਨਾ ਕੀ ਚਈ, ਮਹਾਰਾਜ ਕਹਿੰਦੇ ਨੇ ਸੱਚੀ ਬੈਸਕ ਤਿੰਨਾ ਸੰਗ, ਜਿਨ ਸੰਗ ਜਪੀਐ ਨਾਉ, ਤਿੰਨ ਸੰਗ ਸੰਗ ਨਾ ਕੀ ਚਈ, ਨਾਨਕ ਜਿਨ੍ਹਾਂ ਆਪਣਾ ਸਵਾਉ। ਜਿਨ੍ਹਾਂ ਬੰਦਿਆਂ ਨੂੰ ਸਿਰਫ ਆਪਣਾ ਹੀ ਸਵਾਰਥ ਹੈ, ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹੋ ਜਿਹੇ ਬੰਦਿਆਂ ਦੀ ਸੰਗਤ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ। ਉਂਝ ਬਾਣੀ ਵਿੱਚ ਸਾਡੀ ਜਦੋਂ ਅਸੀਂ ਅਰਦਾਸ ਵੀ ਕਰਨੇ ਆ, ਗੁਰਮੁਖੋ ਸਾਡੀ ਅਰਦਾਸ ਦਾ ਅਖੀਰ ਵਾਲੀ ਮੰਗ ਹੀ ਹੋਵੇ, ਭਾਵੇਂ ਅਸੀਂ ਰਹਿ ਦਾਣੇ ਮੈਂ ਬੇਨਤੀ ਕੁਛ ਕਰਨੀ, ਕਿਉਂਕਿ ਅਗਲਾ ਕੇਸ ਜਿਹੜਾ ਸਲੋਕ ਉਹ ਕੇਸਾਂ ਨਾਲ ਸੰਬੰਧਿਤ ਹੈ, ਅਰਜ਼ ਹੈ। ਅਸੀਂ ਜਦੋਂ ਅਖੀਰ ਵਾਲੀ ਮੰਗ ਮੰਗਣੇ ਹਾਂ ਵਾਹਿਗੁਰੂ ਜੀ ਤੋਂ, ਅਰਦਾਸ ਵਿੱਚ ਕੀ ਮੰਗਦੇ ਹਾਂ ਜੀ? ਰਹਿ ਦਾਨ ਕਹਿ ਕੇ, ਧਰਮ ਕਾ ਜੈਕਾਰ ਕਹਿ ਕੇ ਅਖੀਰ 'ਤੇ ਅਸੀਂ ਕਹਿੰਦੇ ਹਾਂ ਕਿ ਸਹੀ ਪਿਆਰੇ ਮੇਲ, ਜਾਂ ਕਈ ਸੱਜਣ ਸਹੀ ਗੁਰਮੁਖ ਸ਼ਬਦ ਵਰਤਦੇ ਆ, ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ, ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਚਿਤਾਵੈ। ਇਹ ਵੀ ਤਾਂ ਇੱਕ ਸਤ ਸੰਗਤ ਹੈ ਨਾ। ਸਤਿਗੁਰਾਂ ਨੇ ਬਾਣੀ 'ਚ ਇੱਕ ਬਚਨ ਕਿਹਾ ਕਿ ਘਰ ਮਹਿਮਾਨ ਆਉਂਦੇ ਨੇ, ਪ੍ਰਾਹੁਣੇ ਆਉਂਦੇ ਨੇ, ਆਪਾਂ ਗੱਲਬਾਤ ਕਰਨੇ ਹਾਂ ਜੀ, ਸੰਸਾਰੀ ਗੱਲਾਂ ਵੀ ਚੱਲਦੀਆਂ ਨੇ। ਸਤਿਗੁਰੂ ਤਾਂ ਇੱਥੋਂ ਤੱਕ ਬਚਨ ਕਰਦੇ ਆ ਕਿ ਮੇਰੇ ਘਰ 'ਚ ਪ੍ਰਾਹੁਣਾ ਉਹ ਆਵੇ ਜਿਹਦੇ ਆਉਣ ਨਾਲ ਵਾਹਿਗੁਰੂ ਜੀ ਦੀ ਯਾਦ ਆ। ਭਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਵੋ, ਭਲਕੇ ਦਾ ਅਰਥ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਉਹ ਅਤਿਥੀ ਉਹ ਪ੍ਰਾਹੁਣਾ ਮੇਰੇ ਘਰ 'ਚ ਆਵੇ ਜਿਹੜਾ ਵਾਹਿਗੁਰੂ ਜੀ ਦੇ ਨਾਮ ਨੂੰ ਸੁਣੇ, ਨਾਮ ਗਾਏ। ਭਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਵੋ, ਪਾਉ ਪਖਾਲਾਂ ਤਿਸ ਕਹਿ ਮਨ ਤਨ ਨਿਤ ਭਾਉ। ਵੇਖਿਆ ਕਿੰਨੇ ਪਿਆਰੇ ਸ਼ਬਦ ਨੇ, ਇਹ ਕੇਵਲ ਕਵਿਤਾ ਨਹੀਂ। ਕਹਿੰਦੇ ਨੇ ਇਹੋ ਜਿਹਾ ਪ੍ਰਾਹੁਣਾ ਆਵੇ, ਮੈਂ ਆਪਣੇ ਹੱਥਾਂ ਨਾਲ ਉਹਦੇ ਪੈਰਾਂ ਨੂੰ ਮਲ ਮਲ ਕੇ ਧੋਵਾਂ। ਅਗਲੀ ਗੱਲ, ਮੇਰੇ ਮਨ ਕਰਕੇ ਵੀ ਇਹ ਨਾ ਹੋਵੇ ਜਦੋਂ ਪ੍ਰਾਹੁਣਾ ਆਏ ਬੰਦਾ ਸਮਝੇ ਵੀ ਸ਼ਾਇਦ ਖਹਿੜਾ ਛੁੱਟੇ, ਇਹ ਤਾਂ ਮਜਬੂਰੀ ਬਣ ਗਿਆ। ਕਹਿੰਦੇ ਨਹੀਂ, ਉਹ ਇੰਨੀ ਕਮਾਈ ਵਾਲਾ ਹੋਵੇ ਦਿਨ ਬ ਦਿਨ, ਜਿਉਂ ਜਿਉਂ ਮੈਂ ਉਹਦੇ ਨੇੜੇ ਬੈਠਾ ਮੈਨੂੰ ਚੰਗਾ ਲੱਗਣ ਲੱਗ, ਮਨ ਕਰਕੇ ਵੀ ਤਨ ਕਰਕੇ ਵੀ। ਫਿਰ ਬੇਨਤੀ ਸੁਣੋ, ਭਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਵੋ, ਪਾਓ ਪਖਾਲਾਂ ਤਿਸ ਕੇ ਮਨ ਤਨ ਨਿਤ ਭਾਵੋ। ਨਾਮ ਸੁਣੈ ਨਾਮ ਸੰਗ੍ਰਹਿ, ਨਾਮੈ ਲਿਵ ਲਾਵੋ। ਉਹ ਨਾਮ ਨੂੰ ਹੀ ਸੁਣਦਾ ਹੋਵੇ, ਨਾਮ ਨੂੰ ਹੀ ਸੰਗ੍ਰਹਿ ਕਰਦਾ ਹੋਵੇ, ਤੇ ਉਸ ਦੀ ਲਿਵ ਨਾਮ ਦੇ ਵਿੱਚ ਹੀ ਲੱਗੀ ਹੋਵੇ, ਇਹੋ ਜਿਹਾ ਪ੍ਰਾਹੁਣਾ ਮੇਰੇ ਘਰ ਵਿੱਚ ਆ। ਇੱਕ ਮੈਂ ਛੋਟੀ ਜਿਹੀ ਘਟਨਾ ਆਪਣਾ ਸਾਂਝੀ ਕਰਨਾ। ਸ਼ਾਇਦ ਇੱਕ ਵਾਰ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਜੀ, ਜਦੋਂ ਬੰਦਾ, ਇੱਕ ਤਾਂ ਬਾਣੀ ਸਾਡਾ ਬੜਾ ਵੱਡਾ, ਬਾਣੀ ਵੱਡਾ ਸ਼ਬਦ ਮੈਨੂੰ ਵਰਤਣਾ ਚਾਹੀਦਾ ਜੀ, ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ, ਬਸ ਜੀ ਇਹ ਬਾਣੀ। ਪਰ ਫਿਰ ਵੀ ਬੰਦਾ ਆਪਣੇ ਸਿਰਹਾਣੇ ਕੁਛ ਐਸੇ ਗ੍ਰੰਥ ਐਸੀਆਂ ਪੁਸਤਕਾਂ ਰੱਖੇ, ਸੌਣ ਲੱਗਿਆਂ ਇੱਕ ਪੇਜ ਹੀ ਭਾਵੇਂ ਪੜ੍ਹੇ। ਆਪ ਜੀ ਦੇਖੋ, ਸੌਣ ਲੱਗਿਆਂ ਜਦੋਂ ਆਪਾਂ ਪੋਜ਼ਿਟਿਵ ਕੋਈ ਚੀਜ਼ ਪੜ੍ਹਾਂਗੇ, ਕੋਈ ਚੀਜ਼, ਸਾਡਾ ਸਭ ਕੌਨਸ਼ੀਅਸ ਮਾਇੰਡ ਆਪਣੇ ਆਪ ਹੀ ਕੰਮ ਕਰੀ ਜਾਏ। ਇੱਥੋਂ ਤੱਕ ਮਨੋਵਿਗਿਆਨਿਕ ਇਲਾਜ ਕਰਦੇ ਆ ਜੀ, ਜਿਹੜੇ ਬੰਦੇ ਮਾਨਸਿਕ ਤੌਰ 'ਤੇ ਰੋਗੀ ਹੋ ਜਾਂਦੇ ਆ, ਡਰਦੇ ਨੇ, ਪਰੇਸ਼ਾਨ ਰਹਿੰਦੇ ਨੇ, ਮਨੋਵਿਗਿਆਨਕ ਸੈਸ਼ਨ ਲਾ ਲਾ ਕੇ ਜੀ ਉਹਨਾਂ ਦੇ ਅੰਦਰ ਨੂੰ ਚੰਗੀ ਤਰ੍ਹਾਂ ਪੜ੍ਹ ਲੈਂਦੇ ਨੇ। ਉਸ ਤੋਂ ਬਾਅਦ ਦਵਾਈ ਦੀ ਬਜਾਏ ਉਹ ਆਪਣੇ ਵੱਲੋਂ ਕਾਗਜ਼ 'ਤੇ ਕੁਝ ਨਾ ਕੁਝ ਲਿਖ ਕੇ ਦੇ ਦਿੰਦੇ ਆ। ਮੰਨ ਲਓ ਇੱਕ ਇਨਸਾਨ ਬਿਮਾਰ ਹੈ, ਚਲੋ ਮੈਂ ਇਹ ਨਹੀਂ ਗੁਰਮਤ ਦੀਆਂ ਗੱਲਾਂ ਆਪਾਂ ਕਰ ਰਹੇ ਹਾਂ, ਮੈਂ ਇੱਕ ਵਾਰ ਅਰਜ਼ੀ ਕੀਤੀ, ਤੁਹਾਡੇ ਇੱਥੇ ਅਮੈਰੀਕਾ 'ਚ ਇੱਕ ਡਾਕਟਰ ਹੈ, ਉਹਦੀ ਕਿਤਾਬ ਹੈ ਮੈਨੀ ਮਾਸਟਰ ਮੈਨੀ ਲਾਈਵਸ, ਪੜ੍ਹਨ ਵਾਲੀ ਹੈ, ਪਰ ਯਾਦ ਰੱਖਿਓ ਪੜ੍ਹੇ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਗੁਰਮਤ ਨੂੰ ਸਮਝਦਾ ਹੈ। ਉਹਦੇ ਵਿੱਚ ਉਹਨਾਂ ਕਿਹਾ ਬੜੇ ਸੰਤ ਨੇ ਅਤੇ ਬੜਿਆਂ ਤਰ੍ਹਾਂ ਦੀ ਜ਼ਿੰਦਗੀ ਹੈ, ਉਹ ਵੀ ਮਨੋਵਿਗਿਆਨਿਕ ਸੀ। ਜਦੋਂ ਬੰਦੇ ਨੂੰ ਉਹ ਲਿਖ ਕੇ ਦੇਦਾ ਵੀ ਬਿਲਕੁਲ ਠੀਕ ਹਾਂ, ਪੋਜ਼ਿਟਿਵ ਅੱਖਰ ਲਿਖ ਦਿੰਦੇ, ਅੱਖਰ ਬਿਲਕੁਲ ਥੋੜ੍ਹੇ ਲਿਖਦੇ ਆ, ਅਤੇ ਕਹਿੰਦੇ ਹੁੰਦੇ ਨੇ 21 ਵਾਰੀ ਪੜ੍ਹੀ, 31 ਵਾਰੀ ਪੜ੍ਹੀ, ਇਸ ਤਰ੍ਹਾਂ ਕਹਿੰਦੇ ਨੇ ਮਨੋਵਿਗਿਆਨਿਕ ਵੀ ਇੰਨੀ ਵਾਰੀ ਪੜ੍ਹੀ। ਅਤੇ ਉਹਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਬੰਦਾ ਰਾਤ ਨੂੰ ਸੌਣ ਲੱਗਾ, ਜਿਹੜਾ ਕੌਨਸ਼ੀਅਸ ਮਾਇੰਡ ਹੈ, ਸੁਚੇਤ ਜਿਹਨੂੰ ਆਪਾਂ ਕਹਿੰਦੇ, ਅੱਜ ਥੋੜ੍ਹਾ ਜਿਹਾ ਆਪਾਂ ਮਨ ਦਾ ਜ਼ਿਕਰ ਕਰਾਂਗੇ, ਭਗਤ ਜੀ ਨੇ ਕੀਤਾ ਹੈ, ਕੌਨਸ਼ੀਅਸ ਮਾਇੰਡ ਜਿਹੜਾ ਹੈ ਰਾਤ ਨੂੰ ਸੌਣ ਲੱਗਿਆਂ ਉਹਨੇ ਇੰਨਾ ਸਾਥ ਨਹੀਂ ਦੇਣਾ। ਜਿਹੜਾ ਸਭ ਕੌਨਸ਼ੀਅਸ ਮਾਇੰਡ ਹੈ, ਅਚੇਤ ਮਨ ਹੈ, ਉਹ ਰਾਤ ਨੂੰ ਵਰਕ ਕਰਦਾ ਹੈ, ਉਹਦੇ ਵਿੱਚ ਸੁਪਨਾ ਜਨਮ ਲੈਂਦਾ ਹੈ। ਹੁਣ ਜਿਹੜਾ ਬੰਦਾ ਰਾਤ ਨੂੰ ਸੁੱਤਿਆਂ ਸੌਣ ਲੱਗਿਆਂ ਉਹ ਅੱਖਰ ਪੜ੍ਹ ਕੇ ਸੌਂਦਾ, ਮੈਂ ਬਿਲਕੁਲ ਤੰਦਰੁਸਤ ਹਾਂ, ਮੈਂ ਬਿਮਾਰ ਨਹੀਂ, ਉਹ ਸੌਂ ਜਾਏ, ਪਰ ਉਹਦੇ ਪੜ੍ਹੇ ਹੋਏ ਜਿਹੜੇ ਅੱਖਰ ਨੇ, ਉਹਦੀਆਂ ਪੜ੍ਹੀਆਂ ਹੋਈਆਂ ਜਿਹੜੀਆਂ ਸਤਰਾਂ ਨੇ, ਉਹ ਰਾਤ ਨੂੰ ਸੁੱਤਿਆਂ ਸਭ ਕੌਨਸ਼ੀਅਸ ਮਾਇੰਡ ਵਿੱਚ ਆਪਣੇ ਆਪ ਹੀ ਅਸਰ ਕਰੀ ਜਾਂਦੀਆਂ ਨੇ। ਜਿਹੜਾ ਕੰਮ ਦਵਾਈ ਨੇ ਨਹੀਂ ਕਰਨਾ, ਉਹ ਰਾਤ ਨੂੰ ਸੁੱਤਿਆਂ ਖਿਆਲ ਇੰਨਾ ਕੁ ਅਸਰ ਕਰ ਦਿੰਦਾ, ਬੰਦਾ ਸਵੇਰੇ ਆਪਣੇ ਆਪ ਨੂੰ ਹਲਕਾ ਫੁਲਕਾ ਮਹਿਸੂਸ ਕਰਦਾ। ਪਰਸੋਂ ਸ਼ਾਇਦ ਚੌਥ ਇੱਕ ਅਸੀਂ ਪ੍ਰਮਾਣ ਲਿਆ ਸੀ, ਪਹਿਲਾ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ, ਪੜ੍ਹਿਆ ਸੀ ਆਪਾਂ ਇਸ ਲੋਕ, ਅਤੇ ਮੈਂ ਇੱਕ ਬੇਨਤੀ ਕਰਾਂਗਾ, ਉਹਦੇ ਵੀ ਅਰਥ ਮਨੋਵਿਗਿਆਨਿਕ ਨੇ। ਪਹਿਲਾ ਪਹਿਰ ਹੈ ਫੁੱਲੜਾ, ਪਹਿਲਾ ਪਹਿਰ ਭਗਤੀ ਫੁੱਲ ਹੈ, ਪਿੱਛਲ ਪਹਿਰ ਜਿਹੜਾ ਉਹ ਫਲ ਬਣ ਚੁੱਕੀ ਹੈ, ਕਿਉਂਕਿ ਰਾਤ ਨੂੰ ਸੌਣ ਲੱਗਿਆਂ ਜਿਹੜਾ ਇਨਸਾਨ ਸਿਮਰਨ ਕਰਕੇ ਪਾਠ ਕਰਕੇ ਬਾਣੀ ਪੜ੍ਹ ਕੇ ਸੌਂਦਾ, ਉਹ ਉਹਦੇ ਸਭ ਕੌਨਸ਼ੀਅਸ ਮਾਇੰਡ ਵਿੱਚ ਉਹ ਸ਼ਬਦ ਆਪਣਾ ਕੰਮ ਕਰਦਾ, ਜਿਹਨੂੰ ਇਹੋ ਕਹਿ ਲਓ ਸੌਂਦੇ ਵਾਹ ਵਾਹ ਉੱਚਰੇ ਉੱਠਦੇ ਪੀ ਵਾਹ ਉਕਰੇ। ਇਹ ਵੀ ਹੈ ਨਾ ਜੀ, ਪਹਿਲਾ ਪੈਰ ਉਹ ਜਦੋਂ ਜਪਦਾ ਹੈ ਉਹਦੇ ਅੰਦਰ ਮਨ ਨੂੰ ਖੇੜੇ ਹੋਏ ਫੁੱਲ ਨੇ, ਅਤੇ ਪਿੱਛਲ ਪੈਰ ਉਹ ਮਨ ਇੰਨਾ ਕੁ ਅਸਰ ਕਰ ਜਾਂਦਾ ਸ਼ਬਦ ਕਿ ਸਵੇਰੇ ਜਦੋਂ ਉੱਠਦਾ ਅਤੇ ਉਹਦਾ ਰਸ ਬਣ ਜਾਂਦਾ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਹਾਂ ਜੀ, ਕਿ ਪਰਮਾਤਮਾ ਦਾ ਭਗਤ ਗੁਰਮੁਖ ਸਾਧ ਜਿਹਦੀ ਸੰਗਤ ਕੀਤੇ, ਇੱਕ ਉਦਾਹਰਨ ਹੈ, ਉਸ ਕਿਤਾਬ ਦਾ ਨਾਮ ਹੈ ਜੀ ਨਾਮ ਨਾ ਵਿਸਰੈ ਸੰਤ ਪ੍ਰਸਾਦ, ਛੋਟੀ ਜਿਹੀ ਕਿਤਾਬ ਹੈ, ਸ਼ਾਇਦ ਮਾਰਕੀਟ ਵਿੱਚ ਨਾ ਮਿਲੇ, ਨੈੱਟ ਉੱਤੇ ਪਈ ਹੋ ਕਿਤਾਬ ਪੁਸਤਕ। ਉਹ ਅਸਲ 'ਚ ਸ੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਨਿੱਜੀ ਜੀਵਨ ਹੈ, ਜੋ ਲੋਕ ਨੇੜੇ ਹੋ ਕੇ ਦੇਖਿਆ। ਉਹਦੇ ਲਿਖਾਰੀ ਨੇ ਬਾਬਾ ਕਰਤਾਰ ਸਿੰਘ ਜੀ ਕਮਾਲੀਏ ਵਾਲੇ, ਸ਼ਾਇਦ ਆਪਨੇ ਨਾਂ ਸੁਣਿਆ ਹੋਣਾ, ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਹੋਏ ਆ, ਸੰਪਰਦਾਇ ਵਿਦਵਾਨ ਸਨ ਜੀ। ਉਹਨਾਂ ਦੀਆਂ ਚਾਰ ਪੁਸਤਕਾਂ ਨੇ ਕਥੜੀਆਂ ਸੰਤਾਂ, ਉਹਨਾਂ ਨੇ ਆਪਣੇ ਜ਼ਿੰਦਗੀ ਦੇ ਜਿੰਨੇ ਸਮਾਚਾਰ ਨੇ, ਬਹੁਤ ਕੁਝ ਜਾਣਕਾਰੀ ਉਹ 'ਚੋਂ ਮਿਲਦੀ। ਉਹ ਬਾਬਾ ਕਰਤਾਰ ਸਿੰਘ ਲਿਖਦੇ ਨੇ ਜੋ ਉਹਨਾਂ ਦੇ ਪਿਤਾ ਜੀ ਦੱਸਦੇ ਰਹੇ। ਮੈਂ ਅਰਜ਼ ਕਰਨ ਲੱਗਾ, ਉਹ ਗੁਰਮੁਖ ਜਿਹਦੇ ਮਿਲਿਆਂ ਦਿਨ ਬ ਦਿਨ ਰੰਗ ਚੜ੍ਹੇ, ਸਿੱਧਾ ਜਿਹਾ ਪੈਮਾਨਾ ਹੈ, ਅਤੇ ਜਿਹਦੇ ਮਿਲਿਆਂ ਨਿਤਨੇ ਵੀ ਮੈਂ ਕੱਲ੍ਹ ਕਿਹਾ ਸੀ ਛੁੱਟ ਜਾਏ, ਫਿਰ ਪਰਮਾਰਥ ਦਾ ਰਸਤਾ ਨਹੀਂ ਹੋ ਸਕਦਾ, ਨੌਲੇਜ ਬਹੁਤ ਹੋ ਸਕਦੀ। ਉਹਨਾਂ ਨੇ ਲਿਖਿਆ ਹੈ ਕਿ ਭਾਈ ਸਾਹਿਬ ਜੀ ਨੂੰ ਕਿਸੇ ਪੁੱਛਿਆ ਵੀ ਤੁਹਾਨੂੰ ਨਾਮ ਦੀ ਚੇਟਕ ਕਿਵੇਂ ਲੱਗੀ, ਤੁਹਾਡੇ ਅੰਦਰ ਦਿਨ ਬ ਦਿਨ ਇਹ ਨਾਮ ਦਾ ਰੰਗ ਕਿਵੇਂ ਚੜ੍ਹਿਆ। ਪਰ ਉਹਨਾਂ ਕਦੀ ਸਟੇਜ 'ਤੇ ਉਹ ਬੋਲੇ ਨਹੀਂ, ਕਦੀ ਨਹੀਂ ਜ਼ਿੰਦਗੀ 'ਚ ਬੋਲੇ ਜੀ, ਕਦੀ ਵੀ। ਹਾਂ, ਇੱਥੋਂ ਤੱਕ ਉਹਨਾਂ ਨੂੰ ਅਭਿਨੰਦਨ ਗ੍ਰੰਥ ਮਿਲਿਆ ਸੀ ਬੰਬੇ, ਅਤੇ ਉਹਨਾਂ ਨੇ ਸੈਕਟਰੀ ਨੂੰ ਜਦੋਂ ਕਿਹਾ ਵੀ ਤੁਸੀਂ ਖੜੇ ਹੋ ਕੇ ਦੋ ਲਫ਼ਜ਼ ਬੋਲੋ, ਉਹਨਾਂ ਨੇ ਪੈਨ ਕੱਢਿਆ ਅਤੇ ਕਾਗਜ਼ 'ਤੇ ਸਿਰਫ ਇੱਕ ਤੁਕ ਲਿਖ ਦਿੱਤੀ, ਕਿਹਾ ਤੁਸੀਂ ਪੜ੍ਹ ਕੇ ਸੁਣਾ ਦਿਓ ਮੇਰੇ ਵੱਲੋਂ। ਉਹ ਤੁਕ ਸੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਖੰਮ ਥੱਪ। ਉਹਨਾਂ ਨੇ ਇਹਦਾ ਉੱਤਰ ਦਿੱਤਾ ਘਰ ਬੈਠਿਆਂ ਕਿਸੇ ਦੇ, ਕਹਿੰਦੇ ਆ ਕਿ ਜਦੋਂ ਮੈਂ ਸਕੂਲ ਪੜ੍ਹਦਾ ਹੁੰਦਾ ਸਾਂ ਅਤੇ ਮੈਂ ਆਪਣੇ ਨਾਨਾ ਜੀ ਦੇ ਘਰ ਰਹਿੰਦਾ ਸਾਂ। ਇਹਨਾਂ ਦੇ ਨਾਨਾ ਜੀ ਸਨ ਗਿਆਨੀ ਹਜ਼ਾਰਾ ਸਿੰਘ, ਸੰਪਰਦਾਈ ਬਹੁਤ ਧੁਰੰਤਰ ਵਿਦਵਾਨ ਸਨ ਜੀ ਗਿਆਨੀ ਹਜ਼ਾਰਾ ਸਿੰਘ ਜੀ। ਭਾਈ ਸਾਹਿਬ ਦੇ ਉੱਤੇ ਆਪਣੇ ਨਾਨੇ ਦਾ ਪ੍ਰਭਾਵ ਬਹੁਤ ਸੀ ਜੀ। ਉਹ ਕਹਿੰਦੇ ਮੇਰਾ ਕਮਰਾ ਵੱਖਰਾ ਸੀ, ਆਪਣੀ ਫੱਟੀ, ਆਪਣਾ ਬਸਤਾ, ਕਿਤਾਬਾਂ ਉੱਥੇ ਰੱਖਣੀਆਂ। ਕਹਿੰਦੇ ਇੱਕ ਦਿਨ ਮੈਂ ਸਕੂਲੋਂ ਪੜ੍ਹ ਕੇ ਆਇਆ, ਛੁੱਟੀ ਹੋਈ ਅਤੇ ਮੈਂ ਆਪਣੇ ਕਮਰੇ ਵਿੱਚ ਇੱਕ ਆਸਣ ਲੱਗਿਆ ਦੇਖਿਆ। ਉਸ ਆਸਣ ਨੂੰ ਦੇਖ ਕੇ ਮੇਰੇ ਮਨ 'ਚ ਆਇਆ ਵੀ ਦੂਸਰਾ ਕੌਣ ਮੇਰੇ ਕਮਰੇ 'ਚ, ਅਤੇ ਨਾਨੀ ਨੂੰ ਪੁੱਛਿਆ। ਉਹਨਾਂ ਉੱਤਰ ਦਿੱਤਾ, ਪੁੱਤਰ ਤੇਰੇ ਨਾਨਾ ਜੀ ਦੇ ਇੱਕ ਬਹੁਤ ਨਜ਼ਦੀਕੀ ਸੱਜਣ ਆਏ ਨੇ, ਉਹਨਾਂ ਕੁਛ ਦਿਨ ਇੱਥੇ ਠਹਿਰਨਾ ਹੈ ਅਤੇ ਇੱਥੇ ਤੇਰੇ ਕਮਰੇ 'ਚ ਰਹਿਣਗੇ। ਉਹਨਾਂ ਦਿਨੇ ਸਾਰਾ ਦਿਨ ਦਰਬਾਰ ਸਾਹਿਬ ਰਹਿਣਾ, ਰਾਤ ਨੂੰ ਕੁਝ ਸਮਾਂ ਆਉਣਗੇ ਪਰ ਦੁਪਹਿਰੇ ਦੇ ਕੀਰਤਨ ਤੋਂ ਪਹਿਲਾਂ, ਅੱਧੀ ਰਾਤ ਤੋਂ ਪਹਿਲਾਂ ਉਹ ਉੱਠ ਕੇ ਚਲੇ ਜਾਣਾ। ਕਹਿੰਦੇ ਮੇਰੇ ਮਨ 'ਚ ਆਇਆ ਵੀ ਮੈਂ ਇੱਥੇ ਸੌਂਦਾ ਵਾਂ, ਇਹ ਓਪਰਾ ਸਰੀਰ ਮੇਰੇ ਕੋਲ ਪਏਗਾ। ਕਹਿੰਦੇ ਉਹ ਸ਼ਾਮ ਆਈ ਅਤੇ ਉਹ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆ ਗਿਆ ਪਹਿਲੇ ਦਿਨ। ਕਹਿੰਦੇ ਉਹਨਾਂ ਨੇ ਛੋਟੀ ਜਿਹੀ ਕੇਸਕੀ ਸਿਰ 'ਤੇ ਬੰਨ੍ਹੀ, ਜਿਵੇਂ ਖਫਣੀ ਪਾਉਂਦੇ ਹਾਂ ਆਪਾਂ, ਛੋਟਾ ਜਿਹਾ ਚੋਲਾ, ਚੌਂਕੜਾ ਮਾਰ ਕੇ ਬੈਠ ਗਏ। ਮੈਂ ਪੜ੍ਹ ਰਿਹਾ ਸਾਂ ਅਤੇ ਕਹਿੰਦੇ ਉਹ ਸੋ ਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਸ਼ੁਰੂ ਕੀਤਾ। ਕਹਿੰਦੇ ਇੰਨੀ ਪਿਆਰੀ ਆਵਾਜ਼, ਇੰਨਾ ਰਸ ਆਇਆ ਕਿ ਮੈਂ ਆਪਣੀ ਕਾਪੀ ਛੱਡ ਕੇ ਉਹਨਾਂ ਦੇ ਪਾਠ ਕਰਦਿਆਂ ਕੋਲ ਚੌਂਕੜਾ ਮਾਰ ਕੇ ਬੈਠ ਗਈ, ਸਾਰਾ ਪਾਠ ਮੈਂ ਸੁਣਿਆ। ਕਹਿੰਦੇ ਰਾਤ ਨੂੰ ਜਦੋਂ ਮੈਂ ਸੁੱਤਾ ਅਤੇ ਮੇਰੇ ਕੰਨਾਂ 'ਚ ਉਹਨਾਂ ਦੇ ਲਫ਼ਜ਼ ਰਹਿ ਰਾਜ ਸਾਹਿਬ ਦੇ ਪਾਠ ਦੀਆਂ ਤੁਕਾਂ ਗੂੰਜੀ ਜਾਣ, ਉਹ ਜਾਂਦੇ ਸਨ ਰਾਤ ਨੂੰ ਮੇਰੇ ਸੁੱਤਿਆਂ ਉੱਠ ਕੇ ਚਲੇ ਜਾਣ, ਦਿਨੇ ਸਾਰਾ ਦਿਨ ਦਰਬਾਰ ਸਾਹਿਬ ਰਹਿਣਾ, ਸ਼ਾਮ ਨੂੰ ਵਾਪਸ ਆਉਣਾ। ਇੱਕ ਦਿਨ ਦੀ ਉਹ ਘਟਨਾ ਦੱਸਦੇ ਆ ਕਿ ਇੱਕ ਰਾਤ ਉਹ ਘਰ ਰਹਿ ਗਏ ਅਤੇ ਮੈਂ ਕੀ ਦੇਖਿਆ, ਮੇਰੀ ਫਿਰ ਬੇਨਤੀ ਹੈ ਕਿ ਇਸ ਨੂੰ ਬੰਦਗੀ ਨਾਲ ਜੋੜ ਕੇ ਦੇਖਿਓ, ਸਾਇੰਸ ਨਾਲ ਨਹੀਂ ਕੇਵਲ। ਕਹਿੰਦੇ ਰਾਤ ਮੇਰੇ ਕਮਰੇ 'ਚ ਚਾਨਣ ਸੀ, ਪ੍ਰਕਾਸ਼ ਸੀ, ਮੈਂ ਅੱਖਾਂ ਖੋਲੀਆਂ, ਕੀ ਦੇਖਿਆ, ਉਹ ਚੌਂਕੜਾ ਮਾਰ ਕੇ ਬੈਠੇ ਸਨ। ਵਾਹਿਗੁਰੂ ਸ਼ਬਦ ਦੀ ਧੁਨੀ ਐਸਤਾ ਐਸਤਾ ਸੀ ਪਰ ਕੰਨਾਂ ਨਾਲ ਮੈਂ ਸੁਣਿਆ, ਮੈਨੂੰ ਸੁਣਾਈ ਦੇ ਰਹੀ ਸੀ। ਕਹਿੰਦੇ ਇੰਨਾ ਟਿਕਾਹ, ਇੰਨਾ ਟਿਕਾਹ ਕਿ ਮੈਂ ਇੱਕੋ ਦਮ ਦੇਖਣ ਤੋਂ ਬਾਅਦ ਬੈਠ ਗਿਆ ਅਤੇ ਮੇਰੇ ਅੰਦਰ ਰਸ ਆਉਣ ਲੱਗ, ਉਹ ਵਾਹਿਗੁਰੂ ਬੋਲਣ, ਅਤੇ ਮੈਨੂੰ ਅੰਜ ਲੱਗੇ ਜਿਵੇਂ ਮੇਰੇ ਸਰੀਰ ਅੰਦਰ ਕੁਝ ਹੋ ਰਿਹਾ ਹੈ। ਕਹਿੰਦੇ ਸਵੇਰੇ ਮੈਂ ਉਹਨਾਂ ਨੂੰ ਪੁੱਛ ਲਿਆ ਵੀ ਅੱਜ ਰਾਤ ਕੀ ਵਰਤਾਰਾ ਸੀ। ਕਹਿੰਦੇ ਪਹਿਲੀ ਮੈਨੂੰ ਚੇਟਕ ਉਦਣ ਲੱਗੀ, ਉਹਨਾਂ ਕਿਹਾ ਬੇਟਾ ਇਹ ਗੁਰੂ ਨਾਨਕ ਸਾਹਿਬ ਦਾ ਕਮਾਇਆ ਹੋਇਆ ਨਾਮ ਹੈ, ਇਹ ਵਾਹਿਗੁਰੂ ਸ਼ਬਦ ਗੁਰੂ ਨਾਨਕ ਸਾਹਿਬ ਦਾ ਕਮਾਇਆ ਹੋਇਆ, ਅਤੇ ਕਮਾਇਆ ਹੋਇਆ ਸ਼ਬਦ, ਜਦੋਂ ਫਿਰ ਮੇਰੀ ਬੇਨਤੀ ਸੁਣੋ, ਮੈਂ ਕਮਾਇਆ ਹੋਇਆ ਸ਼ਬਦ ਵਰਤਿਆ, ਇਹ ਲਫ਼ਜ਼ ਨੂੰ ਫਿਰ ਧਿਆਨ ਨਾਲ ਸੁਣਿਓ। ਕਮਾਈ ਕੋਈ ਚੀਜ਼ ਜਿੱਥੇ ਵੀ ਜਾਏਗੀ ਉਹ ਆਪਣਾ ਅਸਰ ਕਰੇਗੀ ਕਰੇਗੀ। ਅਸੀਂ ਇੱਕ ਉਦਾਹਰਣ ਦਿੰਦੇ ਹੁੰਦੇ ਹਾਂ ਬੋੜ ਦੀ ਅਤੇ ਪਿੱਪਲ ਦੇ ਬੀਜ ਦੀ। ਬੋੜ ਅਤੇ ਪਿੱਪਲ ਦਾ ਬੀਜ ਜਦੋਂ ਪੰਛੀ ਦੇ ਅੰਦਰੋਂ ਕਮਾ ਕੇ ਨਿਕਲਦਾ, ਸੀ ਇੱਕ ਉਦਾਹਰਣ ਲੈਣੀ ਹੈ, ਉਹ ਪੱਥਰ 'ਤੇ ਡਿੱਗੇ ਉੱਥੇ ਵੀ ਰੁੱਖ ਬਣ ਜਾਂਦਾ, ਉਹ ਰੁੱਖ 'ਤੇ ਡਿੱਗੇ ਉੱਥੇ ਵੀ ਰੁੱਖ ਬਣ ਜਾਂਦਾ। ਇਹ ਜਿਹੜਾ ਵਾਹਿਗੁਰੂ ਸ਼ਬਦ ਹੈ ਨਾ ਜੀ, ਉਂਝ ਭਾਈ ਸਾਹਿਬ ਨੇ ਲਿਖਿਆ, ਭਾਈ ਗੁਰਦਾਸ ਸਾਹਿਬ ਜੀ ਨੇ ਕਿ ਹਜ਼ੂਰ ਆਪ ਕਰਤਾਰਪੁਰ ਧਰਮਸ਼ਾਲਾ ਵਿੱਚ ਵਾਹਿਗੁਰੂ ਸਤਨਾਮ ਬੋਲਦੇ ਸੀ। ਭਾਈ ਸਾਹਿਬ ਦਾ ਸ਼ਬਦ ਹੈ ਸਤ ਰੂਪ ਸਤ ਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ। ਦੇਖੋ ਜਪਾਇਆ ਸ਼ਬਦ ਦਾ ਮਤਲਬ ਆਪ ਹਜ਼ੂਰ ਜਪਾਉਂਦੇ, ਸਤ ਰੂਪ ਸਤ ਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ, ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚ ਖੰਡ ਵਸਾਇਆ। ਅੱਗੇ ਫਿਰ ਭਾਈ ਗੁਰਦਾਸ ਸਾਹਿਬ ਲਿਖਦੇ ਨੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਸਤਿਗੁਰੂ ਗੁਰੂ ਨਾਨਕ ਸਾਹਿਬ ਆਪ ਇਸ ਸ਼ਬਦ ਦਾ ਅਭਿਆਸ ਕਰਦੇ ਆ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਉਹ ਕਹਿੰਦੇ ਨੇ ਉਸ ਦਿਨ ਐਸੀ ਚੇਟਕ ਲੱਗੀ, ਸਿਰਫ ਇੱਕ ਰਾਤ ਰਹਿ ਰਸ ਦਾ ਪਾਠ ਸੁਣਿਆ, ਇੱਕ ਰਾਤ ਉਹਨਾਂ ਦੇ ਬੈਠਿਆਂ ਸਿਰਫ ਮੈਂ ਵਾਹਿਗੁਰੂ ਸ਼ਬਦ ਦੀ ਧੁਨੀ ਸੁਣੀ। ਭਾਈ ਸਾਹਿਬ ਕਹਿੰਦੇ ਮੈਂ ਸੱਚ ਕਹਿਣਾ, ਉਸ ਦਿਨ ਦੀ ਲੱਗੀ ਕੋਈ ਚੇਟਕ ਗੁਰੂ ਰਾਮਦਾਸ ਨੇ ਕਿਰਪਾ ਕੀਤੀ, ਸੰਗਤ ਮਿਲੀ ਗਈ, ਅੱਜ ਹੋਰ ਕੱਲ ਹੋਰ। ਕਹਿੰਦੇ ਇਹ ਸਤਿਗੁਰਾਂ ਨੇ ਉਸ ਸੰਗਤ ਦੀ ਬਦੌਲਤ ਮੈਨੂੰ ਦਿੱਤਾ। ਮੈਂ ਸਿਰਫ ਇੱਕ ਬੇਨਤੀ ਹੈ ਜੀ, ਸੰਗਤ ਉਹ ਜਿਹੜੀ ਅੰਦਰ ਨੂੰ ਕਰਤਾਰ ਦਾ ਰੰਗ ਚਾੜਦਾ, ਪਰਮਾਤਮਾ ਦਾ ਰੰਗ ਚਾੜਦਾ ਜੀ। ਇਸੇ ਕਰਕੇ ਸਤਿਗੁਰਾਂ ਨੇ ਬਾਣੀ 'ਚ ਕਿਹਾ, ਸਾਜਨਾ ਸੰਤ ਤੂੰ ਆਓ ਮੇਰੇ ਮੇਰੇ ਘਰ ਚ, ਆ ਤੇਰੀ ਸੰਗਤ ਮੈਨੂੰ ਕੁਝ ਲਾਹ ਦੇ। ਸਾਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾਏ ਮੰਗਲ, ਕਸਮ ਲਾ ਮਿਟ ਜਾਏ ਪ੍ਰੇਰੇ, ਤੇਰੀ ਸੰਗਤ ਕਰਨ ਨਾਲ ਮੇਰੇ ਅੰਦਰ ਨੂੰ ਚਾਹ। ਇੱਕ ਹੋਰ ਬੇਨਤੀ, ਮੈਂ ਕਹਿੰਦਾ ਕਮਾਈ ਨਾ ਵੀ ਹੋਵੇ, ਘੱਟੋ ਘੱਟ ਬੰਦਾ ਕਮਾਈ ਕਰਨ ਵਾਲੇ ਦਾ ਅਦਬ ਹੀ ਕਰਨ ਲੱਗ ਪਏ। ਮੈਂ ਨਹੀਂ ਨਹੀਂ ਕਮਾਇਆ ਜਾ ਰਿਹਾ, ਘੱਟੋ ਘੱਟ ਪਾਪਾਂ ਦੀਆਂ ਪੰਡਾਂ ਤੇ ਨਾ ਨਾ ਬੰਨੇ ਆਪ ਨਹੀਂ। ਪਰ ਜਦੋਂ ਆਪਾਂ ਨਿੰਦਿਆ ਵਾਲੇ ਅੱਗੇ ਅੱਗੇ ਪ੍ਰਸੰਗ ਆਉਣਾ ਹੈ ਸਾਕਤ ਦਾ, ਆਪਾਂ ਕਿੰਨਾ ਭਾਰ ਲੋਕਾਂ ਦਾ ਬਿਨਾਂ ਮਜ਼ਦੂਰੀ ਤੋਂ ਰੋਈ ਢੋਨੇ ਪਏ। ਤੁਰਨਾ ਭਾਵ ਸਾਗਰ ਤੋਂ ਪਾਰ ਹੈ, ਤੇ ਮਹਾਰਾਜ ਕਹਿੰਦੇ ਤਰਨਾ ਚਾਹੁੰਦਾ ਭਾਵ ਸਾਗਰ। ਇੱਕ ਤਾਂ ਰੋਜ਼ ਗਲੇ 'ਚ ਪੱਥਰ ਦੀ ਮਾਲਾ ਨਵੀਂ ਪਈ ਜਾਂਦੀ ਰੋਜ਼ਾਨਾ, ਜਿੰਨੇ ਨਿੰਦਿਆ ਕਰਦਾ ਪਿਆ ਵਕਾਰ ਨੇ ਪੱਥਰ ਦੀਆਂ ਮਾਲਾ ਗਲ 'ਚ ਪਾਈ ਬੈਠਾ, ਤੇ ਜਿੰਨਿਆਂ ਇਹ ਦਿਨ ਰਾਤ ਨਿੰਦਿਆ ਕਰਦਾ ਇਹ ਮੰਨ ਲਓ ਪੰਡਾ ਸਿਰ 'ਤੇ ਚੁੱਕੀ ਬੈਠਾ। ਵਕਾਰ ਪਾਥਰ ਗਲੇ ਬੰਦ ਹੈ, ਨਿੰਦ ਪੋਟ ਸਰਾਏ, ਵਕਾਰਾਂ ਦੇ ਪੱਥਰ ਗਲ 'ਚ ਪਾ ਲਏ ਆ, ਨਿੰਦਿਆ ਦੀ ਪੋਟਲੀ ਸਿਰ 'ਤੇ ਚੁੱਕ ਲਈ। ਵਿਕਾਰ ਪਾਥਰ ਗਲੇ ਬੰਦ ਹੈ, ਨਿੰਦ ਪੋਟ ਸਰਾਏ, ਮਹਾਂਸਾਗਰ ਸਮੁੰਦ ਲੰਘਣਾ ਪਾਰ ਨਾ ਭਰਨਾ ਜਾਏ। ਪਿਆਰਿਓ, ਕਿ ਉਹ ਬੰਦਾ ਪਾਰ ਹੋ ਸਕੂਗਾ? ਮੈਂ ਫਿਰ ਬੇਨਤੀ ਹੈ ਕਿ ਨਾ ਵੀ ਬੰਦਗੀ ਕਰੇ, ਘੱਟੋ ਘੱਟ ਬੰਦਗੀ ਕਰਨ ਵਾਲੇ ਦਾ ਅਦਬ ਵੀ ਕਰ ਲੈ, ਚਾਉ ਵੀ ਬਣਾ ਲੈ। ਜਿਵੇਂ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ ਜੀ ਜੈਤ ਸ੍ਰੀ ਰਾਗ 'ਚ, ਸੰਗਤ ਵਾਸਤੇ ਬਹੁਤ ਜ਼ਰੂਰੀ, ਕਿਉਂ ਕਿਸ ਤਰ੍ਹਾਂ ਮਨ ਸੰਗਤ ਵੀ ਜਾਏ। ਯਾਰ ਵੇ ਪ੍ਰੈ ਖੱਬੇ ਸਖੀਆਂ, ਮੂੰਹ ਕਹੀ ਨਾ ਜਹੀਆ, ਯਾਰ ਵੇ ਹਿਕ ਡੂੰ ਹਿਕ ਚਾੜੇ, ਹੋ ਕਿਸ ਚਾਤੇਹੀਆ, ਹਿਕ ਡੂੰ ਹਿਕ ਚਾੜੇ, ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ। ਅਜੇ ਮੈਂ ਉੱਥੋਂ ਤੱਕ ਪਹੁੰਚਿਆ ਨਹੀਂ, ਹੁਣ ਫਿਰ ਇਸ ਦੇ ਥੋੜ੍ਹੇ ਜਿਹੇ ਅਰਥ ਆਪਾਂ ਕਰ ਲਈਏ। ਯਾਰ ਵੇ, ਯਾਰ ਵੇ ਦਾ ਅਰਥ ਹੈ ਮੇਰੇ ਪਿਆਰੇ, ਪ੍ਰੈ ਖੱਬੇ ਸਖੀਆਂ, ਪ੍ਰੈ ਦਾ ਅਰਥ ਹੈ ਪਰਮਾਤਮਾ ਪਤੀ, ਖੱਬੇ ਦਾ ਅਰਥ ਹੈ ਸਾਰੀਆਂ। ਅਸੀਂ ਮਾਝੇ ਪੰਜਾਬੀ 'ਚ ਕਹਿੰਦੇ ਹਾਂ ਸਭੇ, ਇਹ ਲਹਿੰਦੀ ਪੰਜਾਬੀ 'ਚ ਖੱਬੇ ਕਹਿੰਦੇ ਆ। ਯਾਰ ਵੇ ਪ੍ਰੈ ਖੱਬੇ ਸਖੀਆਂ, ਮੂੰਹ ਕਹੀ ਨਾ ਜਹੀਆ, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਗੁਰਮੁਖ ਵੱਧ ਤੋਂ ਵੱਧ ਨੇ, ਪਰ ਮੈਂ ਤਾਂ ਕਿਸੇ ਵਰਗੀ ਵੀ ਨਹੀਂ, ਮੇਰਾ ਜੀਵਨ ਉਹਨਾਂ ਜੈਸਾ ਨਹੀਂ। ਮੂੰਹ ਕਹੀ ਨਾ ਜਹੀਆ, ਯਾਰ ਵੇ ਹਿੱਕ ਡੂੰ ਹਿੱਕ ਚਾੜਿਆ, ਖੋ ਕਿਸ ਚਤਹੀਆ, ਇੱਥੇ ਇੱਕ ਤੋਂ ਇੱਕ ਜੀਵਨ ਵਾਲੇ ਨੇ, ਮੈਂ ਤਾਂ ਕਿਸੇ ਗਿਣਤੀ ਵਿੱਚ ਵੀ ਨਹੀਂ ਆਉਂਦੀ। ਚਤੇਈ ਦਾ ਅਰਥ ਮੈਨੂੰ ਕੋਈ ਚੇਤੇ ਵੀ ਨਹੀਂ ਕਰਦਾ, ਦਾ ਭਾਵ ਇਹ ਹੈ ਕਿ ਮੈਂ ਕਿਸੇ ਗਿਣਤੀ ਵਿੱਚ ਨਹੀਂ। ਯਾਰ ਵੇ ਪ੍ਰੈ ਹੱਬੇ ਸਖੀਆਂ, ਮੂੰਹ ਕਹੀ ਨਾ ਜਹੀਆ, ਯਾਰ ਵੇ ਹਿੱਕ ਡੂੰ ਹਿੱਕ ਚਾੜਿਆ, ਖੋ ਕਿਸ ਚਾਤੇਈਆ, ਹਿੱਕ ਡੂੰ ਹਿੱਕ ਚਾੜੇ, ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ। ਇੱਕ ਤੋਂ ਇੱਕ ਵਧਾਉਂਦੀਆਂ ਨੇ, ਰੋਜ਼ਾਨਾ ਵਾਹਿਗੁਰੂ ਜੀ ਦੇ ਵਸਲ ਦਾ, ਸੰਯੋਗ ਦਾ ਆਨੰਦ ਮਾਣ ਰਹੀਆਂ, ਪਰਮਾਤਮਾ ਦਾ ਵਸਲ ਮਿਲਾਪ। ਨਿਤ ਕਰਦੇ ਭੋਗ ਬਿਲਾਸਾ, ਤਿਨਾਂ ਦੇਖ ਮਨ ਚਾਓ ਉਠਾਂਦਾ, ਹੋ ਕਦ ਪਾਈ ਗੁਣ ਤਾਸਾ। ਪਿਆਰੇ, ਇਹ ਚਾਹ ਨਹੀਂ, ਇਹ ਰੰਗ ਨਹੀਂ ਚੜ ਰਿਹਾ। ਤਿਨਾਂ ਦੇਖ ਮਨ ਚਾਓ ਉਠਾਂਦਾ, ਹੋ ਕਦ ਪਾਈ ਗੁਣ ਤਾਸਾ, ਜਿੰਨੀ ਮੈਡਾ ਲਾਲ ਰਜਾਇਆ। ਪਿਆਰੇ, ਉਸ ਬੰਦਗੀ ਵਾਲੇ ਦੀ ਸੰਗਤ, ਜਿੰਨੀ ਮੈਡਾ ਲਾਲ ਰਜਾਇਆ, ਹੋ ਤਿਸ ਆਗੈ ਮਨ ਡੇਹੀਆ, ਜਿਨ੍ਹਾਂ ਨੇ ਮੇਰੇ ਵਾਹਿਗੁਰੂ ਜੀ ਨੂੰ ਰਜਾ ਲਿਆ, ਮੈਂ ਆਪਣਾ ਮਨ ਉਹਨਾਂ ਨੂੰ ਭੇਟ ਕਰ ਰਹੀ ਹਾਂ, ਹੋ ਤਿਸ ਆਗੈ ਮਨ ਡੇਹੀਆ। ਮਹਾਰਾਜ ਕਹਿੰਦੇ ਨੇ, ਨਾਨਕ ਕਹਿ ਸੁਣ ਬਿਨੋ ਸੁਹਾਗਣ, ਮੂੰਹ ਦੱਸ ਮੈਨੂੰ ਦੱਸ ਖਾਂ, ਮੂੰਹ ਦੱਸ ਦਿਖਾਂ, ਮੈਂ ਵੇਖਣੇ ਚਾਹੁੰਦੀ ਖਾਂ। ਉਹ ਵਾਹਿਗੁਰੂ ਜੀ ਕੈਸਾ ਹੈ, ਨਾਨਕ ਕਹਿ ਸੁਣ ਬਿਨੋ ਸੁਹਾਗਣ, ਮੂੰਹ ਦੱਸ ਦਿਖਾ ਫਿਰ ਕਹੀਆ, ਉਹ ਕਿਹੋ ਜਿਹਾ ਹੈ। ਆਓ ਇੱਕ ਹੋਰ ਮੈਂ ਬੇਨਤੀ ਕਰਾਂ, ਗੁਰੂ ਕਾਲ ਵਿੱਚ ਵੀ ਜੀ, ਅੱਜ ਵੀ ਫਿਰ ਅਰਜ਼ ਹੈ, ਸੰਗਤ ਹੀ ਬੰਦੇ ਦਾ ਪਾਰ ਉਤਾਰਾ ਕਰੇਗੀ, ਚਾਹੇ ਬੱਚਾ ਹੋਵੇ। ਉਂਝ ਵੈਸੇ ਜੇ ਬਚਪਨ ਵਿੱਚ ਚੰਗੀ ਸੰਗਤ ਮਿਲ ਜਾਏ ਨਾ, ਉਹਦਾ ਤਾਂ ਮੁੱਲ ਹੀ ਕੋਈ, ਉਹਦੀ ਕੋਈ ਕੀਮਤ ਨਹੀਂ, ਕਿਉਂਕਿ ਜਦੋਂ ਬੰਦਾ ਗਿਆਨ ਇਕੱਠਾ ਕਰ ਲੈਂਦਾ, ਆਪਣਾ ਤਜਰਬਾ ਵੀ ਹੋ ਜਾਂਦਾ, ਕਈ ਵਾਰੀ ਢਲਦੀ ਕੋਈ ਉਮਰ ਦਾ ਤਜਰਬਾ ਵੀ ਹਉਮੇ ਬਣ ਕੇ ਬੰਦੇ ਨੂੰ ਕੁਝ ਸਿੱਖਣ ਨਹੀਂ ਦਿੰਦਾ, ਕਿਉਂਕਿ ਉਹ ਹਉਮੇ ਕਹਿੰਦੀ ਮੈਂ ਬਹੁਤ ਕੁਝ ਜਾਣਦਾ। ਇਹੀ ਕਾਰਨ ਵਡੇਰੀ ਉਮਰ ਦਾ ਹੰਕਾਰ ਛੇਤੀ ਕਿਤਿਆਂ ਕਿਸੇ ਗੁਣ ਨੂੰ ਗ੍ਰਹਿਣ ਧਾਰਨ ਕਰਨ ਵਾਸਤੇ ਤਿਆਰ ਨਹੀਂ ਹੁੰਦਾ। ਮੈਂ ਤਾਂ ਕਹਿੰਦਾ ਧੰਨ ਗੁਰੂ ਅਮਰਦਾਸ ਮਹਾਰਾਜ, ਧੰਨ ਹੋ ਤੁਸੀਂ ਗੁਰੂ ਅੰਗਦ ਦੇਵ ਜੀ ਤੋਂ ਉਮਰ ਕਰਕੇ ਤਕਰੀਬਨ 25 ਸਾਲ ਵੱਡੇ ਹੋ, ਪਰ ਜਿੱਥੋਂ ਤੱਕ ਗੱਲ ਚੱਲੀ ਗੁਣਾਂ ਦੀ, ਕੁਛ ਲੈਣ ਦੀ, ਉਸ ਸਤਿਗੁਰੂ ਦੇ ਬਰਤਨ ਵੀ ਧੋਤੇ, ਉਹਨਾਂ ਦੇ ਭਾਂਡੇ ਵੀ, ਵਾਹਿਗੁਰੂ ਕੱਪੜੇ ਵੀ ਧੋਤੇ, ਉਹਨਾਂ ਨੂੰ ਇਸ਼ਨਾਨ ਵੀ ਗਾਗਰ ਭਰ ਕੇ ਕਰਾਇਆ। ਇੱਕ ਉਹਨਾਂ ਦੇ ਜੀਵਨ ਦੀ ਘਟਨਾ ਹੈ, ਮੈਂ ਆਪ ਨੂੰ ਥੋੜ੍ਹੀ ਜਿਹੀ ਉਹ ਜ਼ਰੂਰ ਸੁਣਾਉਣੀ ਚਾਹੁੰਦਾ, ਭਾਵੇਂ ਇਤਿਹਾਸ ਉਹੀ ਹੈ। ਭਾਈ ਸਾਹਿਬ ਜੀ ਨੇ ਸਿੱਖਾਂ ਦੇ ਨਾਮ ਦਿੱਤੇ ਨੇ, ਉਂਝ ਵੈਸੇ ਉਹਨਾਂ ਨਾਵਾਂ ਦੀ ਕਥਾ ਹੋ ਜਾਵੇ ਬਹੁਤ ਚੰਗੀ। ਗੁਰੂ ਨਾਨਕ ਸਾਹਿਬ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਜਿਹੜੇ ਸਿੱਖ ਹੋਏ ਨੇ ਉਹਨਾਂ ਦੀ ਨਾਮਾਵਲੀ ਹੈ, ਉਹਨਾਂ ਦਾ ਜਿੰਨਾ ਜਿੰਨਾ ਜੀਵਨ, ਇੱਕ ਇੱਕ ਸਤਰ, ਅੱਧੀ ਅੱਧੀ ਸਤਰ, ਇੱਕ ਇੱਕ ਤੁਕ। ਜਿਵੇਂ ਮੈਂ ਪਿਛਲੇ ਦਿਨ ਕਿਹਾ, ਹੁਣ ਭਾਈ ਮਰਦਾਨਾ ਜੀ ਨੇ ਉਹਨਾਂ ਨੂੰ ਇੱਕ ਤੁਕ ਪੂਰੀ ਦਿੱਤੀ, ਭਲਾ ਰਬਾਬ ਵਜਾਏਂਦਾ ਮਜਲਸ ਮਰਦਾਨਾ ਮਿਰਾਸੀ। ਭਾਈ ਸਾਹਿਬ ਲਈ ਇੱਕੋ ਤੁਕ ਹੈ। ਇੱਥੋਂ ਤੱਕ ਦੌਲਤ ਖਾਂ ਨਵਾਬ ਲਈ ਇੱਕ ਤੁਕ ਹੈ, ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਵਨਾਸ਼ੀ। ਬਾਬਾ ਬੁੱਢਾ ਸਾਹਿਬ ਲਈ ਇੱਕ ਤੁਕ ਹੈ ਜੀ, ਅੱਧੀ ਪੂਰੀ ਤੁਕ ਨਿਖੀ, ਉਹ ਤੁਕ ਹੈ ਅਜਿੱਤਾ ਰੰਧਾਵਾ ਭਲਾ ਹੈ ਬੁੜਾ ਬੁੱਢਾ ਇੱਕ ਮਨ ਧਿਆਵੈ। ਇੱਕ ਛੋਟਾ ਜਿਹਾ ਬੱਚਾ ਸਭ ਤੋਂ ਪਹਿਲਾਂ ਉਹਦਾ ਨਾਂ ਲਿਖਿਆ ਭਾਈ ਸਾਹਿਬ ਨੇ, ਤਾਰੂ ਪੋਪਟ ਤਿਆ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ। ਛੋਟਾ ਜਿਹਾ ਬੱਚਾ ਤਾਰੂ, ਖੈਰ ਮੈਂ ਇੱਧਰ ਨਹੀਂ ਯਾਦਾ। ਉਸ ਵਿੱਚ ਗੁਰੂ ਅੰਗਦ ਦੇਵ ਜੀ ਜਦੋਂ ਸਿੱਖ ਦਿੱਤੇ, ਇੱਕ ਸਿੱਖ ਨੂੰ ਪੂਰੀ ਤੁਕ ਦਿੱਤੀ, ਉਹ ਸਿੱਖ ਹੈ ਪਾਰੋ ਜੁਲਕਾ। ਉਹਦਾ ਮਹਾਰਾਜ ਜ਼ਿਕਰ ਕਰਦੇ ਆ ਭਾਈ ਸਾਹਿਬ, ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ। ਫਿਰ ਤੁਕ ਸੁਣਿਓ, ਭਾਈ ਪਾਰੋ ਗੋਦ ਦਾ ਜੁਲਕਾ ਹੈ, ਉਹ ਪਰਮਹੰਸ ਦੀ ਪਦਵੀ ਤੇ ਪਹੁੰਚ ਗਿਆ ਤੇ ਪੂਰੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਨੇ ਰਹਿਮਤਾਂ ਵਰਸਾ ਦਿੱਤੀਆਂ। ਹੁਣ ਇਸ ਤੁਕ ਨੂੰ ਜਦੋਂ ਪੜ੍ਹਨੇ ਆ ਤੇ ਇਹਦੇ ਥੋੜੇ ਜਿਹੇ ਅਰਥ ਆਪਾਂ ਕਰਾਂਗੇ। ਪਾਰੋ ਜੁਲਕਾ ਪਰਮਹੰਸ ਪੂਰਾ ਸਤਿਗੁਰ ਕਿਰਪਾ ਧਾਰੀ। ਭਾਈ ਪਾਰੋ ਜੀ ਸੁਲਤਾਨਪੁਰ ਦੇ ਨੇੜੇ ਇੱਕ ਪਿੰਡ ਹੈ ਡੱਲਾ, ਡੱਲੇ ਪਿੰਡ ਦੇ ਵਸਨੀਕ ਨੇ। ਤੇ ਕਿਹਾ ਜਾਂਦਾ 72 ਬ੍ਰਹਮ ਗਿਆਨੀਆਂ ਦਾ ਜ਼ਿਕਰ ਕੀਤਾ ਜਾਂਦਾ ਡੱਲੇ ਪਿੰਡ ਦੇ ਧੰਨ ਗੁਰੂ ਅਮਰਦਾਸ ਜੀ ਦੇ ਵੇਲੇ। ਇਹ ਭਾਈ ਪਾਰੋ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨਾਂ 'ਚ ਆਇਆ। ਤੇ ਮੈਂ ਸਾਖੀ ਤਾਂ ਲਈ ਹੈ ਜੀ ਕਿ ਗੁਰਮੁਖ ਦੀ ਇੱਕ ਘੜੀ ਦੀ ਸੰਗਤ ਪੂਰੇ ਜੀਵਨ ਨੂੰ ਪੱਟ ਕੇ ਚਲੀ ਜਾਂਦੀ। ਭਾਈ ਪਾਰੋ ਡੱਲੇ ਤੋਂ ਖਡੂਰ ਸਾਹਿਬ ਗਏ, ਸਿੱਖਾਂ ਦੀ ਭਗਤਮਾਲ ਵਿੱਚ ਇਹਦੀ ਡਿਟੇਲ ਦਿੱਤੀ ਹੋਈ ਹੈ। ਭਾਈ ਸੰਤੋਖ ਸਿੰਘ ਨੇ ਦਿੱਤੀ, ਗਿਆਨੀ ਗਿਆਨ ਸਿੰਘ ਉਹਨਾਂ ਨੇ, ਤਕਰੀਬਨ ਸਾਰੇ ਸਰੋਤਾਂ 'ਚ ਹੈ। ਭਾਈ ਪਾਰੋ ਡੱਲੇ ਤੋਂ ਖਡੂਰ ਸਾਹਿਬ ਗਏ, ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਸੰਗਤ 'ਚ ਬੈਠੇ ਨੇ। ਤੇ ਇਹਨੇ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ ਜੀ, ਤੇ ਸਤਿਗੁਰੂ ਸਭ ਤੇ ਬਖਸ਼ਾਂ ਕਰਦੇ ਆ। ਇੱਕ ਬੇਨਤੀ ਕਰਦਾ ਜੀ, ਮੈਂ ਨਾ ਇਹ ਪੁੱਛਣ ਆਇਆ ਕਿ ਪਰਮਹੰਸ ਕੌਣ ਹੁੰਦਾ ਹੈ। ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੂੰ ਪੁੱਛਦਾ ਪਰਮਹੰਸ ਕੌਣ ਹੁੰਦਾ। ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਕਹਿੰਦੇ ਆ ਕਿ ਤੁਸੀਂ ਪਰਮਹੰਸ ਕਿਉਂ ਪੁੱਛਣ ਆਏ ਹੋ। ਕਹਿੰਦਾ ਜੀ, ਮੈਂ ਬੜੇ ਬੰਦੇ ਸੁਣੇ ਆ ਜਿਹੜੇ ਆਪਣੇ ਨਾਮ ਨਾਲ ਪਰਮਹੰਸ ਲਾਉਂਦੇ ਆ, ਕਿਉਂਕਿ ਇੱਕ ਫਿਰਕਾ ਵੀ ਹੈ ਜੀ, ਪਰ ਮੈਂ ਅਰਥ ਪੁੱਛਣ ਆਇਆ ਵਾਂ। ਮਹਾਰਾਜ ਜੀ ਨੇ ਉੱਥੇ ਇੱਕ ਬੜੇ ਪਿਆਰੇ ਸ਼ਬਦ ਕਹੇ, ਕਹਿੰਦੇ ਨੇ ਪਰਮਹੰਸ, ਇੱਕ ਹੁੰਦਾ ਹੰਸ, ਇੱਕ ਹੁੰਦਾ ਪਰਮਹੰਸ। ਹੰਸ ਉਹ ਵੇ ਜਿਹੜਾ ਪਾਣੀ 'ਚ ਤਰ ਜਾਂਦਾ ਹੈ, ਅਤੇ ਕਹਿੰਦੇ ਪਰਮਹੰਸ ਗੁਰਮਤ ਦੇ ਨਜ਼ਰੀਏ 'ਚ ਪਰਮਹੰਸ ਹੋਵੇ ਜਿਹੜਾ ਭਵ ਸਾਗਰ ਨੂੰ ਤਰ ਜਾਂਦਾ ਹੈ। ਅਗਲੀ ਗੱਲ ਕਹਿੰਦੇ ਨੇ ਹੰਸ ਉਹ ਹੈ ਜਿਹੜਾ ਮੋਤੀ ਚੁਣਦਾ ਆਪਣੀ ਜੀਵ ਦੇ ਨਾਲ, ਅਤੇ ਪਰਮਹੰਸ ਉਹ ਵੇ ਜਿਹੜਾ ਸੁਰਤ ਦੀ ਜੀਵ ਦੇ ਨਾਲ ਸ਼ਬਦ ਦੇ ਮੋਤੀ ਚੁਣਦਾ ਹੈ। ਹੰਸ ਉਹ ਹੈ ਜਿਹੜਾ ਦੁੱਧ ਅਤੇ ਪਾਣੀ ਨੂੰ ਵਾਹ ਕਰ ਦਿੰਦਾ ਹੈ। ਕਿਉਂਕਿ ਆਪ ਸਭ ਨੂੰ ਬੜੀ ਵਾਰੀ ਇੱਥੇ ਕਥਾ ਜੋ ਚੱਲਦੀ ਹੈ, ਪ੍ਰਮਾਣ ਇਹੀ ਨੇ ਗੁਰਮਤਿ ਦੇ ਕਿ ਹੰਸ ਦੀ ਚੁੰਝ ਨਾਲ ਦੁੱਧ ਫਟ ਜਾਂਦਾ, ਦੁੱਧ ਦੀਆਂ ਫੁੱਟੀਆਂ ਹੰਸ ਖਾ ਲੈਂਦਾ, ਪਾਣੀ ਨੂੰ ਤਿਆਗ ਦਿੰਦਾ। ਕਹਿਣ ਲੱਗੇ ਹੰਸ ਸਿਰਫ ਦੁੱਧ ਅਤੇ ਪਾਣੀ ਨਖੇੜਦਾ, ਪਰਮਹੰਸ ਉਹ ਵੇ ਜਿਹੜਾ ਆਤਮਾ ਅਤੇ ਸਰੀਰ ਨੂੰ ਵੱਖ ਵੱਖ ਕਰ ਸਕਦਾ ਹੈ। ਫਿਰ ਅਰਜ਼ ਸੁਣਿਓ ਕਿ ਜਿਹੜਾ ਸਰੀਰ 'ਚ ਰਹਿ ਰਿਹਾ ਪਰ ਆਤਮਾ ਜਿਹਨੂੰ ਜਿਵੇਂ ਕਹਿ ਲਓ ਸਰੀਰ ਵਿੱਚ ਅਸ਼ਰੀਰੀ ਹੋ ਗਿਆ, ਦੇਹ ਵਿੱਚ ਬਦੇਹਿਕ ਹੋ ਗਿਆ, ਸਰੀਰ ਵਿੱਚ ਹੈ ਪਰ ਸਰੀਰ ਵਿੱਚੋਂ ਆਤਮਾ ਨੂੰ ਵੱਖ ਵੇਖ ਸਕਦਾ ਹੈ। ਸੁਣੀ ਗਏ? ਅਤੇ ਜਦੋਂ ਮਹਾਰਾਜ ਨੇ ਸਭ ਕੁਝ ਦੱਸਿਆ ਨਾ ਕਿ ਪਰਮਹੰਸ ਭਵ ਸਾਗਰ ਨੂੰ ਤਰ ਜਾਂਦਾ ਹੈ ਅਤੇ ਪਰਮਹੰਸ ਲੋਕਾਂ ਨੂੰ ਪਾਰ ਕਰਦਾ, ਚੁੱਪ ਕਰ ਗਏ। ਜਦੋਂ ਤੁਰਨ ਲੱਗੇ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਪੁੱਛਦੇ ਆ ਕਿ ਤੁਹਾਡਾ ਨਾਮ ਨਹੀਂ ਪੁੱਛਿਆ, ਤੁਸੀਂ ਕੌਣ ਹੋ, ਪਹਿਲੀ ਮਿਲਣੀ ਸੀ, ਕਿੱਥੋਂ ਆਏ ਹੋ? ਤੇ ਅੱਗੋ ਕਹਿੰਦੇ ਆ ਮਹਾਰਾਜ ਜੀ ਪਾਰੋ ਹਾਂ, ਮੇਰਾ ਨਾਮ ਪਾਰੋ ਹੈ ਤੇ ਪਾਰੋਂ ਆਇਆ। ਫਿਰ ਸ਼ਬਦ ਸੁਣਿਓ, ਕਿਉਂਕਿ ਖਡੂਰ ਸਾਹਿਬ ਬੈਠੇ ਆ, ਪਾਰੋਂ ਦਾ ਮਤਲਬ ਕਿ ਦਰਿਆ ਦਾ ਪਰਲਾ ਪਾਸਾ, ਪਾਰੋ ਹੈ ਨਾ ਤੇ ਪਾਰੋਂ ਆਇਆ। ਤੇ ਜਦੋਂ ਤੁਰਨ ਲੱਗਾ ਧੰਨ ਗੁਰੂ ਅੰਗਦ ਦੇਵ ਕਹਿੰਦੇ ਨੇ ਪਾਰੋਂ ਹੈ ਡੱਲਾ ਪਿੰਡ। ਕਹਿੰਦਾ ਮਹਾਰਾਜ ਡੱਲਾ ਪਿੰਡ ਪਾਰੋਂ ਆਇਆ। ਕਹਿਣ ਲੱਗੇ ਗੋਇੰਦਵਾਲ ਵਾਲੇ ਦੀ ਹਾਜ਼ਰੀ ਭਰਦਾ ਰਹੀ, ਪਾਰੋਂ ਆਇਆ, ਇੱਕ ਦਿਨ ਪਾਰੋਂ ਤੈਨੂੰ ਭਵ ਸਾਗਰ ਤੋਂ ਪਾਰ ਕਰਦਾ। ਇਹ ਸ਼ਬਦ ਸਨ ਕਿ ਗੋਇੰਦਵਾਲ ਵਾਲੇ ਦੀ ਹਾਜ਼ਰੀ ਭਰਦਾ ਰਹੀ, ਇੱਕ ਦਿਨ ਤੈਨੂੰ ਭਵ ਸਾਗਰ ਤੋਂ ਪਾਰ ਕਰਦਾਗਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਬਾਅਦ ਭਾਈ ਪਾਰੋ ਇਹਨੇ ਨੇਮ ਬਣਾ ਲਿਆ ਜੀ, ਰੋਜ਼ਾਨਾ ਡੱਲੇ ਪਿੰਡ ਤੋਂ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਆਉਂਦਾ। ਮੈਂ ਜਿਹੜੀ ਆਪ ਜੀ ਨੂੰ ਥੋੜ੍ਹੀ ਜਿਹੀ ਬੇਨਤੀ ਹੋਰ ਕਰਦੇ ਹਾਂ, ਇਹ ਭਾਵੇਂ ਇਤਿਹਾਸ ਦੇ ਬੋਲ ਨੇ, ਉਂਝ ਭਾਈ ਗੁਰਦਾਸ ਸਾਹਿਬ ਦਾ ਇੱਕ ਕਵਿੱਤ ਵੀ ਹੈ ਕਿ ਹੰਸ ਅਤੇ ਪਰਮਹੰਸ ਕੀ ਹੈ। ਉਹਨਾਂ ਦਾ ਇੱਕ ਕਵਿੱਤ ਹੈ, ਮਾਨਸਰ ਹੰਸ ਸਾਧ ਸੰਗਤ ਪਰਮਹੰਸ, ਧਰਮ ਤੁਜਾ ਧਰਮਸ਼ਾਲਾ ਚੱਲ ਆਵ ਹੀ। ਇਹਦੇ ਅਰਥ ਥੋੜ੍ਹੇ ਜਿਹੇ ਕਰ ਲਈਏ। ਮਾਨਸਰ ਹੰਸ, ਮਾਨ ਸਰੋਵਰ 'ਤੇ ਹੰਸ ਰਹਿੰਦੇ ਨੇ। ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਦੀ ਸੰਗਤ ਵਿੱਚ ਨਾ ਜਿਹੜੀਆਂ ਜਪਣ ਵਾਲੀਆਂ ਰੂਹਾਂ ਨੇ ਉਹ ਪਰਮਹੰਸ ਬੈਠੇ ਹੁੰਦੇ। ਵਾਹਿਗੁਰੂ, ਕਿਹੋ ਜਿਹਾ ਮਾਹੌਲ ਹੋਵੇਗਾ, ਮੈਂ ਸੱਚੀ ਕਹਿੰਦਾ ਕਿਹੋ ਜਿਹਾ ਮਾਹੌਲ ਹੋਵੇਗਾ ਜਦੋਂ ਨੇਤਰ ਭਿੱਜੇ ਗੁਰੂ ਸੰਗਤ 'ਚ ਬੈਠੇ ਹੋਣ ਅਤੇ ਬਾਹਰੋਂ ਬੰਦਾ ਮੱਥਾ ਟੇਕਣ ਆਵੇ, ਉਹਨੂੰ ਕਥਾ 'ਚ ਕਹਿਣ ਦੀ ਵੀ ਲੋੜ ਨਾ ਪਏ, ਔਗਣ ਤਿਆਗ ਦੇ। ਉਸ ਸੰਗਤ ਦਾ ਹੀ ਔਰਾ ਇੰਨਾ ਜ਼ਬਰਦਸਤ ਹੋਵੇ, ਔਗਣਾ ਵਾਲਾ ਵੀ ਸੰਗਤ ਵਿੱਚ ਕੀ ਲਿਆ ਜਾਵੇ। ਭਾਈ ਸਾਹਿਬ ਕਹਿੰਦੇ ਨੇ ਮਾਨਸਰ ਹੰਸ ਸਾਧ ਸੰਗਤ ਪਰਮਹੰਸ, ਸੰਗਤ ਵਿੱਚ ਪਰਮਹੰਸ ਰਹਿੰਦੇ ਨੇ। ਧਰਮ ਤੁਜਾ ਧਰਮਸ਼ਾਲਾ ਚੱਲ ਆਵ ਹੀ, ਜਿਵੇਂ ਹੰਸ ਮਾਨ ਸਰੋਵਰ 'ਤੇ ਜਾਂਦਾ, ਜਿਹੜੇ ਪਰਮਹੰਸ ਨੇ ਜਾਂ ਆ ਨਿਸ਼ਾਨ ਸਾਹਿਬ ਦੇਖਿਆ ਧਰਮ ਦੀ ਤੁਜਾ ਨੇ ਪਰਮਹੰਸ, ਉਹ ਧਰਮਸ਼ਾਲਾ ਵਿੱਚ ਆ ਜਾਂਦੇ ਨੇ। ਅੱਗੇ ਭਾਈ ਸਾਹਿਬ ਲਿਖਦੇ ਆ ਕਿ ਜਿਹੜਾ ਹੰਸ ਹੈ ਉਹ ਮੋਤੀ ਚੁੰਦਾ ਹੈ ਅਤੇ ਪਰਮਹੰਸ ਜਿਹੜਾ ਹੈ ਉਹ ਸੁਰਤ ਦੀ ਜੀਵ ਦੇ ਨਾਲ ਸ਼ਬਦ ਚੁੰਦਾ ਹੈ। ਭਾਈ ਸਾਹਿਬ ਦੇ ਬਚਨ ਨੇ ਕਹਿੰਦੇ ਨੇ ਉਹ ਦੁੱਧ ਅਤੇ ਪਾਣੀ ਨੂੰ ਵਾਹ ਕਰਦਾ, ਪਰਮਹੰਸ ਜਿਹੜਾ ਦੁਰਮਤ ਅਤੇ ਗੁਰਮਤ ਨੂੰ ਨਖੇੜਦਾ, ਪਰ ਥੋੜ੍ਹਾ ਜਿਹਾ ਫਰਕ ਹੈ, ਬਾਕੀ ਬਰਾਬਰ ਤਾਂ ਚੱਲਦੀ। ਫਿਰ ਸੁਣਿਓ, ਹੰਸ ਦੁੱਧ ਪਾਣੀ ਵਾਹ ਕਰਦਾ, ਪਰਮਹੰਸ ਦੁਰਮਤ ਅਤੇ ਗੁਰਮਤ ਨੂੰ ਮਿਟਾ ਵਾਹ ਕਰ ਲੈਂਦਾ। ਹੰਸ ਸਾਗਰ ਤਰਦਾ, ਪਰਮਹੰਸ ਭਵ ਸਾਗਰ ਤਰਨ ਦੀ ਸਮਰੱਥਾ ਰੱਖਦਾ। ਪਰ ਇੱਕ ਫਰਕ ਹੈ, ਹੰਸ ਕੋਲ ਇੰਨੇ ਗੁਣ ਹੋਣ ਦੇ ਬਾਵਜੂਦ ਮੋਤੀ ਚੁਣੇ ਦੁੱਧ ਪਾਣੀ ਵਾਹ ਕਰਦਾ, ਉਹਦੇ ਨੇੜੇ ਕਾਲਾ ਕਾਂ ਆ ਕੇ ਬਹਿ ਜਾਏ, ਹੰਸ ਉਸ ਕਾਲੇ ਕਾਂ ਦੇ ਕਿਰਦਾਰ ਵਿੱਚ ਜੀਵਨ ਵੀ ਤਬਦੀਲੀ ਨਹੀਂ ਲਿਆ ਸਕਦਾ, ਪਰ ਪਰਮ ਹੰਸ ਹੋਵੇ ਜਿਹੜਾ ਕਾਲੇ ਕਾਂ ਵਰਗੇ ਨੂੰ ਆਪਣੇ ਵਰਗਾ ਹੰਸ ਬਣਾ ਦਿੰਦਾ। ਪਰਮ ਹੰਸ ਜੀਵਨ ਤਬਦੀਲ ਕਰਦਾ ਹੈ। ਭਾਈ ਸਾਹਿਬ ਨੇ ਲਿਖਿਆ, ਉਤ ਬਗ ਹੰਸ ਬੰਸ ਦੁਬਦਾ ਨਾ ਮੇਟ ਸਕੈ। ਮੈਂ ਸਿਰਫ ਦੋ ਤੁਕਾਂ ਵਿੱਚੋਂ ਚੁਣੀਆਂ, ਉਤ ਬਗ ਹੰਸ ਬੰਸ ਦੁਬਦਾ ਨਾ ਮੇਟ ਸਕੈ। ਉਧਰ ਹੰਸ ਦੀ ਜਿਹੜੀ ਵੰਸ ਹੈ, ਜਿਹੜੇ ਹੰਸ ਨੇ ਉਹ ਬਗਲਿਆਂ ਨੂੰ ਚੇਂਜ ਨਹੀਂ ਕਰ ਸਕਦੇ। ਇਤ ਕਾਗ ਪਾਗ ਸਮ ਰੂਪ ਕੈ ਮਿਲਾਵ ਹੀ। ਜਦੋਂ ਕੋਈ ਸਾਧ ਸੰਗਤ ਵਿੱਚ ਆਉਂਦਾ ਹੈ ਨਾ ਜੀ, ਇੱਥੇ ਕਾਲੇ ਕਾਂ ਵੀ ਹੰਸ ਬਣ ਜਾਂਦੇ। ਵਾਹਿਗੁਰੂ ਮਿਹਰ ਕਰੇ, ਐਸੀ ਬਖਸ਼ਿਸ਼ ਹੋਵੇ। ਭਾਈ ਪਾਰੋ ਦਾ ਇੱਕ ਨੇਮ ਸੀ, ਉਂਝ ਕਿਹਾ ਜਾਂਦਾ ਹੈ ਉਹ ਘੋੜੀ 'ਤੇ ਚੜ੍ਹ ਕੇ ਆਉਂਦੇ ਸਨ, ਡੱਲੇ ਪਿੰਡ ਤੋਂ ਤੁਰਨਾ, ਉਹਨਾਂ ਨੇ ਉੱਚੀ ਉੱਚੀ ਸ਼ਬਦ ਪੜ੍ਹਦੇ ਹੋਣਾ, ਬਾਣੀ ਪੜ੍ਹਦੇ ਹੋਣਾ, ਸਾਰਾ ਦਿਨ ਗੋਇੰਦਵਾਲ ਸਾਹਿਬ ਰਹਿਣਾ, ਸੋਰੀ ਢਲਣ ਤੋਂ ਪਹਿਲਾਂ ਘੋੜੀ ਲੈਣੀ ਅਤੇ ਵਾਪਸ ਚਲੇ ਜਾਣਾ। ਸਾਡੇ ਇਤਿਹਾਸ ਨੇ ਇੱਕ ਮਨੁੱਖ ਦਾ ਜ਼ਿਕਰ ਕੀਤਾ, ਇਕਨਾਂ ਨੇ ਨਵਾਬ ਲਿਖਿਆ, ਪਰ ਨਵੀਨ ਜਿਹੜੇ ਵਿਦਵਾਨ ਨੇ ਉਹ ਕਹਿੰਦੇ ਨੇ ਅਸਲ 'ਚ ਉਹ ਘੋੜਿਆਂ ਦਾ ਵਪਾਰੀ ਸੀ। ਬਾਰਿਸ਼ ਬਹੁਤ ਹੋਈ, ਬਿਆਸ ਦਰਿਆ ਹੜ੍ਹ ਆਇਆ, ਕਿਨਾਰਿਆਂ ਨੂੰ ਖਹਿ ਕੇ ਲੰਘਦਾ ਪਿਆ, 500 ਘੋੜਾ ਹੈ ਉਸ ਬੰਦੇ ਦੇ ਕੋਲ, ਉਹ ਕਿਨਾਰੇ ਬੈਠਾ ਹੈ। ਨਾਮ ਉਸਦਾ ਅੱਲਾ ਯਾਰ ਹੈ। ਮੈਂ ਬੇਨਤੀ ਕੀਤੀ ਪੁਰਾਣੇ ਸਾਡੇ ਸਰੋਤ ਕਹਿੰਦੇ ਨਵਾਬ 500 ਘੋੜੇ ਡਾਰੇ ਜੇ ਮੈਂ ਪਾਰ ਕੀਤਾ ਘੋੜਾ ਕਿਤੇ ਰੁੜ ਨਾ ਜਾਏ ਸਾਰੇ। ਉਹ ਕਿਨਾਰੇ ਬੈਠਾ ਇੰਤਜ਼ਾਰ ਕਰ ਰਿਹਾ ਦਰਿਆ ਦੇ ਲੈਣ ਦੀ। ਇੰਨੀ ਦੇਰ ਨੂੰ ਸੂਰਜ ਚੜਿਆ ਹੋਇਆ ਸੀ, ਦਿਨ ਦਾ ਵੇਲਾ, ਭਾਈ ਪਾਰੋ ਜੀ ਆਏ, ਘੋੜੀ ਨੂੰ ਅੱਡੀ ਲਾਈ, ਐ ਕੰਧਾਂ ਪਾਣੀ ਦੀਆਂ ਉੱਠੀਆਂ, ਦਰਿਆ ਵਿੱਚ ਘੋੜੀ ਠੇਲ ਦਿੱਤੀ, ਦਰਿਆ ਨੂੰ ਚੀਰ ਕੇ ਭਾਈ ਸਾਹਿਬ ਜੀ ਦੂਸਰੇ ਕਿਨਾਰੇ ਲੱਗ। ਉਹ ਵੇਖਦਾ ਰਿਹਾ, ਸੰਧਿਆ ਪੈਣ ਤੋਂ ਪਹਿਲਾਂ ਭਾਈ ਸਾਹਿਬ ਦੁਬਾਰਾ ਆਏ, ਉਸ ਬੰਦੇ ਨੇ ਰੋਕ ਲਿਆ, ਕਹਿੰਦਾ ਜੀ ਤੁਸੀਂ ਕੌਣ? ਭਾਈ ਪਾਰੋ ਕਹਿੰਦਾ ਮੈਂ ਧੰਨ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ। ਕਹਿੰਦਾ ਆਹ ਦਰਿਆ ਤੁਸੀਂ ਸਵੇਰੇ ਪਾਰ ਕੀਤਾ? ਕਹਿੰਦਾ ਜੀ ਮੈਂ ਨਹੀਂ ਕੀਤਾ, ਇਹ ਮੇਰੇ ਮੁਰਸ਼ਦ ਨੇ ਕਿਰਪਾ ਕੀਤੀ। ਉਹਦਾ ਅਗਲਾ ਸਵਾਲ ਸੀ, ਤੈਨੂੰ ਦਰਿਆ ਚੜ੍ਹੇ ਕੋਈ ਪਾਣੀ ਤੋਂ ਡਰ ਨਹੀਂ ਲੱਗਿਆ? ਤੈਨੂੰ ਰੋੜ ਕੇ ਲੈ ਜਾ, ਡੋਬ ਜਾਏਗਾ? ਉਹ ਕਹਿੰਦਾ ਨਹੀਂ, ਜਿਹਦੇ ਦਰ 'ਤੇ ਮੈਂ ਜਾਂਦਾ ਨਾ, ਉਹ ਲੋਭ ਦੀਆਂ ਲਹਿਰਾਂ ਵੀ ਪਾਰ ਕਰਾ ਦਿੰਦਾ। ਉਹ ਅਰਥ ਹੋਰ ਕਰ ਰਿਹਾ, ਜਿਸ ਦੇ ਦਰ 'ਤੇ ਮੈਂ ਜਾਂਦਾ ਉਹ ਭਾਵ ਸਾਗਰ ਤੋਂ ਪਾਰ ਕਰ ਦਿੰਦਾ। ਪਿਆਰਿਓ, ਸਿਰਫ ਇੰਨੇ ਕੁ ਸ਼ਬਦ ਕਹੇ ਜੀ, ਉਹਨੇ ਕੋਈ ਕਥਾ ਨਹੀਂ ਯਾਦ ਕੀਤੀ, ਸਾਡੀ ਤਰ੍ਹਾਂ ਕੋਈ ਪ੍ਰਮਾਣ ਸਾਖੀਆਂ ਨਹੀਂ ਸੁਣਾਏ। ਉਹਨੇ ਕਿਹਾ ਜਿਹਦੇ ਦਰ 'ਤੇ ਮੈਂ ਜਾਂਦਾ ਉਹ ਬਿਆਸ ਤੋਂ ਵੀ ਪਾਰ ਕਰੇਗਾ, ਭਾਵ ਸਾਗਰ ਤੋਂ ਵੀ ਪਾਰ ਕਰੇਗਾ, ਉਹ ਇਹਨਾਂ ਲਹਿਰਾਂ ਤੋਂ ਵੀ ਬਚਾਉਂਦਾ, ਉਹ ਅੰਦਰ ਦੀਆਂ ਲਹਿਰਾਂ ਤੋਂ ਵੀ ਬਚਾਉਂਦਾ, ਉਹ ਜਮਾਂ ਦੀਆਂ ਲਹਿਰਾਂ ਤੋਂ ਵੀ ਬਚਾਉਂਦਾ। ਉਹਨੇ ਆਪਣੇ ਮੁੰਡੇ ਨੂੰ ਦਿੱਤੇ ਘੋੜੇ, ਕਹਿੰਦਾ ਮੇਰੀ ਇੱਕ ਗੱਲ ਸੁਣ, ਮੈਨੂੰ ਉਹਦੇ ਦਰਸ਼ਨ ਤਾਂ ਕਰਾ ਜਿਹਦੇ ਦਰ 'ਤੇ ਤੂੰ ਜਾਂਦਾ। ਹੁਣ ਮੇਰੀ ਅਰਜ਼ ਹੈ ਜੀ, ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਗੁਰੂ ਘਰ ਗੁਰਦੁਆਰੇ ਵੀ ਆਉਂਦੇ ਹਾਂ, ਕਿਉਂਕਿ ਮਨ ਸਾਡਾ ਰੂਟੀਨ ਨਿਭਾ ਰਿਹਾ, ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, ਥੋੜ੍ਹਾ ਜਿਹਾ ਹੁਲਾਰਾ ਮਨ ਨੂੰ ਮਿਲਣਾ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਆਏ ਹਾਂ ਚਲੇ ਗਏ, ਕਦੀ ਇਸ ਆਸ ਨਾਲ ਮਨ ਤੂੰ ਆ ਕਿ ਮੇਰੇ ਵਿੱਚ ਅੱਜ ਤਬਦੀਲੀ ਆਉਣੀ, ਅੱਜ ਮੈਂ ਸੱਚੀ ਮੁੱਚੀ ਚੇਂਜ ਹੋਣ ਚੱਲਿਆ। ਉਸ ਨੇ ਸਿਰਫ ਇੰਨੀ ਕੁ ਗੱਲ ਸੁਣਾਈ, ਉਹ ਕਹਿੰਦਾ ਮੈਨੂੰ ਉਸ ਮੁਰਸ਼ਦ ਕੋਲ, ਕਹਿੰਦੇ ਨੇ ਗੁਰੂ ਅਮਰਦਾਸ ਦੇ ਕੋਲ ਘੋੜੀ ਪਿੱਛੇ ਬਿਠਾ ਕੇ ਲੈ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਬੈਠੇ ਸਨ, ਆਇਆ ਜੀ, ਉਹਨੇ ਮਹਾਰਾਜ ਜੀ ਨੂੰ ਦੇਖਦਿਆਂ ਸਾਰ ਸਜਦਾ ਕੀਤਾ, ਅਤੇ ਸਤਿਗੁਰੂ ਪੁੱਛਦੇ ਨੇ ਨਾਮ ਕੀ ਤੇਰਾ, ਕੀ ਨਾਮ ਤੇਰਾ? ਮੁਸਲਮਾਨ ਸੀ, ਕਹਿੰਦਾ ਜੀ ਅੱਲਾ ਯਾਰ, ਅੱਲਾ ਯਾਰ। ਸਤਿਗੁਰੂ ਵੇਖ ਕੇ ਹੱਸ ਪਏ, ਕਹਿਣ ਲੱਗੇ ਨਾਮ ਹੀ ਹੈ ਕਿ ਯਾਰੀ ਪਾਈ ਵੀ ਹੈ? ਤੇਰਾ ਨਾਮ ਅੱਲਾ ਯਾਰ ਹੈ ਨਾ, ਅੱਲਾ ਅਵਲ ਹੈ, ਰੱਬ ਸਭ ਤੋਂ ਪਹਿਲਾਂ ਹੈ, ਰੱਬ ਹੀ ਹੈ, ਤੂੰ ਅੱਲਾ ਯਾਰ ਨਾਮ ਦਾ ਵੀ ਹੈ, ਨਾਮ ਦਾ ਹੈ ਜਾਂ ਅੱਲਾ ਨਾਲ ਯਾਰੀ ਵੀ ਪਾਈ ਹੈ? ਉਹ ਚਰਨ ਪਕੜ ਕੇ ਕਹਿੰਦਾ ਨਹੀਂ ਮਹਾਰਾਜ, ਨਾਮ ਹੀ ਅੱਲਾ ਯਾਰ ਰੱਖਿਆ। ਸਤਿਗੁਰੂ ਕਹਿੰਦੇ ਆਹ ਤੈਨੂੰ ਅਸੀਂ ਅੱਲਾ ਦਾ ਬੰਦਾ ਬਣਾ ਦੇਣੇ, ਬਸ ਇੰਨੇ ਸ਼ਬਦ ਕਹਿ। ਹੁਣ ਮੇਰੀ ਇੱਕ ਬੇਨਤੀ ਹੈ, ਮੈਂ ਤਾਂ ਇਹ ਤੁਕ ਉਦਾਹਰਨ ਲਈ ਹੈ ਕਿ ਦਿਨ ਤੇ ਦੂਣਾ ਖੇਤ, ਹੁਣ ਉਹ ਸਾਧਿਆ ਹੋਇਆ ਜੀਵਨ ਹੈ, ਅੱਲਾ ਯਾਰ ਗੁਰਦੇਵ ਦੇ ਚਰਨਾਂ 'ਚ ਰਹਿ ਗਿਆ। ਆਪ ਜੀ ਨੂੰ ਸ਼ਾਇਦ ਪਤਾ ਹੋਣਾ ਕਿ ਜਿਸ ਵਕਤ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਦਿੱਤੀਆਂ, ਇੱਕ ਮੰਜੀ ਇਸ ਮੁਸਲਮਾਨ ਅੱਲਾ ਯਾਰ ਨੂੰ ਦਿੱਤੀ ਸੀ। ਮੈਂ ਕੋਈ ਗੱਲ ਇਹ ਨਹੀਂ ਵੀ ਆਪਾਂ ਸੁਣੀ ਸੁਣਾਈ, ਕੇਵਲ ਸਰੋਤਾਂ ਦੇ ਆਧਾਰ 'ਤੇ ਉਸਨੂੰ 22 ਮੰਜੀਆਂ 'ਚੋਂ ਇੱਕ ਮੰਜੀ ਦਿੱਤੀ, ਭਾਈ ਪਾਰੋ ਨੂੰ ਮੰਜੀ ਦਿੱਤੀ। ਪਿਆਰਿਓ, ਅੱਲਾ ਯਾਰ ਨੇ ਬਹੁਤ ਪ੍ਰਚਾਰ ਕੀਤਾ ਗੁਰਬਾਣੀ ਦਾ। ਮੈਂ ਸੋਚਣਾ ਕਿਹੋ ਜਿਹਾ ਵੇਲਾ ਸੀ, ਕਿਹੋ ਜਿਹਾ ਢੰਗ ਸੀ ਜੀ, 22 ਬੰਦੇ ਮੰਜੀਆਂ 'ਤੇ ਬੈਠ ਕੇ ਪ੍ਰਚਾਰ ਕਰਦੇ ਆ, ਉਹਨਾਂ ਵਿੱਚ ਦੋ ਬੀਬੀਆਂ ਵੀ ਸ਼ਾਮਿਲ ਨੇ, ਇੱਕ ਸੱਚਨ ਸੱਚ, ਇੱਕ ਮੱਥੋ ਅਤੇ ਮੁਰਾਰੀ। ਭਾਈ ਅੱਲਾ ਯਾਰ ਨੇ ਬਹੁਤ ਪ੍ਰਚਾਰ ਕੀਤਾ, ਜਦੋਂ ਉਮਰ ਢਲੀ ਪਤਾ ਨਹੀਂ ਇੰਨੀ ਕੁ ਮੁਹੱਬਤ ਬਣ ਗਈ, ਸਭ ਕੁਝ ਛੱਡ ਕੇ ਭਾਈ ਪਾਰੋ ਦੇ ਪਿੰਡ ਆ ਗਏ। ਅਖੀਰਲਾ ਸਮਾਂ ਉਹਨਾਂ ਦਾ ਉੱਥੇ ਆਇਆ, ਅੱਲਾ ਯਾਰ ਦਾ ਸਮਾਰਕ ਜਿਹੜਾ ਉੱਥੇ ਹੈ। ਮੇਰੀ ਸਿਰਫ ਇੱਕ ਬੇਨਤੀ ਹੈ ਜੀ, ਸਾਡਾ ਇਤਿਹਾਸ ਹੈ, ਭਾਈ ਪਾਰੋ ਬਾਰੇ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ। ਉਹਨਾਂ ਬਾਰੇ ਕਿਹਾ ਜਾਂਦਾ ਜਦੋਂ ਬਾਣੀ ਪੜ੍ਹਦੇ ਸਨ ਘੋੜੀ ਦੇ ਪਿੱਛੇ ਪੰਛੀ ਉੱਡਦੇ ਹੁੰਦੇ ਸਨ, ਸ਼ਬਦ ਦੀ ਤਸੀਰ। ਪਿਆਰਿਓ, ਯਾਦ ਰੱਖਿਓ, ਰੂਹਾਨੀਅਤ ਵਿੱਚ ਕੁਛ ਵੀ ਅਸੰਭਵ ਨਹੀਂ, ਹਰ ਗੱਲ ਸੰਭਵ ਹੈ। ਪਰ ਜਿਸ ਵਕਤ ਇੰਨੀ ਬਖਸ਼ਿਸ਼ ਹੋ ਗਈ ਜੀ, ਪ੍ਰਚਾਰ ਕੀਤਾ, ਜਿਹੜਾ ਵਿਸਾਖੀ ਦਾ ਅਤੇ ਦੀਵਾਲੀ ਦਾ ਇਕੱਠ ਹੈ, ਜਿਹੜਾ ਸਰਬੱਤ ਖਾਲਸਾ ਬਣਿਆ, ਇਹਦੀ ਸ਼ੁਰੂਆਤ ਭਾਈ ਪਾਰੋ ਨੇ ਕਰਵਾਈ ਸੀ, ਸ਼ਾਇਦ ਆਪ ਨੂੰ ਪਤਾ ਹੋਣਾ ਜੀ। ਉਹਨੇ ਸਤਿਗੁਰੂ ਗੁਰੂ ਅਮਰਦਾਸ ਜੀ ਨੂੰ ਕਿਹਾ, ਮਹਾਰਾਜ ਜੀ ਕਿ ਸਿੱਖ ਬੜੀ ਦੂਰੋਂ ਦੂਰ ਹੁੰਦੇ ਆ, ਕੋਈ ਅੱਗੇ ਪਿੱਛੇ ਆਉਂਦਾ, ਇਹੋ ਜਿਹੀ ਕਿਰਪਾ ਕਰੋ, ਸਾਲ 'ਚ ਦੋ ਵੱਡੇ ਇਕੱਠ ਹੋਣ ਜਿੱਥੇ ਸੰਗਤਾਂ ਇਕੱਠੀਆਂ ਹੋਣ ਕਰਨ, ਇਹ ਫਿਰ ਇੱਕ ਦੀਵਾਲੀ ਦਾ ਅਤੇ ਇੱਕ ਵੈਸਾਖੀ ਦਾ, ਇਹ ਦੋ ਪੁਰਬ ਜਿਹੜੇ ਸਨ ਵਾਹਿਗੁਰੂ, ਇਹ ਪਹਿਲਾਂ ਹੀ ਸ਼ੁਰੂ ਹੋ ਗਈ ਸੰਗਤ। ਭਾਈ ਪਾਰੋ ਇੰਨੀ ਬਖਸ਼ਿਸ਼ ਹੋ ਗਈ, ਕਿਹਨੇ ਬਾਰੇ ਕਿਹਾ ਜਾਂਦਾ ਇਹਨਾਂ ਦੇ ਰੋਮ ਰੋਮ 'ਚੋਂ ਵਾਹਿਗੁਰੂ ਨਿਕਲਦਾ ਸੀ। ਇੰਨਾ ਜੀਵਨ ਜਿੱਥੋਂ ਲੰਘਦੇ ਸਨ, ਸੱਚਮੁੱਚ ਠੰਡ ਪੈਂਦੀ ਸੀ। ਹੁਣ ਤੁਸੀਂ ਇਹ ਹਿਸਾਬ ਲਾ ਲਓ, ਗੁਰਦੇਵ ਦੇ ਚਰਨਾਂ 'ਚ ਆਇਆ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਦੇਖਿਆ, ਕੋਲ ਬੁਲਾਇਆ, ਕਹਿੰਦੇ ਭਾਈ ਪਾਰੋ ਜੀ, ਕਹਿੰਦੇ ਜੀ ਹਜ਼ੂਰ, ਕਹਿੰਦੇ ਸਾਡਾ ਦਿਲ ਕਰਦਾ ਤੈਨੂੰ ਗੁਰਗੱਦੀ ਨਾ ਦੇ ਦੇਈਏ, ਤੈਨੂੰ ਗੁਰਿਆਈ ਦੇ ਦੇਈਏ, ਤੁਸੀਂ ਲੋਕਾਂ ਦਾ ਉਧਾਰ ਕਰੋ। ਕਹਿੰਦੇ ਪਾਰੋ, ਭਾਈ ਜੀ ਨੇ ਸੁਣਿਆ ਜਿਵੇਂ ਬਿਜਲੀ ਦਾ ਕਰੰਟ ਲੱਗਦਾ ਨਾ, ਗੁਰਿਆਈ ਗੱਦੀ ਦੇ ਦੇਈਏ। ਇੱਕੋ ਦਮ ਦੌੜ ਕੇ ਚਰਨ ਪਕੜ ਕੇ ਕਹਿੰਦਾ, ਸਤਿਗੁਰੂ ਮੈਨੂੰ ਗੁਰਿਆਈ ਨਹੀਂ, ਮੈਨੂੰ ਬਚਨ ਕਰੋ, ਮੇਰੇ ਘਰ ਨੂੰ ਗੁਰਸਿੱਖੀ ਦੇ ਦੇ, ਮੈਨੂੰ ਗੁਰਸਿੱਖੀ ਬਖਸ਼ੋ। ਮਹਾਰਾਜ ਜੀ ਨੇ ਫਰਮਾਇਆ, ਤੇਰਾ ਘਰ ਗੁਰੂ ਘਰ ਦੇ ਬਹੁਤ ਨੇੜੇ ਹੈ, ਮੈਂ ਆਪ ਨੂੰ ਬੇਨਤੀ ਕਰਾਂ, ਜਿਸ ਵਕਤ ਚੰਦੂ ਦੀ ਬੇਟੀ ਦਾ ਰਿਸ਼ਤਾ ਮੋੜਿਆ, ਮਾਤਾ ਦਮੋਦਰੀ ਜੀ ਦਾ ਜਿਹੜਾ ਰਿਸ਼ਤਾ ਹੋਇਆ, ਭਾਈ ਨਰਾਇਣ ਦਾਸ ਦੀ ਬੇਟੀ, ਉਹ ਭਾਈ ਪਾਰੋ ਦੀ ਅੰਸ਼ ਹੈ। ਪ੍ਰਿੰਸੀਪਲ ਸਤਬੀਰ ਸਿੰਘ ਲਿਖਦਾ, ਮੈਂ ਕਿਉਂ ਇਹ ਸ਼ਬਦ ਲਿਆ, ਜਿਸ ਵਕਤ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪੰਜਾਂ ਦੇ ਸੀਸ ਮੰਗੇ, ਉਹਨਾਂ ਦੇ ਮੁਤਾਬਕ ਜਿਹਨੇ ਪਹਿਲਾ ਸੀਸ ਭੇਟ ਕੀਤਾ, ਉਹ ਭਾਈ ਪਾਰੋ ਦੀ ਅੰਸ਼ ਵਿੱਚੋਂ ਹੈ। ਸਾਡੇ ਇਤਿਹਾਸ ਦੇ ਬੋਲ ਨੇ, ਮਹਾਰਾਜ ਕਹਿੰਦੇ ਪਰਮ ਹੰਸ ਮੋਰੋ ਹੀ ਰੂਪ, ਅਰਥ ਬੜੇ ਸੌਖੇ ਨੇ, ਮੇਰਾ ਰੂਪ ਹੋ ਗਿਆ, ਮਹਾਂ ਸਿਆਣਪ ਮਹਾਂ ਅਨੂਪ, ਬਖਸ਼ਤ ਹੋ ਮੈਂ ਜਗ ਗੁਰਿਆਈ, ਕਰੋ ਉਧਾਰ ਲੋਕ ਸਮਧਾਈ, ਲੋਕਾਂ ਦਾ ਭਲਾ ਕਰ ਤੈਨੂੰ ਗੁਰਿਆਈ ਦਿੱਤੀ। ਅੱਗੇ ਲਿਖਿਆ, ਕਰ ਜੋਰੇ ਪਾਰੋ ਪਗ ਪਰਿਓ, ਚਰਨ ਪਕੜ ਕੇ ਕਹਿੰਦਾ ਤਰਾਹੇ ਤਰਾਹੇ ਕਰ ਬਚਨ ਉਚਾਰਿਓ, ਪ੍ਰਭ ਜੀ ਗੁਰਸਿੱਖੀ ਮੁਝ ਭਾਵੈ, ਮੈਨੂੰ ਸਿੱਖੀ ਦੀ ਦਾਤ ਦੇ ਦਿਓ। ਇੰਨੀ ਪਹੁੰਚਿਆ ਹੋਇਆ ਜੀਵਨ ਅਜੇ ਵੀ ਤਲਬ ਰੱਖਦਾ ਪਿਆ ਮੈਨੂੰ ਗੁਰਸਿੱਖੀ ਮਿਲ ਜਾਏ, ਪ੍ਰਭ ਜੀ ਗੁਰਸਿੱਖੀ ਮੁਝ ਭਾਵੈ, ਗੁਰਿਆਈ ਸਤਿਗੁਰਾਂ ਸਹਾਵੈ। ਅਗਲਾ ਬਚਨ ਸੀ, ਮੁਝ ਪਰ ਕਿਰਪਾ ਦ੍ਰਿਸ਼ਟ ਕੋ ਧਰੀਐ, ਗੁਰਸਿੱਖੀ ਪਦ ਬਖਸ਼ਣ ਕਰੀ। ਮੈਂ ਸਿਰਫ ਇੰਨੀ ਕੁ ਤਾਂ ਅੱਜ ਇਤਿਹਾਸ ਦਾ ਪੱਖ ਲੈ ਲਿਆ। ਗੁਰਮੁਖੋ, ਕਮਾਈ ਵਾਲੇ ਦੀ ਸੰਗਤ ਪੀੜ੍ਹੀਆਂ ਤੱਕ ਘਰ ਵਿੱਚ ਰਹਿਮਤਾਂ ਵਰਤਾ ਜਾਂਦੇ, ਇਹ ਦਿਨ ਦਿਨ ਦੂਣਾ ਖੇਡਦਾ, ਅਰਥ ਕੇਵਲ ਆਪਣੀ ਉਮਰ ਹੀ ਨਹੀਂ। ਮਹਾਰਾਜ ਇੱਥੇ ਬਚਨ ਕਰ ਰਿਹਾ, ਕਬੀਰ ਸੰਗਤ ਕਬੀਰ ਸਾਧੂ ਕੀ ਸੰਗਤ ਸਾਧ ਕੀ ਦਿਨ ਦਿਨ ਦੂਣਾ ਖੇਤ, ਦਿਨ ਬ ਦਿਨ ਜੇ ਵਾਹਿਗੁਰੂ ਨਾਲ ਪਿਆਰ ਪਏ। ਹੁਣ ਅਗਲੀ ਗੱਲ, ਇਹਦੇ ਤੋਂ ਬਚਣਾ ਬੜਾ ਜ਼ਰੂਰੀ ਹੈ। ਜੇ ਇਹ ਵੀ ਕਰਦੇ ਰਹੀਏ ਤਾਂ ਦੂਜੀ ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਛੇਤ, ਪਲੀਜ਼ ਇਹਨੂੰ ਨਫ਼ਰਤ 'ਚ ਨਾ ਲਿਆ ਜਾਇਆ ਜੀ। ਸਾਕਤ ਬੰਦੇ ਨਾਲੋਂ ਪਾਸਾ ਵੱਟ ਲੈਣਾ ਬਹੁਤ ਚੰਗਾ ਹੈ, ਮੈਂ ਨਫ਼ਰਤ ਨਹੀਂ ਕਹਿ ਰਿਹਾ। ਸਾਕਤ ਬੰਦਾ, ਉਹਦੇ ਕੋਲ ਗੁਰੂ ਦੀ ਗੱਲ ਕਰਨਾ ਵੀ ਪਾਪ ਹੈ, ਮੈਂ ਲਵ ਸਟੇਜ ਤੋਂ ਕਹਿ ਰਿਹਾ। ਜਿਹਦਾ ਜਿਸ ਬੰਦੇ ਦਾ ਅੰਦਰ ਸੁੱਕ ਚੁੱਕਾ, ਉਸ ਦਿਨ ਕਿਹਾ ਸਾਕਤ ਦੀ ਪਰਿਭਾਸ਼ਾ ਕੀ ਹੈ। ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਹੈ, ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਤਨ ਹੀ ਅਸਮਾਨ ਗਰਾਵੈ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ, ਆਪ ਨਾ ਦੇ ਚੁਰੂ ਬਰ ਪਾਨੀ। ਪਹਿਲੇ ਅਰਥ ਸੌਖੇ ਨੇ ਨਾ, ਵੀ ਹਰ ਜਾ ਸੁਣੈ ਨਾ ਹਰ ਗੁਣ ਗਾਵੈ, ਨਾ ਗਾਉਂਦੇ ਨੇ ਨਾ ਸੁਣਦੇ ਨੇ, ਕੱਲਾਂ ਨਾਲ ਅਸਮਾਨ ਨੂੰ ਥੱਲੇ ਲਾ ਲੈਂਦੇ ਆ। ਹਰ ਜਾ ਸੁਣੈ ਨਾ ਹਰ ਗੁਣ ਗਾਵੈ, ਬਤਨ ਹੀ ਅਸਮਾਨ ਗਰਾਵੈ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ, ਆਪ ਨਾ ਦੇ ਚੁਰੂ ਬਰ ਪਾਨੀ, ਤੇ ਨਿੰਦੈ ਜੇ ਗੰਗਾ ਆਨੀ। ਮਹਾਰਾਜ ਕਹਿੰਦੇ ਨੇ ਇਹੋ ਜਿਹੇ ਬੰਦਿਆਂ ਤੋਂ ਦੂਰੀ, ਇੱਥੋਂ ਤੱਕ। ਇੱਕ ਦੋ ਸ਼ਬਦ ਮੈਂ ਆਪ ਨਾਲ ਸਾਂਝੇ ਕਰਨੇ ਨੇ ਜੀ, ਬੜਾ ਮੁਸ਼ਕਲ ਹੁੰਦਾ ਹੈ। ਉਸ ਦਿਨ ਵੀ ਮੈਂ ਇੱਕ ਬੇਨਤੀ ਕੀਤੀ ਸੀ, ਉਹਦੇ ਬੋਲ ਵੀ ਕੰਡੇ ਦੀ ਤਰ੍ਹਾਂ ਚੁੰਬਲ ਲੱਗ ਪੈਂਦੇ ਆ। ਮਹਾਰਾਜ ਜੀ ਦਾ ਇੱਕ ਬਚਨ ਹੈ ਭਗਤ ਕਬੀਰ ਸਾਹਿਬ ਦਾ, ਉਹਨਾਂ ਸਾਕਤ ਬਾਰੇ ਬਹੁਤ ਕੁਝ ਬੋਲਿਆ। ਹੁਣ ਤੁਸੀਂ ਇਹ ਗੱਲ, ਆਪਾਂ ਸਾਰੇ ਕਹਿੰਦੇ ਪ੍ਰਚਾਰ ਕਰੋ, ਨਾਮ ਦਾ ਪ੍ਰਚਾਰ ਚਾਹੀਦਾ ਨਾ, ਅਨ ਅਧਿਕਾਰੀ ਬੰਦੇ ਅੱਗੇ ਗੁਰੂ ਦੀ ਗੱਲ ਨਹੀਂ ਕਰਨੀ ਚਾਹੀਦੀ। ਫਿਰ ਇਸ ਨੂੰ ਸੁਣਿਓ, ਜਿਹੜਾ ਬੰਦਾ ਪੱਥਰ ਬਣ ਚੁੱਕਾ, ਜਿਸ ਬੰਦੇ ਨੂੰ ਆਪਣੇ ਗੁਰੂ ਤੋਂ ਸ਼ੱਕ ਹੋ ਚੁੱਕਾ, ਭਗਤ ਕਬੀਰ ਸਾਹਿਬ ਨੇ ਕਿਹਾ ਕੁੱਤੇ ਦੇ ਕੰਨ ਚ ਸਿਮਰਤੀਆਂ ਦਾ ਪਾਠ ਰੱਖ ਦਿਓ ਤੇ ਸਾਕਤ ਦੇ ਕੰਨ ਚ ਰੱਬ ਦਾ ਨਾਮ ਪਾ ਦਿਓ, ਦੋਨਾਂ ਤੇ ਕੋਈ ਅਸਰ ਨਹੀਂ ਹੋਣਾ। ਕਹਾਂ ਸਵਾਨ ਕੋ ਸਿਮਰਤ ਸੁਣਾਏ, ਕਹਾਂ ਸਾਕਤ ਪੈ ਹਰ ਗੁਣ ਖਾਏ, ਸਾਕਤ ਕਾਰੀ ਕਾਂਬਰੀ ਉਹ ਕਾਲਾ ਕੰਬਲ ਹੈ, ਉਹਨੇ ਸਾਫ ਨਹੀਂ ਹੋਣਾ, ਆਪਣਾ ਨੁਕਸਾਨ ਕਰੂਗਾ। ਭਗਤ ਜੀ ਕਹਿ ਰਹੇ ਨੇ ਕਹਾਂ ਸਵਾਨ ਕੋ ਸਿਮਰਤ ਸੁਣਾਏ, ਕੁੱਤੇ ਨੂੰ ਸਿਮਰਤੀਆਂ ਸੁਣਾ ਦਿੱਤੀਆਂ, ਕਹਾਂ ਸਾਕਤ ਪੈ ਹਰ ਗੁਣ ਗਾਏ, ਸਾਕਤ ਕੋਲ ਗਾਣੇ। ਕਹਿਣ ਲੱਗੇ ਰਾਮ ਰਾਮ ਰਮੈ ਰਮ ਰਹੀ ਹੈ, ਸਾਕਤ ਸਿਉਂ ਭੁੱਲ ਨਹੀਂ ਕਹੀ, ਤੂੰ ਸਿਮਰਨ ਕਰ, ਸਾਕਤ ਨਹੀਂ ਸਮਝਦਾ, ਸਾਕਤ ਸਿਉਂ ਭੁੱਲ ਨਹੀਂ ਕਹੀ। ਅਗਲਾ ਬਚਨ ਕੌਵਾ ਕਾਂ ਕਪੂਰ ਚਰਾਏ, ਫਿਰ ਸੁਣਿਓ ਕਾਂ ਨੂੰ ਮੁਸ਼ ਕਪੂਰ ਪਾ ਦਿਓ ਤੇ ਕਹੋ ਆਹ ਮੁਸ਼ ਕਪੂਰ ਖਾਣ ਤੋਂ ਬਾਅਦ ਤੂੰ ਗੰਦਗੀ ਚ ਚੁੰਝਣੀ ਮਾਰਨੀ ਬਾਜੂਗਾ ਨਹੀਂ। ਕਹਾਂ ਮੁਸ਼ ਕਪੂਰ ਖਾ ਕੇ ਵੀ, ਸੁਗੰਧੀ ਵਾਲੀ ਚੀਜ਼ ਖਾ ਕੇ ਵੀ ਗੰਦਗੀ ਚ ਬਿਸ਼ਤਾ ਚ ਚੁੰਝ ਮਾਰੇਗਾ। ਸਾਕਤ ਬੰਦਾ ਮਿੱਠੀਆਂ ਗੱਲਾਂ ਕਰਕੇ ਵੀ ਯਾਦ ਰੱਖਿਓ ਗੰਦਗੀ ਤੋਂ ਕਦੀ ਗੁਰੇਜ ਨਹੀਂ ਕਰੇ। ਕੌਵਾ ਕਹਾਂ ਕਪੂਰ ਚਰਾਏ, ਕਹਿ ਬਿਸੀਅਰ ਕੋ ਦੁੱਧ ਪਿਆਏ, ਬਿਸੀਅਰ ਦਾ ਸਮਝ ਸੱਪ, ਸੱਪ ਦੇ ਮੂੰਹ ਚ ਦੁੱਧ ਰੋਜ਼ ਪਾਓ ਤੇ ਇਹ ਸਮਝੋ ਕਿ ਇਹ ਸੱਪ ਮੈਨੂੰ ਕੁਝ ਨਹੀਂ ਕਹੇਗਾ, ਦੁੱਧ ਤੂੰ ਪਾਈ ਜਾ, ਜਿੱਦਣ ਮੌਕਾ ਲੱਗਿਆ ਉਸ ਦੁੱਧ ਦੇ ਬਦਲੇ ਤੈਨੂੰ ਡੰਗ ਜ਼ਰੂਰ ਮਾਰੇ, ਉਹ ਜ਼ਹਿਰ ਦਾ ਡੰਗ ਮਾਰਨ ਤੋਂ ਗੁਰੇਜ਼ ਨਹੀਂ ਕਰੇਗਾ। ਇੱਕ ਹੋਰ ਬੇਨਤੀ, ਇੱਕ ਹੋਰ ਪ੍ਰਮਾਣ ਉਹਨਾਂ ਦਿੱਤਾ, ਮੈਂ ਵਿੱਚੋਂ ਵਿੱਚੋਂ ਤੁਕਾਂ ਲਈਆਂ ਨਹੀਂ, ਸਾਰਾ ਸ਼ਬਦ ਨਹੀਂ ਲਿਆ। ਕਹਿ ਬਿਸਰ ਕੋ ਦੁੱਧ ਪਿਆਏ, ਉਹਦੇ ਵਿੱਚ ਇੱਕ ਬਚਨ ਹੈ, ਕਹਿ ਸਾਕਤ ਪੈ ਹਰ ਗੁਣ ਗਾਏ, ਅੰਮ੍ਰਿਤ ਲੈ ਲੈ ਨੀਮ ਸੰਚਾਈ। ਹੁਣ ਸ਼ਰਬਤ ਘੋਲ ਕੇ ਜੀ ਰੋਜ਼ ਨਿੰਮ ਦੀਆਂ ਜੜ੍ਹਾਂ 'ਚ ਪਾਈ ਜਾਈਏ, ਉਹਦੀ ਜਿਹੜੇ ਮਮੋਣੀਆਂ ਲੱਗਦੀਆਂ ਨੇ ਦਾ ਫਲ ਹੈ ਉਹਦੀ ਕੁੜੱਤਨ ਚਲੀ ਜਾਊਗੀ। ਧਰੇਕ ਦੇ ਧਰੇਕ ਜਾਣਦੇ ਹਨ, ਉਹਦੇ ਬਕੈਣ ਵੱਖਰੀ ਧਰੇਕ ਵੱਖਰੀ ਹੁੰਦੀ। ਧਰੇਕ ਜਿਹੜੀ ਹੈ ਉਹਦੀਆਂ ਜੜ੍ਹਾਂ 'ਚ ਰੋਜ਼ ਸ਼ੱਕਰ ਘੋਲ ਕੇ ਪਾਓ, ਉਹਦੇ ਤਰਕੋਨਿਆਂ ਨੇ ਕਦੀ ਮਿੱਠੇ ਨਹੀਂ ਹੋ ਜਾਣ। ਮੈਂ ਤਾਂ ਬੇਨਤੀ ਕਰਨਾ ਵਾਂ ਜਿਹੜੇ ਬੰਦੇ ਇਸ ਪਾਸੇ ਤੁਰ ਪੈਣ ਨਾ, ਬੰਦਾ ਆਪਣੇ ਆਪ ਨੂੰ ਬਚਾ ਕੇ ਰੱਖੇ। ਮਹਾਰਾਜ ਜੀ ਨੇ ਕਿਹਾ ਅੰਮ੍ਰਿਤ ਲੈ ਲੈ ਨੀਮ ਸੰਚਾਈ, ਕਹਿਤ ਕਬੀਰ ਉਹਾਂ ਕੋ ਸਹਿਜ ਨਾ ਜਾਈ। ਇੱਥੇ ਵੈਸੇ ਯਾਦ ਰੱਖਿਓ ਇੱਥੇ ਸਹਿਜ ਦਾ ਅਰਥ ਗੁਰਮੁਖ ਅੰਤਰ ਸਹਿਜ ਨਹੀਂ, ਇੱਥੇ ਸਾਕਤ ਵੀ ਸਹਿਜ, ਇੱਥੇ ਸਹਿਜ ਦਾ ਅਰਥ ਸੁਭਾਅ, ਉਸ ਬੰਦੇ ਦਾ ਸੁਭਾਅ ਤਵੀਲ ਨੇ। ਉਸਦਾ ਅਗਲੀ ਗੱਲ ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੈ ਜੀ, ਮੈਂ ਇਹ ਨਹੀਂ ਕੋਈ ਨਫ਼ਰਤ ਭਰਿਆ ਜੀ ਬੋਲ ਕਹਿ ਰਿਹਾ, ਅੱਜ ਦੇ ਸਮੇਂ 'ਚ ਬਹੁਤ ਭਾਰੂ ਹੈ ਇਹ ਬਿਰਤੀ। ਸਤਿਗੁਰੂ ਕਹਿੰਦੇ ਨੇ ਇੱਕ ਕਿਰਪਾ ਕਰੀ ਵਾਹਿਗੁਰੂ ਜੀ, ਸਾਕਤਾਂ ਦੇ ਬੋਲ ਅਤੇ ਸਾਕਤਾਂ ਦੇ ਲਫ਼ਜ਼ ਮੇਰੇ ਕੰਨਾਂ 'ਚ ਕਦੀ ਨਾ ਪੈਣ, ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਕਾਰੀ ਕਾਂਬਰੀ ਮੇਰੇ ਕੰਨਾਂ 'ਚ ਨਾ ਪਾਈ, ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਉਹਨਾਂ ਦੇ ਬੋਲ ਉਹਨਾਂ ਦੀ ਸ਼ਬਦਾਵਲੀ ਮੇਰੇ, ਇਹ ਗੁਰੂ ਅਰਜਨ ਦੇ ਮਹਾਰਾਜ ਕਹਿ ਰਿਹਾ, ਆਪਣੀ ਅਵਸਥਾ ਕੀ ਹੈ ਜੀ, ਇਹੋ ਜਿਹਾ ਬੋਲਣਾ ਕੰਨਾਂ 'ਚ ਪੈਣ। ਅਗਲੀ ਗੱਲ ਸਾਕਤ ਬੰਦਾ, ਥੋੜ੍ਹਾ ਹੋਰ ਬੇਨਤੀ ਸੁਣਿਓ, ਸਾਕਤ ਬੰਦੇ ਦੀ ਕੀਤੀ ਹੋਈ ਸਪੋਰਟ ਅਤੇ ਬੰਦਗੀ ਕਰਨ ਵਾਲੇ ਦੀ ਕੀਤੀ ਹੋਈ ਸਪੋਰਟ ਵੀ ਜ਼ਮੀਨ ਸਮਾਨ ਦਾ ਫਰਕ ਮਦਦ ਵਿੱਚ। ਇਹ ਵੀ ਬਚਨ ਗੁਰੂ ਅਰਜਨ ਦੇਵ ਜੀ ਦਾ ਹੈ। ਸਾਕਤ ਬੰਦਾ, ਮੇਰੇ ਫਿਰ ਤਿੰਨ ਕੁ ਮੈਂ ਬੇਨਤੀਆਂ ਕਰਾਂਗਾ, ਸਾਕਤ ਬੰਦਾ 36 ਪ੍ਰਕਾਰ ਦੇ ਖਾਣੇ ਬਣਾ ਕੇ ਤਿਆਰ ਕਰਕੇ ਆਮੰਤ੍ਰਿਤ ਕਰੇ, ਉਹ 36 ਪ੍ਰਕਾਰ ਦਾ ਭੋਜਨ ਜ਼ਹਿਰ ਬਣ ਜਾਂਦਾ ਹੈ। ਬੰਦਗੀ ਕਰਨ ਵਾਲਾ ਸਾਧੂ ਸੁੱਕੀ ਰੋਟੀ ਵੀ ਦੇ ਦੇ, ਯਾਦ ਰੱਖਿਓ ਅੰਮ੍ਰਿਤ ਬਣ ਜਾਂਦਾ। ਬੰਦਗੀ ਕਰਨ ਵਾਲਾ ਪਾਟੀ ਕੋਈ ਕੰਬਲੀ ਦੇ ਦੇ, ਉੱਥੇ ਸ਼ਬਦ ਲੂਗਰਾ ਵਰਤਿਆ ਨਾ, ਸ਼ਬਦ ਹੈ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ। ਸਾਧ ਦਾ ਦਾਣਾ, ਬੰਦਗੀ ਕਰਨ ਵਾਲੇ ਦਾਣਾ, ਉਹ ਰੁੱਖਾ ਦਾਣਾ ਵੀ ਸਾਰੇ ਪਦਾਰਥ ਹੈ। ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ, 36 ਪ੍ਰਕਾਰ ਦਾ ਭੋਜਨ ਜ਼ਹਿਰ ਹੈ। ਭਗਤ ਜਨਾ ਕਾ ਲੂਗਰਾ, ਉਂਝ ਵੈਸੇ ਯਾਦ ਰੱਖਿਓ ਇਹਨੂੰ ਭਾਈ ਸਾਹਿਬ ਨੇ ਅਰਥ ਕੀਤੇ ਆ ਵੀਰ ਸਿੰਘ, ਲੂੰ ਗਰਾ ਵੱਖਰਾ ਕਰਕੇ, ਲੂਈ ਦਾ ਬਣਿਆ ਹੋਇਆ, ਵਾਲਾਂ ਦਾ ਬਣਿਆ ਹੋਇਆ, ਅਸੀਂ ਸਿੱਧਾ ਜਰਥ ਕਰਨੇ ਹਾਂ ਕੰਬਲੀ। ਭਗਤ ਜਨਾ ਕਾ ਲੂਗਰਾ, ਇਹਦਾ ਅਰਥ ਬੰਦਗੀ ਕਰਨ ਵਾਲੇ ਦਾ ਪਾਟਾ ਕੰਬਲ ਜੀ, ਪੁਰਾਣਾ ਜਿਹਾ ਕੱਪੜਾ ਹੀ, ਭਗਤ ਜਾਨਾ ਕਾ ਲੂਗਰਾ ਓਟ ਨਗਨ ਨਾ ਹੋਈ, ਜਿਹਨੂੰ ਕਿਤੇ ਉਹ ਸਰੂਪਾ ਦੇ ਦੇ ਨਾ, ਭਗਤੀ ਕਰਨ ਵਾਲਾ ਆਪਣੀ ਲੀਰ ਹੀ ਦੇ ਦੇ ਪਿਆਰਿਓ। ਭਗਤ ਜਾਨਾ ਕਾ ਲੂਗਰਾ ਓਟ ਨਗਨ ਨਾ ਹੋਈ, ਸਾਕਦ ਸਿਰ ਭੋ ਰੋਸ਼ਮੀ ਪੈਰਤ ਪਦ ਖੋਈ। ਸਾਕਦ ਦੇ ਰੇਸ਼ਮੀ ਕੱਪੜੇ ਵੀ ਮਿੱਟੀ ਚ ਮਿਲਾ ਦਿੰਦੇ ਆ। ਮਹਾਰਾਜ ਕਹਿ ਰਹੇ ਨੇ ਕਹਿ ਲੈਂਗੇ ਭਾਈ, ਸਾਕਤ ਸੋ ਮੁੱਖ ਜੋੜੇ, ਜਿਹੜਾ ਸਾਕਤ ਨਾਲ ਜੁੜੇਗਾ ਅਦ ਵਿੱਚੋਂ ਟੁੱਟੈ। ਹਰ ਜਨ ਕੀ ਸੇਵਾ ਜੋ ਕਰੇ ਇਤ ਉਤੈ ਛੁੱਟੈ। ਜਿਹੜਾ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਦੀ ਸੰਗਤ ਕਰਦਾ ਉਹ ਲੋਕ ਪਰਲੋਕ ਸੇਲਾ ਹੁੰਦਾ। ਇੱਥੇ ਦੋ ਬਚਨ ਜੀ ਯਾਦ ਰੱਖਿਓ, ਸਿੱਧਾ ਜਿਹਾ ਇੱਕ ਪੈਮਾਨਾ ਹੈ ਜੀ ਪਰਮਾਰਥ ਦੇ ਰਸਤੇ ਦਾ। ਮੈਂ ਕੱਲ੍ਹ ਵੀ ਕਿਹਾ ਸੀ ਜਿੱਥੇ ਬੈਠਿਆਂ ਜਿਹਨੂੰ ਸੁਣਿਆ ਜਿਹਦਾ ਜਿਹਦੇ ਕੋਲ ਬੋ, ਇਹ ਨਹੀਂ ਕਿ ਸਟੇਜ ਦੀ ਗੱਲ ਕਰ ਰਿਹਾ, ਕੋਈ ਬੰਦਾ ਵੀ ਜਿਹਦੇ ਕੋਲ ਬੈਠਿਆਂ ਗੁਰੂ ਚੇਤੇ ਆਉਣ ਲੱਗ ਪਏ, ਸਮਝੋ ਠੀਕ ਟਰੈਕ 'ਤੇ ਜਾਂਦੇ ਪਏ ਹਾਂ। ਜਿਹਦੇ ਕੋਲ ਬੈਠਿਆਂ ਗੁਰੂ ਭੁੱਲਣ ਲੱਗ ਪਏ, ਸਮਝੋ ਡੁੱਬਣ ਵਾਲੇ ਪਾਸੇ ਤੁਰ ਪਏ। ਮਹਾਰਾਜ ਹੁਣ ਅਗਲੀ ਗੱਲ ਕਰਨ ਲੱਗੇ, ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਹੇ। ਅਖਰੀ ਅਰਥ ਨੇ ਭਗਤ ਕਬੀਰ ਸਾਹਿਬ ਕਹਿੰਦੇ, ਮੁੰਡਿਆ ਦਾ ਅਰਥ ਹੈ ਮੁੰਨਿਆ, ਮੁੰਨਿਆ ਸ਼ਬਦ ਨਾ। ਕਬੀਰ ਮਨ ਮੁੰਡਿਆ ਨਹੀਂ, ਆਪਣੇ ਮਨ ਦੇ ਮਨ ਤਾਂ ਮੁੰਨਿਆ ਨਹੀਂ। ਪੁਰਾਣੇ ਸਾਡੇ ਸੰਪਰਦਾਇ ਜਿਹੜੇ ਵਿਦਵਾਨ ਸਨ ਉਹ ਇਸ ਤਰ੍ਹਾਂ ਅਰਥ ਕਰਦੇ ਹੁੰਦੇ ਸਨ, ਜਿਹੜੇ ਤੇਰੇ ਮਾੜੇ ਸੰਕਲਪ ਨੇ, ਮਾੜੇ ਫੁਰਨੇ ਰੂਪੀ ਵਾਲ ਨੇ, ਉਹ ਤਾਂ ਮਨ ਦੇ ਉੱਤੋਂ ਉਸਤਰੇ ਨਾਲ ਮੁੰਨੇ ਨਹੀਂ, ਕਿਉਂਕਿ ਮਨ ਮੁੰਡਿਆ ਨਹੀਂ ਨਾ, ਅਰਥ ਹੀ ਕਰਾਂਗੇ। ਜਿਹੜੇ ਤੇਰੇ ਮਨ ਦੇ ਵਿੱਚ ਗੰਦੇ ਮੰਦੇ ਖਿਆਲ ਨੀਅਤ ਰਾਸ ਨਹੀਂ ਹੋਈ, ਉਹਨਾਂ ਨੂੰ ਤਾਂ ਮੁੰਨਿਆ ਨਹੀਂ, ਸਾਫ ਨਹੀਂ ਕੀਤਾ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਹੇ। ਤੂੰ ਬਾਹਰ ਦੇ ਕੇਸ ਕਿਉਂ ਮੁੰਡਾ ਦਿੱਤੇ? ਕਿਉਂਕਿ ਕਈ ਸੱਜਣ ਐਸੇ ਨੇ ਜੀ, ਸੱਜਣ ਚਲੋ ਮੈਂ ਲਫ਼ਜ਼ ਨਾ ਵਰਤਾਂ, ਇੱਕ ਆਪਣੇ ਆਪ ਨੂੰ ਉਹ ਵੀ ਪਰਮੰਸ ਕਹਿੰਦੇ ਜੇ, ਉਹਨਾਂ ਦਾ ਇੱਕ ਤਾਂ ਫਿਰਕਾ ਹੈ, ਉਹ ਸਿਰ ਮੂੰਹ ਸਾਰੇ ਵਾਲ ਜੀ ਕੇਸ ਜਿਹੜੇ ਨੇ ਦਾੜੇ ਦੇ ਵੀ ਸਿਰ ਦੇ ਵੀ, ਉਹ ਆਪਣੇ ਆਪ ਨੂੰ ਪਰਮੰਸ ਕਹਿੰਦੇ ਨੇ, ਉਹਨੂੰ ਭਗਤ ਜੀ ਕਹਿ ਰਹੇ ਆ। ਕਹਿਣ ਲੱਗੇ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਹੇ। ਆਹ ਜਿਹੜੇ ਕੇਸ ਨੇ ਪਰਮਾਤਮਾ ਨੇ ਦਿੱਤੇ, ਇਹ ਕਿਉਂ ਮਨਾ ਦਿੱਤੇ? ਜੋ ਕਿਛ ਕੀਆ ਸੋ ਮਨ ਕੀਆ, ਜੋ ਕੁਝ ਕੀਤਾ ਤੇਰੇ ਮਨ ਦੀਆਂ ਕਰਤੂਤਾਂ ਨੇ, ਜੋ ਕੁਝ ਤੇਰੇ ਜੀਵਨ ਨੇ ਕੀਤਾ ਤੇਰੇ ਮਨ ਦੇ ਇਸ਼ਾਰਿਆਂ ਤੇ ਕੀਤਾ, ਜੋ ਕਿਛ ਕੀਆ ਸੋ ਮਨ ਕੀਆ। ਮੁੰਡਾ ਇਸ ਸਮੇਂ ਯਾਦ ਰੱਖਿਓ, ਮੁੰਡਾ ਦਰ ਤੇ ਮੁੰਨਿਆ ਹੋਇਆ, ਆਹ ਪੰਜਾਬੀ ਵਾਲਾ ਮੁੰਡਾ ਨਹੀਂ ਕਰਨਾ ਇਹ ਮੁੰਡਾ। ਮੈਂ ਫਿਰ ਬੇਨਤੀ ਸੁਣਿਓ, ਕਈ ਵਾਰੀ ਹੁੰਦਾ ਨਾ ਵੀ ਆਪਾਂ ਕਹਿੰਦੇ ਮੁੰਡਾ, ਇਹ ਨਹੀਂ, ਇਹ ਵਿੱਚ ਮੁੰਡਾ ਦਾ ਅਰਥ ਹੈ ਮੁੰਨਿਆ ਹੋਇਆ। ਅੱਗੇ ਸ਼ਬਦ ਮੂੰਡ, ਮੂੰਡ ਦਾ ਅਰਥ ਸਿਰ, ਇਹਦਾ ਅਰਥ ਹੋ ਗਿਆ ਮੁੰਨਿਆ ਹੋਇਆ ਸਿਰ। ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ, ਅਜਾਏ ਦਾ ਅਰਥ ਵਿਅਰਥ। ਉਹ ਕਮਲਿਆ ਤੂੰ ਸਿਰ ਦੇ ਕੇਸ ਮੁੰਨੀ ਬੈਠਾ ਹੈ, ਮਨ ਤੇਰੇ ਤੋਂ ਮੁੰਨਿਆ ਨਹੀਂ ਗਿਆ। ਜੋ ਕੁਝ ਕੀਤਾ ਪਵਾੜੇ ਤੇਰੇ ਮਨ ਨੇ ਪਾਏ ਨੇ, ਮੁੰਡਾ ਮੂੰਡ ਅਜਾਏ, ਇਸ ਮੂੰਡ ਉੱਤੇ ਜਿਹੜੇ ਕੇਸ ਮੁੰਦੇ ਤੇ ਤੈਵੇਂ ਵਿਅਰਥ ਕੰਮ ਕੀਤਾ। ਮੈਂ ਆਪ ਨੂੰ ਇੱਕ ਬੇਨਤੀ ਥੋੜ੍ਹੀ ਜਿਹੀ ਕਰਨੀ ਹੈ ਇਸ ਨੂੰ, ਹਾਲਾਂਕਿ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਖਾਲਸਾ ਜੀ ਦੀ ਸਿਰਜਣਾ ਤੋਂ ਪਹਿਲਾਂ ਦੀ ਹੈ। ਮੈਂ ਫਿਰ ਬੇਨਤੀ ਕਰਾਂਗਾ, ਕਬੀਰ ਸਾਹਿਬ ਦਾ ਇੱਕ ਸ਼ਬਦ ਹੋਰ ਵੀ ਆਉਂਦਾ, ਇਹ 25 ਨੰਬਰ ਸ਼ਲੋਕ ਹੈ ਉਹਨਾਂ ਦਾ ਨਾ, ਕਬੀਰ ਪ੍ਰੀਤ ਇੱਕ ਸੌ ਕਰ ਆਨ ਦੁਬਦਾ ਜਾਏ, ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੰਡਾਏ। ਹੁਣ ਜਦੋਂ ਇਹ ਸਲੋਕ ਆਉਂਦਾ ਕਈਆਂ ਦੇ ਮਨ 'ਚ ਆਉਣ ਲੱਗ ਪੈਂਦਾ ਜੀ, ਉੱਥੇ ਕਹਿ ਤਾਂ ਭਾਵੇਂ ਲਾਂਬੇ ਕੇਸ ਕਰ, ਯਾਦ ਰੱਖਿਓ ਕਰ ਸ਼ਬਦ ਬੜਾ ਅਰਥ ਗਹਿਰੇ ਰੱਖਦਾ ਹੈ ਇਹਦੇ ਵਿੱਚ। ਇੱਥੋਂ ਭਾਈ ਸਾਹਿਬ ਨੇ ਇੱਕ ਸ਼ਬਦ ਵਰਤੇ, ਬਾਲ ਵਧਾਇਆ ਪਾਈਐ ਬੜ ਜਟਾ ਪਲਾਸੀ। ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਵਾਲ ਵਧਾਉਣ ਨਾਲ ਹੀ ਰੱਬ ਮਿਲਦਾ ਹੋਵੇ, ਆ ਬੋਰਡ ਦੀਆਂ ਤਾਂ ਜੜ੍ਹਾਂ ਉਹਦੇ ਟਾਣਾਂ ਵਿੱਚੋਂ ਵੀ ਥੱਲੇ ਆਉਂਦੀਆਂ ਨੇ। ਹੁਣ ਇਹ ਅਸੀਂ ਪ੍ਰਮਾਣ ਲੈ ਲਾਂਗੇ, ਵਾਕਿਆ ਜੀ ਗੁਰੂ ਸਾਹਿਬ ਨੇ ਬਾਣੀ 'ਚ ਕਹਿ ਦਿੱਤਾ। ਇੱਕ ਯਾਦ ਰੱਖਿਓ, ਇੱਕ ਸ਼ਬਦ ਹੈ ਭਾਵੇਂ ਲਾਂਬੇ ਕੇਸ ਕਰ। ਕੇਸ ਕਰ ਦਾ ਅਰਥ ਕੀ ਹੈ? ਲਾਂਬੇ ਕਰ, ਆਪਾਂ ਲੰਮੇ ਕਰਨੇ ਆ ਜੀ। ਹੁਣ ਸਾਡੇ ਕੇਸ ਜਿਹੜੇ ਨੇ ਥੋੜ੍ਹੇ ਜਿਹੇ ਨੇ ਜੀ, ਕਈਆਂ ਦੇ ਬਹੁਤ ਲੰਬੇਰੇ ਨੇ, ਆਪਣੇ ਆਪ ਨਹੀਂ ਕੀਤੇ। ਲਾਂਬੇ ਕੇਸ ਕਰ ਉਹਨਾਂ ਲੋਕਾਂ ਨੂੰ ਕਿਹਾ ਜਿਹੜਾ ਬੋਰਡ ਦੀਆਂ ਜੜ੍ਹਾਂ ਦਾ ਦੁੱਧ ਲਾ ਲਾ ਕੇ ਜਾਣ ਬੁੱਝ ਕੇ ਜਟਾਵਾਂ ਬਣਾਉਂਦੇ ਨੇ। ਇਹ ਜਟਾਧਾਰੀਆਂ ਨੂੰ ਕਿਹਾ ਲਾਂਬੇ ਕੇਸ ਕਰ, ਜਟਾਵਾਂ ਲੰਬੀਆਂ ਕਰ ਲਈਆਂ, ਅਤੇ ਉਹ ਜਦੋਂ ਜਟਾ ਲੰਬੀ ਹੋ ਜਾਂਦੀ ਹੈ, ਜੀਵਨ ਜਿਹੜਾ ਮਰਜ਼ੀ ਹੋਵੇ, ਜਟਾ ਇੱਕ ਲਸੰਸ ਬਣ ਜਾਂਦਾ ਵੀ ਵਾਕਈ ਪਹੁੰਚਿਆ ਹੋਇਆ। ਕਹਿੰਦੇ ਭਾਵੇਂ ਤੂੰ ਦੁੱਧ ਲਾ ਲਾ ਕੇ ਬੋਰਡ ਦਾ ਦੁੱਧ ਲਾਉਂਦੇ ਨੇ ਜੀ, ਉਹਦੇ ਨਾਲ ਜਟਾਂ ਬਣ ਜਾਂਦੀ ਹੈ। ਤੇ ਭਾਵੇਂ ਤੂੰ ਆਪਣੇ ਆਪ ਨੂੰ ਪਰਮਹੰਸ ਕਹੀ ਜਾਂਦਾ, ਤੇਰੇ ਅੰਦਰ ਪਰਮਾਤਮਾ ਦਾ ਪਿਆਰ ਹੀ ਨਹੀਂ। ਉਂਝ ਵੈਸੇ ਇੱਕ ਪਾਠ ਹੈ ਨਾ, ਜਾਂ ਕੇਸ ਧਰੇ ਨਾ ਮਿਲੇ ਹਰ ਪਿਆਰੇ, ਇਹ ਪਾਠ ਦੋ ਨੇ, ਇੱਕ ਧਨ ਕੇ ਸਦਰੇ, ਅਸਲ 'ਚ ਪਾਠ ਜਿਹੜਾ ਤੋ ਲਈ ਕੇਸ ਧਰੇ ਨਾ ਮਿਲੇ ਹਰ ਪਿਆਰੇ। ਇੱਥੇ ਭਗਤ ਜੀ ਇਹ ਕਹਿ ਰਹੇ ਆ ਕਿ ਵੇਖੋ ਲੋਕੋ, ਤੁਸੀਂ ਆਪਣੇ ਮਨ ਨੂੰ ਤੇ ਮੁੰਨਿਆ ਨਹੀਂ, ਮਨ ਸਾਰੀ ਪਵਾੜੇ ਦੀ ਜੜ ਹੈ, ਤੁਸੀਂ ਬਾਹਰੋਂ ਕੇਸ ਮੁੰਨ ਕੇ ਕਹਿੰਦੇ ਸੀ ਪਰਮਹੰਸ ਹੋ ਗਏ। ਮੈਂ ਥੋੜ੍ਹੀਆਂ ਜਿਹੀ ਬੇਨਤੀਆਂ ਪਹਿਲਾਂ ਕੇਸਾਂ ਬਾਰੇ ਜ਼ਰੂਰ ਕਰਨੀ ਹੈ ਜੀ, ਕਿਉਂਕਿ ਜ਼ਰੂਰੀ ਹੈ ਨਾ, ਵਿਸਾਖੀ ਦਾ ਦਿਨ ਹੈ। ਹੁਣ ਮੈਨੂੰ ਇੱਕ ਗੱਲ ਸਮਝ ਨਹੀਂ ਪੈਂਦੀ, ਜਦੋਂ ਕਿਸੇ ਨੂੰ ਕਹੇ ਨਾ ਜੀ ਇਹ ਕੇਸ ਰੱਖ ਲੈ, ਇੱਥੇ ਖਾਸ ਕਰਕੇ ਮੈਂ ਸੁਣਿਆ, ਉਹ ਕਹਿੰਦੇ ਨੇ ਜੀ ਕੇਸ 'ਤੇ ਰੱਖੇ, ਉਹਨੇ ਦਾੜੀ ਨਹੀਂ ਰੱਖੀ। ਉਹ ਕੇਸ ਸਮਝਦੇ ਨੇ ਸਿਰਫ ਉੱਪਰ ਵਾਲਾ ਜੂੜਾ ਜਿਹੜਾ। ਪਰ ਮੈਂ ਆਪ ਨੂੰ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਨਾ ਜਿਹੜਾ ਪਰਮਾਤਮਾ ਦਾ ਸਰੂਪ ਦਿੱਤਾ ਹੈ ਨਾ, ਉਹ ਕੇਸਾਧਾਰੀ ਦਿੱਤਾ। ਵਾਹਿਗੁਰੂ ਜੀ ਦਾ ਸਰੂਪ ਕੇਸਾਧਾਰੀ ਦਿੱਤਾ, ਤੇਰੇ ਬੰਕੇ ਲੋਹਣ ਦੰਤਰਸਾਲਾ, ਸੋਹਣੇ ਨੱਕ ਜਿਨ ਲੰਬੜੇ ਲੰਬੜੇ ਵਾਲਾ ਵਰਤਿਆ। ਇੱਕ ਸ਼ਬਦ ਪਿਛਲੇ ਦਿਨੀ ਮੈਂ ਕਿਹਾ, ਇੱਕ ਸ਼ਬਦ ਅਸੀਂ ਗੁਰਬਾਣੀ 'ਚ ਪੜ੍ਹਨੇ, ਕੇਸ਼ ਕੇਸ਼ਵ, ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸ਼ਵਾ। ਉਂਝ ਵੈਸੇ ਅਸੀਂ ਕੇਸ ਹੀ ਪੜ੍ਹਨਾ ਜੀ, ਮੈਨੂੰ ਪਤਾ ਵੀ ਸੰਸਕ੍ਰਿਤ ਦਾ ਸ਼ਬਦ ਕੇਸ਼, ਪਾਨਣੀ ਜਿਹੜਾ ਹੋਇਆ ਵਿਆਕਰਣ ਵਾਲਾ, ਉਹਨੇ ਕਿਹਾ ਜਿਹੜਾ ਕੇਸ਼ ਸ਼ਬਦ ਹੈ ਨਾ, ਇਹਦੀ ਧਾਤੂ, ਇਹਦਾ ਰੂਟ ਜਿਹੜਾ ਜਿੱਥੋਂ ਸ਼ਬਦ ਬਣਿਆ, ਉਹ ਕਾਸ਼, ਆਕਾਸ਼ ਦੂਜਾ ਨਹੀਂ, ਅਗਰ ਨਹੀਂ, ਕਾਸ਼ ਦਾ ਅਰਥ ਹੈ ਜੋਤੀ ਚਾਨਣ। ਉਹ ਕਹਿੰਦਾ ਕੇਸ਼ ਦਾ ਸੰਬੰਧ ਹੀ ਚਾਨਣ ਦੇ ਨਾਲ, ਇਹ ਕਾਸ਼ ਤੋਂ ਕੇਸ਼ ਬਣਿਆ ਹੈ। ਖੈਰ ਹੁਣ ਉੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਹੈ ਕਿ ਕੇਸ਼ਵਾ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਪਣੇ ਕਬੂ ਕੇ ਸੁਣੇ ਪੁਕਾਰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੈਂ ਅਰਜ਼ ਕਰਾਂਗਾ, ਥੋੜ੍ਹੇ ਜਿਹਾ ਆਪਾਂ ਇੱਥੋਂ ਹਟ ਕੇ, ਜਿਵੇਂ ਮਨ ਦੀ ਗੱਲ ਨਹੀਂ ਕਰ ਰਿਹਾ, ਕਿ ਕੇਸਾਂ ਦੀ ਸ਼ੁਰੂਆਤ। ਹੁਣ ਇੱਕ ਉਦਾਹਰਣ ਦੇਣਾ, ਇੱਕ ਛੋਟਾ ਜਿਹਾ ਇਹ ਪੰਪਲੈਟ ਸੀ ਜੀ, ਸ਼ਾਇਦ ਕਿਉਂਕਿ ਪੁਰਾਣੀਆਂ ਚੀਜ਼ਾਂ ਹੁਣ ਮਿਲਦੀਆਂ ਨਹੀਂ, ਨਵਾਂ ਨਵਾਂ ਯੁੱਗ ਆ ਗਿਆ। ਇਹ ਇੱਕ ਮੇਜਰ ਜਗਤ ਸਿੰਘ ਹੋਏ ਆ, ਉਹਨਾਂ ਨੇ ਇੱਕ ਛੋਟਾ ਜਿਹਾ ਟ੍ਰੈਕਟ ਲਿਖਿਆ ਸੀ, ਕੇਸ਼ ਮਹੱਤਤਾ, ਗੁਰੂ ਨਾਨਕ ਮਿਸ਼ਨ ਪਟਿਆਲੇ ਵਾਲਿਆਂ ਛਾਪਿਆ ਸੀ ਜੀ। ਡਾਕਟਰ ਨੇਕੀ ਨੇ ਇਹਨੂੰ ਕੋਟ ਕੀਤਾ, ਉਹ ਬਗਦਾਦ ਵੀ ਗਿਆ ਜੀ। ਉਹ ਕਹਿੰਦਾ ਜਦੋਂ ਸਾਡੀ ਪਲਟਨ ਗਈ ਸੀ ਬਗਦਾਦ, ਤੇ ਜਿਹੜਾ ਬੜੀ ਪੁਰਾਣੀ ਉਸ ਗੁਰਦੁਆਰੇ ਵਿੱਚ ਜਿੱਥੇ ਤੁਸੀਂ ਕਹਿ ਰਹੇ ਹੋ ਸੇਵਾ ਕਰਦਾ, ਉਹ ਸਾਬਤ ਸੂਰਤ ਸੀ ਜਿੱਥੇ ਮਹਾਰਾਜ ਬਗਦਾਦ ਗਏ। ਉਹ ਕਹਿੰਦਾ ਅਸੀਂ ਗਏ ਤਿੱਬਤ 'ਚ, ਉਹ ਆਪਣੀ ਹੱਡ ਬੀਤੀ ਦੱਸਦਾ, ਕਹਿੰਦਾ ਤਿੱਬਤ ਵਿੱਚ ਗਏ ਤੇ ਸਾਨੂੰ ਉੱਥੇ ਤਿੱਬਤੀ ਲੋਕ ਮਿਲੇ, ਸਾਡੀ ਤਰ੍ਹਾਂ ਉਹਨੇ ਜੂੜੇ ਕੀਤੇ ਤੇ ਲੰਮੇ ਉਹਨਾਂ ਦੇ ਦਾੜੇ। ਕਹਿੰਦੇ ਮੈਂ ਉਹਨੂੰ ਪੁੱਛ ਲਿਆ, ਤੁਸੀਂ ਲਾਮੇ ਹੋ ਬੋਧੀ ਕਿ ਲਾਮੇ ਹੋ? ਕਹਿੰਦੇ ਨਹੀਂ ਨਹੀਂ ਨਹੀਂ, ਅਸੀਂ ਲਾਮੇ ਨਹੀਂ। ਤੁਸੀਂ ਕੌਣ? ਕਹਿਣ ਲੱਗੇ ਸਾਡੇ ਗੁਰੂ ਨੂੰ ਅਸੀਂ ਰਿੰਪੋਚੋ ਕਹਿੰਦੇ ਹਾਂ, ਰਿੰਪੋਚੋ, ਰਿੰਪੋਚੇ ਸ਼ਬਦ ਵੀ ਵਰਤਿਆ ਜੀ, ਅਸੀਂ ਉਹਨੂੰ ਕਹਿੰਦੇ ਹਾਂ। ਉਹ ਕਹਿੰਦਾ ਤੁਹਾਡਾ ਗੁਰੂ ਕੌਣ? ਮੇਜਰ ਜਗਤ ਸਿੰਘ ਜਦੋਂ ਪੁੱਛਦੇ ਨੇ ਤੁਹਾਡਾ ਗੁਰੂ ਕੌਣ, ਉਹ ਤਿੱਬਤੀ ਆ ਜਿਹੜਾ ਸਾਬਤ ਸੂਰਤ ਬੋਲ ਕੇ ਕਹਿੰਦਾ ਤੁਹਾਡਾ ਗੁਰੂ ਕੌਣ? ਉਹ ਕਹਿੰਦਾ ਸਾਡੇ ਗੁਰੂ ਨਾਨਕ ਦੇਵ ਜੀ। ਉਹ ਕਹਿੰਦਾ ਸਾਡਾ ਵੀ ਉਹੀ ਹੈ, ਅਸੀਂ ਉਹਨੂੰ ਬਦਰਾ ਵੀ ਕਹਿੰਦੇ ਹਾਂ, ਬਦਰਾ ਦਾ ਅਰਥ ਕਲਿਆਣਕਾਰੀ। ਕਹਿੰਦੇ ਅਸੀਂ ਉਹ, ਸਾਡੇ ਵੀ ਉਹੀ ਗੁਰੂ ਨੇ। ਅਤੇ ਫਿਰ ਮੇਜਰ ਸਾਹਿਬ ਪੁੱਛਦੇ ਨੇ ਤੁਸੀਂ ਨਾਂ ਨਹੀਂ ਲੈਂਦੇ? ਕਹਿਣ ਲੱਗੇ ਸਾਡੇ ਘਰ ਵਿੱਚ ਰੀਤ ਹੈ, ਅਸੀਂ ਆਪਣੇ ਗੁਰੂ ਦਾ ਨਾਮ ਨਹੀਂ ਲੈਂਦੇ ਸਤਿਕਾਰ ਵਜੋਂ, ਰਿੰਪੋਚੀ ਕਹਿੰਦੇ ਹਾਂ। ਉਹਨਾਂ ਅਗਲਾ ਸਵਾਲ ਕੀਤਾ ਵੀ ਤੁਸੀਂ ਆ ਕੇਸ ਰੱਖੇ ਆ, ਆ ਜੂੜਾ ਰੱਖਿਆ? ਉਹਨਾਂ ਨੇ ਉੱਤਰ ਦਿੱਤਾ, ਕਹਿਣ ਲੱਗੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੁਮੇਰ 'ਤੇ ਗਏ ਆ, ਮੈਂ ਬੇਨਤੀ ਕਰਾਂਗਾ, ਮੈਂ ਸਟੇਜ 'ਤੇ ਜੋ ਕਹਿ ਰਿਹਾ ਵਾਹਿਗੁਰੂ ਜੀ ਪਰੂਫ ਤੋਂ ਬਿਨਾਂ ਨਹੀਂ, ਮੈਨੂੰ ਦੁਹਰਾਉਣੇ ਪੈਂਦੇ ਨੇ ਸ਼ਬਦ, ਵੈਸੇ ਕਥਾਵਾਚਕ ਲਈ ਗੱਲ ਚੰਗੀ ਨਹੀਂ ਹੁੰਦੀ ਕਿਉਂਕਿ ਸੁਣਨ ਵਾਲੇ ਅਰਥ ਆਪਣੇ ਢੰਗ ਦੇ ਕਰ ਰਹੇ ਆ। ਉਹਨਾਂ ਨੇ ਕਿਹਾ ਜਦੋਂ ਗੁਰੂ ਨਾਨਕ ਦੇਵ ਜੀ ਸੁਮੇਰ 'ਤੇ ਗਏ, ਸਾਡੇ ਬਜ਼ੁਰਗ ਸਿੱਧਾਂ ਨੂੰ ਮੰਨਦੇ ਸਨ, ਯੋਗੀਆਂ ਨੂੰ ਮੰਨਦੇ ਸਨ, ਅਤੇ ਅਸੀਂ ਉਹੋ ਜਿਹੇ ਭੇਸ ਧਾਰਦੇ ਸਾਂ। ਜਦੋਂ ਗੁਰੂ ਨਾਨਕ ਦੇਵ ਜੀ ਉੱਥੇ ਗਏ, ਉੱਥੇ ਸਾਡੇ ਬਜ਼ੁਰਗਾਂ ਨੇ ਉਹ ਗੋਸ਼ਟਾਂ ਸੁਣੀਆਂ, ਉਹਨਾਂ ਗੋਸ਼ਟੀਆਂ ਵਿੱਚ ਸਿੱਧ ਹਾਰੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਝੁਕੇ। ਕਹਿਣ ਲੱਗੇ ਸਾਡੇ ਜਿਹੜੇ ਬਜ਼ੁਰਗ ਸਨ ਉਸ ਦਿਨ ਹੀ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਗਏ, ਨਾਂ ਨਹੀਂ ਲਿਆ ਉਹਨਾਂ ਨੇ, ਉਸ ਦਿਨ ਤੋਂ ਸਿੱਖ ਬਣੇ। ਕਹਿਣ ਲੱਗੇ ਅੱਜ ਤੱਕ ਸਾਡੇ ਵਿੱਚ ਕੋਈ ਕੇਸ ਨਹੀਂ ਕਟਾਉਂਦਾ। ਮੈਂ ਇਸ ਤੋਂ ਅਗਲੀ ਬੇਨਤੀ ਕਰਾਂ ਭਾਈ ਮਰਦਾਨਾ ਜੀ ਨੂੰ, ਮਹਾਰਾਜ ਜੀ ਨੇ ਇੱਕ ਬਚਨ ਕਿਹਾ ਸੀ, ਜਦੋਂ ਉਹਨਾਂ ਕਿਹਾ ਨਾ ਮਹਾਰਾਜ ਦੇਖਿਆ ਹਜ਼ੂਰ ਨੇ ਨਾ ਜਿਹੜਾ ਇੱਕ ਬਚਨ ਕਿਹਾ ਉਸ 3 ਗੱਲਾਂ ਸਨ। ਕਹਿੰਦੇ ਨੇ ਭਾਈ ਸਾਹਿਬ ਨੂੰ ਸਿੱਖੀ ਕਮਾਣੀ ਹੈ, ਪਹਿਲੀ ਗੱਲ ਕੇਸ ਨਹੀਂ ਕਤਲ ਕਰਨੇ, ਕੇਸ ਸੁੱਚੇ ਰੱਖਣੇ ਆ। ਇਹ ਭਾਈ ਮਨੀ ਸਿੰਘ ਨੇ ਲਿਖਿਆ, ਕਹਿੰਦੇ ਨੇ ਕੇਸ ਸੱਖਣੇ ਨੇ, ਕੇਸ ਸੁੱਚੇ। ਦੂਜੀ ਗੱਲ ਅੰਮ੍ਰਿਤ ਵੇਲਾ ਨਹੀਂ ਖਜਾਣਾ, ਅੰਮ੍ਰਿਤ ਵੇਲੇ ਸਤਨਾਮ ਜਪਣਾ ਹੈ। ਤੀਸਰੀ ਗੱਲ ਤੇਰੇ ਕੋਲ ਸੁੱਕੀ ਰੋਟੀ ਭਾਵੇਂ ਹੋਵੇ, ਘਰ ਆਏ ਅਤਿਥੀ ਨੂੰ ਕਦੀ ਖਾਲੀ ਨਹੀਂ ਜਾਣ। 3 ਬਚਨ ਕਹਿ, ਕੇਸ ਰੱਖਣੇ ਨੇ, ਸਤਨਾਮ ਜਪਣਾ, ਘਰ ਆਏ ਨੂੰ ਖਾਲੀ ਨਹੀਂ ਜਾਣ ਦੇਣਾ। ਮੈਂ ਹੋਰ ਬੇਨਤੀ ਕਰਾਂ, ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ 'ਚ ਇਹ ਭਗਤ ਕਬੀਰ ਸਾਹਿਬ ਵੀ ਕਿ ਲੰਮੇ ਕੇਸਾਂ ਦਾ ਜ਼ਿਕਰ ਕਰਦੇ ਆ ਬੰਦਿਆਂ ਦਾ। ਇਹ ਤਾਂ ਹੁਣ ਚੱਲ ਪਈ ਰੀਤ ਨਾ, ਤੁਸੀਂ ਇਹ ਹੁਣ ਸਭ ਕੁਝ ਪਿਆ ਨੈੱਟ ਉੱਤੇ, 1920 ਉਸ ਤੋਂ ਪਿਛਾਂ ਚਲੇ ਜਾਓ, ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਤੁਹਾਨੂੰ ਕੋਈ ਬੰਦਾ ਨਹੀਂ, ਬੱਚੇ ਨਿੱਕੇ ਬੈਠੇ ਪੜ੍ਹ ਰਹੇ ਆ, ਉਹਨਾਂ ਦੇ ਸਿਰ 'ਤੇ ਕੋਈ ਬੱਚਾ ਐਸਾ ਨਹੀਂ ਜਿਹਦੇ ਸਿਰ ਦੇ ਉੱਤੇ ਦਸਤਾਰ ਨੇ। ਤੁਸੀਂ ਦੇਖਿਓ ਨਿੱਕੇ ਨਿੱਕੇ ਬੱਚੇ ਨੇ, ਮੁਨਸ਼ੀ ਪੜ੍ਹਾ ਰਹੇ, ਚਲੋ ਮਾਸਟਰ ਮੁਨਸ਼ੀ ਕਹਿੰਦੇ ਸਨ, ਸਭ ਦੇ ਸੀਸ ਦੇ ਉੱਤੇ ਦਸਤਾਰਾਂ ਨੇ। ਗੁਰੂ ਸਾਹਿਬ ਨੇ ਬਾਣੀ 'ਚ ਭਗਤ ਕਬੀਰ ਸਾਹਿਬ ਨੇ ਜਦੋਂ ਸ਼ਬਦ ਵਰਤਿਆ ਨਾ, ਹਾੜ ਜਰੈ ਜਿਉਂ ਲਾਕਰੀ, ਕੇਸ ਜਰੈ ਜਿਉਂ ਘਾਸ, ਇਹਦਾ ਮਤਲਬ ਲੰਬੇ ਕੇਸਾਂ ਵਾਲੇ ਦੀ ਗੱਲ ਕਰ ਰਹੇ। ਬਾਬਾ ਫਰੀਦ ਸਾਹਿਬ ਨੇ ਦਾੜੀ ਦਾ ਜ਼ਿਕਰ ਕੀਤਾ, ਸਿਰ ਪਲਿਆ, ਦਾੜੀ ਪਲੀ। ਹਾਂ ਯਾਦ ਰੱਖਿਓ, ਹਾਲਾਂਕਿ ਲਵਾਂ ਕੱਢਦੇ ਨੇ ਮੁਸਲਮਾਨ, ਮੈਂ ਹੈਰਾਨ ਹੋਇਆ ਨਾ, ਮੁੱਛਾਂ ਦਾ ਜ਼ਿਕਰ ਕੀਤਾ। ਮੇਰੀ ਫਿਰ ਬੇਨਤੀ, ਲਵਾਂ ਕੱਢਦੇ ਨਾ, ਪਰ ਉੱਥੇ ਲਿਖਿਆ ਮਹਾਰਾਜ ਨੇ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਪੀ ਪਲੀਆਂ, ਵੇਖ ਫਰੀਦਾ ਜੇਥੀਆ ਦਾੜੀ ਹੋਈ ਭੂਰ। ਤੇ ਜਿਹੜਾ ਆਹ ਵੀ ਸ਼ਬਦ ਨੇ ਸਾਬਤ ਸੂਰਤ ਦਸਤਾਰ ਸਿਰਾ, ਇਹ ਵੀ ਮੁਸਲਮਾਨ ਨੂੰ ਸੰਬੋਧਨ ਕੀਤਾ ਹੋਇਆ। ਮੇਰੀ ਫਿਰ ਬੇਨਤੀ ਹੈ ਜੀ, ਜਦੋਂ ਮੈਂ ਇਤਿਹਾਸ ਪੜ੍ਹਨਾ, ਉਹ ਥੋੜੀਆਂ ਜਿਹੀਆਂ ਬੇਨਤੀਆਂ, ਵੈਸੇ ਸਾਨੂੰ ਕਹਿਣੀ ਨਹੀਂ ਚਾਹੀਦਾ, ਜਦੋਂ ਜੋ ਪਰਮੇਸ਼ਵਰ ਨੇ ਦਾਤ ਦੇ ਦਿੱਤੀ ਨਾ, ਹਾਂ ਸਮਾਂ ਮੇਰੇ ਕੋਲ ਅੱਜ ਇੰਨਾ ਕੁ ਹੀ ਹੈ। ਮੈਂ ਤੁਹਾਨੂੰ ਇੱਕ ਕਿਤਾਬ ਕਹਾਂਗਾ, ਬੜੀ ਪੁਰਾਣੀ ਹੈ, ਜੇ ਕਿਸੇ ਦਾ ਦਿਲ ਕੀਤਾ ਪੜ੍ਹਿਓ, ਸਾਡੇ ਗਿਆਨੀ ਊਧਮ ਸਿੰਘ ਜੀ ਹੋਏ ਨੇ, ਉਸ ਕਿਤਾਬ ਦਾ ਨਾਮ ਹੈ ਕੇਸ਼, ਇੱਕ ਕਿਤਾਬ ਹੈ ਕੇਸ਼ ਚਮਤਕਾਰ। ਉਸ ਕੇਸ਼ ਵਾਲੀ ਜਿਹੜੀ ਕਿਤਾਬ ਹੈ, ਉਹਦੇ 'ਚ ਪੂਰੀ ਡਿਟੇਲ ਦਿੱਤੀ ਹੈ ਹਰ ਧਰਮ ਦੇ ਵਿੱਚ ਕੇਸ਼ਾਂ ਦੀ ਮਹਾਨਤਾ ਕੀ। ਗੁਰੂ ਸਾਹਿਬ ਨੇ ਦਾੜੀਆਂ ਦਾ ਜ਼ਿਕਰ ਕੀਤਾ, ਸਹੀ ਦਾੜੀਆਂ ਸੁੱਚੀਆਂ ਜੇ ਗੁਰਚਰਨੀ ਲਗਨ। ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਜਿਸ ਦਿਨ ਮਾਤਾ ਸੁਲੱਖਣੀ ਨੇ, ਵੱਲੇ ਪਿੰਡ ਵਾਲੀ ਨੇ ਆ ਕੇ ਦਾਤ ਮੰਗੀ, ਉੱਥੇ ਲਿਖਦਿਆਂ ਉਹਨੇ ਇਹ ਸ਼ਬਦ ਵਰਤਿਆ ਕਿ ਚਿੱਟੀਏ ਸੋਹਣੀਏ ਦਾੜੀਏ ਚਿੱਟੀਏ ਪੱਗੇ। ਮਹਾਰਾਜ ਸ਼ਬਦ ਵਰਤਿਆ, ਸੋਹਣੀਏ ਦਾੜੀਏ ਚਿੱਟੀਏ ਪੱਗੇ, ਅਰਜ ਕਰਿੰਦੀਆਂ ਹਰਗੋਬਿੰਦ ਅੱਗੇ, ਨਾਉ ਸੁਲੱਖਣੀ ਪਿੰਡ ਮੇਰਾ ਚੱਬੇ। ਆ ਫਲ ਜਾਂਦੀ ਨੂੰ ਕੋਈ ਤਾਂ ਫਲ ਲੱਗੇ, ਉਹਦਾ ਸ਼ਬਦ ਦਾੜੀ ਵਰਤਿਆ। ਗੁਰੂ ਹਰਗੋਬਿੰਦ ਸਾਹਿਬ ਦੇ ਦਮਾਦ ਹੋਏ ਨੇ ਬਾਬਾ ਸਾਧੂ ਜੀ, ਸ਼ਾਇਦ ਆਪਣੇ ਨਾਂ ਸੁਣਿਆ, ਬੀਬੀ ਵੀਰੋ ਦੇ ਪਤੀ, ਜਿਨ੍ਹਾਂ ਦੇ ਪੰਜੇ ਪੁੱਤਰ ਸ਼ਹੀਦ ਹੋਏ, ਉਹਨਾਂ ਦੇ ਕਵਿਤਾ ਮਿਲਦੀਆਂ ਨੇ, ਉਹਦੇ ਵਿੱਚ ਉਹ ਗੁਰੂ ਹਰਗੋਬਿੰਦ ਸਾਹਿਬ ਦੀ ਪਗੜੀ ਅਤੇ ਦਾੜੀ ਤੋਂ ਕੁਰਬਾਨ ਜਾਂਦੇ। ਮੈਂ ਆਪ ਨੂੰ ਸਿਰਫ ਇੱਕ ਇੰਨੀ ਕੁ ਬੇਨਤੀ ਕੀਤੀ, ਇੱਥੋਂ ਤੱਕ ਕਿ ਗੁਰਬਾਣੀ ਵਿੱਚ ਕੇਸਾਂ ਕਾਕਰ ਚਵਲ ਢਲਾਵਾਂ ਦਾ ਮਤਲਬ ਕੀ ਹੈ, ਇਹਦਾ ਮਤਲਬ ਲੰਬੇ ਕੇਸਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੀਤਾ ਗਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜੀ ਇਸ ਨੂੰ ਰਹਿਤ ਵਿੱਚ ਵੀ ਦਰਜ ਕਰ ਦਿੱਤਾ ਅਤੇ ਕਰੈਤ ਵਿੱਚ ਵੀ ਦਰਜ ਕਰਤਾ। ਸਾਡੇ ਕੇਸ ਦੋਨਾਂ ਪਾਸੇ ਆਉਂਦੇ ਆ, ਜੇ ਕੇਸਾਂ ਦੀ ਆਪਾਂ ਸੰਭਾਲ ਕਰਨੇ ਆ, ਇਹ ਰਹਿਤ ਵਿੱਚ ਨੇ। ਜਦੋਂ ਵੇਖੋ ਕਤਲ ਸ਼ਬਦ ਵਰਤਣਾ, ਆਮ ਕਹਿੰਦੇ ਕੇਸ ਕੱਟ ਦਿੱਤੇ, ਗੁਰਮਤਿ ਨੇ ਸ਼ਬਦ ਵਰਤਿਆ ਕਤਲ ਕਰਨੇ। ਇਸ ਸਭ ਨੂੰ ਫਿਰ ਧਿਆਨ ਨਾਲ ਸੁਣਿਓ, ਕੱਟਣਾ, ਕਤਲ ਕਰਨ ਦਾ ਮਤਲਬ ਏਡਾ ਵੱਡਾ ਅਪਰਾਧ ਹੈ ਜਿਵੇਂ ਬੰਦੇ ਦਾ ਮਾਰਨਾ ਹੋਵੇ, ਕੇਸ ਕਤਲ ਕਹਿੰਦੇ। ਮੈਂ ਇੱਕ ਸਿਰਫ ਛੋਟੀ ਜਿਹੀ ਹੋਰ ਉਦਾਹਰਣ ਦੇ ਕੇ ਥੋੜ੍ਹਾ ਟਿਕਾ ਤੁਸੀਂ ਬਣਾਇਓ, ਕਈ ਵਾਰੀ ਅਸੀਂ ਜ਼ਿਕਰ ਕਰਨੇ ਆ। ਸਾਡੀ ਅਰਦਾਸ ਵਿੱਚ 2 ਵਾਰੀ ਕੇਸਾਂ ਦਾ ਜ਼ਿਕਰ ਆਉਂਦਾ, ਆਪ ਜੀ ਨੂੰ ਪਤਾ ਹੋਣਾ, ਜਦੋਂ ਤੀਸਰਾ ਪਤਾ ਪੜ੍ਹਨੇ ਆ ਨਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਏ ਸੇਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ। ਹਾਂ ਵੇਖੋ ਸ਼ਬਦ ਜਿਹੜੇ ਕਹਿੰਦੇ ਮੈਂ ਸਿੱਖ ਹਾਂ ਪਰ ਕੇਸ ਧਾਰੀ ਨਹੀਂ, ਉੱਥੇ ਲਿਖਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਉੱਥੇ ਪਹਿਲੀ ਵਾਰ ਜ਼ਿਕਰ ਆਇਆ। ਕਿਸਾਂ ਸਵਾਸਾਂ ਨਾਲ ਨਿਭਾਈ। ਹੁਣ ਜਦੋਂ ਰਹਿਤਾਂ ਮੰਗੀਆਂ ਨਾ ਜੀ, ਭਾਈ ਸਬਰ ਅਰਦਾਸ ਨੂੰ ਜਦੋਂ ਰਹਿਤ ਮੰਗੀ, ਸਭ ਤੋਂ ਪਹਿਲਾਂ ਜਿਹੜਾ ਦਾਨ ਮੰਗਿਆ ਉਹ ਕਾਹਦਾ ਮੰਗਿਆ? ਸਿੱਖਾਂ ਨੂੰ ਸਿੱਖੀ ਦਾਨ। ਹੁਣ ਸਿੱਖੀ ਪੰਜ ਤਰ੍ਹਾਂ ਦੀ ਹੈ ਜੀ, ਧੰਦੇ ਦੀ ਹੈ, ਵੇਖਾ ਵੇਖੀ ਹੈ, ਹਿਰਸੀ ਹੈ, ਖੈਰ। ਪਰ ਇੱਥੇ ਸਭ ਤੋਂ ਪਹਿਲਾਂ ਸ਼ਬਦ ਹੈ ਸਿੱਖਾਂ ਨੂੰ ਸਿੱਖੀ ਦਾਨ। ਫਿਰ ਸੁਣੋ, ਖਾਲਸੇ ਨੂੰ ਨਹੀਂ ਕਿਹਾ? ਜਦੋਂ ਆਪਾਂ ਅਰਦਾਸ ਮੰਗ ਖਾਲਸੇ ਤੋਂ ਸ਼ੁਰੂ ਹੁੰਦੀ ਹੈ ਨਾ, ਕਿ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਭ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵੈ, ਉੱਥੇ ਨਹੀਂ ਕਿਹਾ ਇਹਨੂੰ ਕੇਸ ਮਿਲ ਜਾਣ? ਸਾਡੇ ਬਜ਼ੁਰਗਾਂ ਨੇ ਜਿਹੜੇ ਸ਼ਬਦ ਬਣਾਏ, ਵਿਦਵਾਨਾਂ ਨੇ ਜਾਂ ਪੁਰਾਣੇ ਸਿੱਖਾਂ ਨੇ, ਖਾਲਸੇ ਖਾਲਸਾ ਆਪਣੇ ਆਪ 'ਚ ਮੁਕੰਮਲ ਹੈ, ਉਹ ਅੰਮ੍ਰਿਤ ਤਾਰੀਖ ਹੈ। ਪਰ ਜਿਹੜਾ ਆਪਣੇ ਆਪ ਨੂੰ ਕਹਾਉਂਦਾ ਮੈਂ ਸਿੱਖ ਹਾਂ, ਫਿਰ ਮੈਂ ਸਿੱਖ ਹਾਂ, ਉੱਥੇ ਇੱਕ ਸ਼ਬਦ ਵਰਤਿਆ ਕਿ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਹਿਤ। ਇਹ ਲਫ਼ਜ਼ ਉਦੋਂ ਪਾਇਆ ਗਿਆ ਜਦੋਂ ਮੀਰ ਮੰਨੂ ਦੀ ਜੇਲ੍ਹ ਵਿੱਚ ਤੁੱਤ ਚੁੰਘਦੇ ਬੱਚੇ ਮਾਂ ਦੀ ਕੁੱਖ 'ਚੋਂ ਕੱਢੇ, ਟੁਕੜੇ ਕੀਤੇ, ਉਹਨਾਂ ਬੱਚਿਆਂ ਦੀਆਂ ਆਂਦਰਾਂ ਦੇ ਹਾਰ ਬਣਾ ਕੇ ਮਾਵਾਂ ਦੇ ਗਲੇ 'ਚ ਪਾ ਦਿੱਤੇ। ਉਦੋਂ ਸਿੱਖਾਂ ਨੇ ਕਿਹਾ, ਦਾਤਾ ਕਿਰਪਾ ਕਰੀ, ਜਿੱਥੇ ਜਿੱਥੇ ਤੇਰਾ ਸਿੱਖ ਹੋਵੇ ਦੀ ਰਖਵਾਲੀ ਤੂੰ ਕਰਨੀ ਹੈ। ਰੱਛਿਆ ਬੜਾ ਵੱਡਾ ਸ਼ਬਦ ਹੈ ਜੀ, ਅਸੀਂ ਤਾਂ ਐਵੇਂ ਆਪਸ ਸਿੰਘ ਪਸਾਈ ਬੈਠੇ ਹਾਂ, ਸਾਡੀ ਅਰਦਾਸ ਤਾਂ ਸਾਨੂੰ ਜੋੜਦੀ ਬੜਾ ਹੈ। ਅਸੀਂ ਜਦੋਂ ਨਾ ਵੀ ਬੋਲੋ ਕਿਸੇ ਨਾਲ, ਅੰਮ੍ਰਿਤਧਾਰੀ ਕਈ ਨਹੀਂ ਬੋਲਦੇ, ਪਰ ਅਰਦਾਸ ਵਿੱਚ ਤਾਂ ਉਹਦੇ ਲਈ ਮੰਗਣਾ ਪੈਂਦਾ, ਇਹਨੂੰ ਨਾਮ ਦਿਆ ਜੀ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਹਿਤ। ਹੁਣ ਅਗਲੀ ਬੇਨਤੀ, ਜੋ ਸਿੱਖਾਂ ਲਈ ਮੰਗਿਆ, ਸਿੱਖੀ ਦਾਨ ਵਿੱਚ ਸਭ ਤੋਂ ਪਹਿਲਾਂ ਦਾਨ ਕੇਸ ਦਾਨ ਹੈ, ਉਸ ਤੋਂ ਅਗਲਾ ਕਿਤੇ ਸਿੱਖ ਕੇਸਾਂ ਤਾਰੀਖ ਹੋ ਕੇ ਪਖੰਡੀ ਨਾ ਬਣ ਜਾਏ, ਉਸ ਤੋਂ ਅਗਲਾ ਦਾਨ ਰਹਿਤ ਦਾਨ ਹੈ। ਤੁਸੀਂ ਪੜ੍ਹੋ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ। ਅਤੇ ਰਹਿਤ ਦਾਨ ਦਾ ਮਤਲਬ ਕੱਟੜ ਜਾਂ ਸੰਕੀਰਨ ਨਾ ਬਣ ਜਾਏ, ਕਿਰਪਾ ਕਰਿਓ ਇਹ ਸਿੱਖ ਨੂੰ ਵਿਵੇਕ ਦਾ ਦਾਨ ਦਿਓ, ਗਿਆਨੀ ਹੋਵੇ, ਸੂਝਵਾਨ ਹੋਵੇ, ਇਹਨੂੰ ਸਮਝ ਹੋਵੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਇਹ ਸਾਰੇ ਦਾਨ ਸਭ ਤੋਂ ਪਹਿਲਾਂ ਕੇਸ਼ ਦਾਨ ਹੈ। ਭਾਈ ਸਾਹਿਬ ਦਾ ਇੱਕ ਸ਼ਬਦ ਆਪੀ ਸਾਰੇ ਪੜ੍ਹਨੇ ਹਾਂ, ਭਾਈ ਗੁਰਦਾਸ ਸਾਹਿਬ ਦੀ ਦੂਜੀ ਗਜ਼ਲ ਜੀ, ਤੁਹਾਨੂੰ ਸਭ ਨੂੰ ਚੇਤਾ ਜੀ, ਮੈਂ ਥੋੜ੍ਹੇ ਅਰਥ ਕਰਕੇ ਜਾਣੇ ਚਾਹੁੰਦਾ, ਕਿਉਂਕਿ ਇੱਕ ਦਾ ਨੇ ਮੈਂ ਸ਼ੇਰ ਪੜ੍ਹਿਆ, ਕਿਸੇ ਕਿਹਾ ਸੀ ਵੀ ਅੱਖਰੀ ਅਰਥ ਕਿਵੇਂ ਨੇ, ਉਹ ਸ਼ੇਰ ਹੈ, ਤੁਹਾਨੂੰ ਸਭ ਨੂੰ ਚੇਤੇ, ਦੀਨੋ ਦੁਨੀਆ ਦਰ ਕਮੰਦੇ, ਦੀਨ ਨਹੀਂ ਹੈਗਾ ਦੀਨੋ ਹੈ, ਅਸੀਂ ਪਾਠ ਦੀਨ ਹੀ ਕਰਦੇ ਰਹੇ, ਜਦੋਂ ਪਾਠ ਵੇਖਿਆ ਜਿਹੜਾ ਪਰਸ਼ੀਅਨ ਵਿੱਚ ਪਾਠ ਹੈ ਉਹ ਦੀਨੋ ਦੁਨੀਆ ਦਰ ਕਮੰਦੇ ਆ ਪਰੀ ਰੁਖ ਸਾਰੇ ਮਾਹ, ਇਹਦੇ ਅੱਖਰੀ ਅਰਥ ਥੋੜ੍ਹੇ ਸੁਣ ਲਿਓ, ਬਸ ਇਉਂ ਲੱਗੇਗਾ ਗੁਰੂ ਗੋਬਿੰਦ ਸਿੰਘ ਦਾ ਚਿਹਰਾ, ਸੱਚੇ ਪਾਤਸ਼ਾਹ ਦਾ ਸਰੂਪ ਕਿਹੋ ਜਿਹਾ। ਦੀਨੋ ਦੁਨੀਆ, ਦੀਨ ਤੋਂ ਸ਼ਬਦ ਬਣਿਆ, ਦੀਨ ਅਤੇ ਦੁਨੀਆ, ਦਰ ਦਰ ਦਰਥ ਵਿੱਚ, ਕਮੰਦੇ ਇਹ ਪਰਸ਼ੀਅਨ ਦੇ ਸ਼ਬਦ, ਕਮੰਦਾ ਹਿੰਦੀ ਵਾਲਾ ਨਹੀਂ ਕਰਨਾ ਭੈੜਾ, ਕਮੰਦੇ ਦਾ ਅਰਥ ਹੁੰਦਾ ਫਾਂਸੀ, ਫਾਈ ਪਾ ਦੇਣੀ, ਫੰਦਾ ਜਿਹਨੂੰ ਕਹਿੰਦੇ ਆ। ਦੀਨ ਦੁਨੀਆ ਦਰ ਕਮੰਦੇ, ਦੀਨ ਅਤੇ ਦੁਨੀਆ ਦੋਨੋਂ ਇਹ ਫਾਈ ਵਿੱਚ ਫਸੇ ਹੋਏ ਨੇ, ਕਿਹਦੇ 'ਚ? ਦੀਨ ਦੁਨੀਆ ਦਰ ਕਮੰਦੇ ਆ ਪਰੀ, ਇਹਦਾ ਪਾਠ ਪੂਰੀ ਨਹੀਂ ਕਰਨਾ, ਅਕਸਰ ਕਈ ਵਾਰੀ ਸੁਣਨੇ ਨਾ ਜੀ ਪਾਠ, ਕਿਉਂਕਿ ਭਾਈ ਨੰਦ ਲਾਲ ਸਾਹਿਬ ਸਿਰਫ ਇੱਕ ਸਾਖੀ ਬਣ ਕੇ ਰਹਿ ਗਿਆ। ਮੈਂ ਸੱਚੀ ਕਹਿੰਦਾ, ਮੈਂ ਹੰਕਾਰ 'ਚ ਨਹੀਂ, ਮੇਰੀ ਹੁੱਬ ਜ਼ਰੂਰ ਹੈ ਕਿ ਜ਼ਿੰਦਗੀ 'ਚ ਇੱਕ ਵਾਰੀ ਭਾਈ ਨੰਦ ਲਾਲ ਸਾਹਿਬ ਦੀ ਸਾਰੀ ਬਾਣੀ ਦੇ ਅੱਖਰੀ ਅਰਥੀ ਕਰ ਲਈਏ, ਪਰ ਕਰਾਂਗੇ ਕੀ, ਸੁਣੇਗਾ ਕਿਹੜਾ? ਇਸ ਗੱਲ ਨੂੰ ਮੰਨੋ, ਤੁਸੀਂ ਸਿੱਖੋ, ਸਾਡੀ ਸਰੋਤ ਦਾ ਤਕਰੀਬਨ ਭੋਗ ਪੈ ਚੁੱਕਾ ਹੈ, ਸਾਨੂੰ ਚਟਪਟੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ, ਸਾਨੂੰ ਕਰੰਟ ਮੁੱਦੇ ਚੰਗੇ ਲੱਗਦੇ ਆ, ਕਰਨੀ ਚਾਹੀਦੀ ਗੱਲ, ਪਰ ਸਾਹਿਬ ਦੀ ਹਜ਼ੂਰੀ 'ਚ ਗੁਰੂ ਨੂੰ ਇਗਨੋਰ ਨਾ ਕਰੀ। ਦੀਨ ਦੁਨੀਆ ਦਰ ਕਮੰਦੇ ਆ ਪਰੀ, ਪੁਰੀ ਨਹੀਂ ਪਰੀ, ਲੋਕ ਪਰੀਆਂ ਦੇ ਚਿਹਰੇ ਦੀ ਸਿਫਤ ਕਰਦੇ ਆ, ਕਿਸੇ ਔਰਤ ਦੇ ਸੁਹਾਪਣ ਦੀ ਤੁਲਨਾ ਦੇਣੀ ਹੋਵੇ, ਕਹਿਣ ਲੱਗੇ ਇਹਦਾ ਚਿਹਰਾ ਪਰੀਆਂ ਵਰਗਾ ਹੈ। ਭਾਈ ਨੰਦ ਲਾਲ ਕਹਿੰਦੇ ਨੇ, ਸਿੱਖੋ, ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਿਆ, ਗੁਰੂ ਗੋਬਿੰਦ ਸਿੰਘ ਦਾ ਜਿਹੜਾ ਚਿਹਰਾ ਹੈ ਨਾ, ਹੁਣ ਅਗਲਾ ਮੈਂ ਸ਼ਬਦ ਵਰਤ ਲੱਗਾ, ਦੀਨ ਦੀਨੋ ਦੁਨੀਆ ਦਰ ਕਮੰਦੇ ਆ ਪਰੀ ਰੁਕਸਾਰ, ਰੁਖਸਾਰ ਕਿਹਨੂੰ ਕਹਿੰਦੇ ਆ? ਹਾਂਜੀ, ਨਹੀਂ ਨਹੀਂ, ਪਰੀ ਦਾ ਅਰਥ ਹੈ ਪਛੜਾ, ਰੁਖਸਾਰ ਦਾ ਅਰਥ ਹੈ, ਮੈਂ ਪਲੀਜ਼ ਅਰਥ ਕਰਨ ਲੱਗਾ ਵਾਂ, ਕਿਉਂਕਿ ਲਫ਼ਜ਼ ਆਹ ਜਿਹੜਾ ਅੱਖਾਂ ਤੋਂ ਥੱਲੇ ਦਾ ਹਿੱਸਾ, ਗੱਲਾਂ ਜਿਹਨੂੰ ਕਹਿੰਦੇ ਆ, ਇਹਨੂੰ ਰੁਖਸਾਰ ਕਹਿੰਦੇ ਆ। ਦਿਨੋ ਦੁਨੀਆਂ ਦਰਕ ਮੰਦੇ ਆ ਪਰੀ ਰੁਖਸਾਰ ਏ ਮਾਂ, ਪਰੀਆਂ ਦੇ ਚਿਹਰੇ ਦਾ ਲੋਕ ਸਿਫਤਾਂ ਕਰਦੇ ਨੇ, ਕਹਿੰਦੇ ਨੇ ਜਦੋਂ ਮੇਰੇ ਗੁਰੂ ਗੋਬਿੰਦ ਸਿੰਘ ਦੇ ਮੈਂ ਸਰੂਪ ਦੇ ਦਰਸ਼ਨ ਕਰਨਾ, ਉਹਦੀਆਂ ਗੱਲਾਂ ਦੀ ਜਿਹੜੀ ਰਹਿਮਤ ਹੈ ਨਾ, ਉਹਦੇ ਸਾਹਮਣੇ ਪਰੀਆਂ ਦੇ ਚਿਹਰੇ ਕੀ ਸਕੂਨ ਦਿੰਦੇ ਨੇ। ਦੀਨੋ ਦੁਨੀਆਂ ਦਰਕ ਮੰਦੇ ਆ ਪਰੀ ਰੁਖਸਾਰ ਏ ਮਾਂ, ਮਾਂ ਦਾ ਅਰਥ ਮੇਰਾ, ਮਾਂ ਨੀ ਮਾਂ ਮੇਰਾ, ਪਰਸ਼ੀਨ ਵਿੱਚ ਮਾਂ ਮੇਰੀ ਨੂੰ ਕਹਿੰਦੇ। ਮੇਰੇ ਪ੍ਰੀਤਮ ਦੇ ਜਿਹੜੀਆਂ ਗੱਲਾਂ ਨੇ, ਜਿਹੜਾ ਸਵਰੂਪ ਹੈ ਦੀਨ ਤੇ ਦੁਨੀਆਂ ਦੋਨੋਂ, ਦਿਨੋ ਦੁਨੀਆਂ ਦਰਕ ਮੰਦੇ ਆ ਪਰੀ ਰੁਖਸਾਰ ਏ ਮਾਂ, ਹਰ ਦੋ ਆਲਮ ਕੀਮ ਤੇ, ਹਰ ਦੋ ਆਲਮ ਦੀਨੋ ਦੁਨੀਆਂ ਦੋ ਆਲਮ ਨੇ ਨਾ, ਹਰ ਦੋ ਆਲਮ ਕੀਮ ਤੇ ਯੱਕ, ਯੱਕ ਦਾ ਅਰਥ ਇੱਕ, ਹਰ ਦੋ ਆਲਮ ਕੀਮ ਤੇ ਯੱਕ ਤਾਰ ਏ ਮੂਵੇ ਯਾਰ ਏ ਮਾਂ, ਮੂਵੇ ਦਾ ਅਰਥ ਵਾਲ ਤੇ ਤਾਰ ਦਾ ਅਰਥ ਇੱਕੋ, ਇੱਕੋ ਵਾਲ। ਕਹਿੰਦੇ ਦੀਨ ਤੇ ਦੁਨੀਆਂ ਦੋਨੋਂ, ਮੇਰੇ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਸਵਰੂਪ, ਉਹਦੇ ਸਾਹਮਣੇ ਕੀ ਨੇ ਪਿਆਰਿਓ? ਇਹ ਦੋਨੋਂ ਆਲਮ ਜਿਹੜੇ ਨਾ ਕਲਗੀ ਵਾਲੇ ਦੀ ਜ਼ੁਲਫ ਦੇ ਵਿੱਚ ਬੱਝੇ ਹੋਏ ਆ। ਵਾਹ ਵਾਹ, ਦੀਨ ਦੁਨੀਆਂ ਦਰਕ ਮੰ, ਦੀਨੋ ਦੁਨੀਆਂ ਦਰਕ ਮੰਦੇ ਆ ਪਰੀ ਰੁਖਸਾਰ ਏ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਏ ਮੂਵੇ ਯਾਰ ਏ ਮਾਂ। ਇਹਦਾ ਪੰਜਾਬੀ 'ਚ ਤਰਜਮਾ ਹੈ ਜੀ, ਦੀਨ ਤੇ ਦੁਨੀਆਂ ਦੋਵੇਂ ਬੱਧੇ, ਅੰਦਰ ਜ਼ੁਲਫ ਪਿਆਰੇ ਹੂ, ਇੱਕ ਇੱਕ ਵਾਲ ਮਾਹੀ ਦੇ ਉੱਤੋਂ ਮੈਂ ਦੋਨੋਂ ਆਲਮ ਵਾਰੇ। ਹਾਂ, ਇਹ ਭਾਈ ਨੰਦ ਲਾਲ ਸਾਹਿਬ ਕਹਿ ਰਿਹਾ, ਮੈਂ ਥੋੜ੍ਹਾ ਜਿਹਾ ਪ੍ਰਸੰਗ 'ਚੋਂ ਨਿਕਲਿਆ, ਯਾਦ ਰੱਖਿਓ। ਇਸ ਕਰਕੇ ਇਹ ਕੇਸ ਸਤਿਗੁਰਾਂ ਦੀ ਦਾਤ ਹੈ, ਵਾਹਿਗੁਰੂ ਜੀ ਦੀ ਦਿੱਤੀ ਦਾਤ ਹੈ। ਉਂਝ ਚਲੋ ਇਹ ਮੈਂ ਅਰਥ ਕੀਤੇ ਵੀ ਇਹਦਾ ਜਿਹੜਾ ਮੂਲ ਅਰਥ ਹੈ ਉਹ ਜੋਤੀ ਹੈ, ਪ੍ਰਕਾਸ਼ ਹੈ। ਅਸੀਂ ਕਹਿ ਦਿਆਂਗੇ ਜੀ, ਇਹ ਹੁਣ ਕਿਹਾ ਜਾਂਦਾ ਵੀ ਸੈਂਟੀਫਿਕ ਤਰੀਕੇ ਨਾਲ ਇਹ ਕੇਸ ਆ ਕੋਈ ਦਿੰਦੇ ਆ। ਪ੍ਰੋਫੈਸਰ ਪੂਰਨ ਸਿੰਘ ਗੱਲ ਕਹਿੰਦਾ ਹੁੰਦਾ ਸੀ, ਕਹਿੰਦਾ ਸਿੱਖੀ ਦੀ ਵਿਆਖਿਆ ਕਰਨ ਲੱਗਾ, ਟੀਕੇ ਵਿਟਾਮਿਨ ਇਹ ਚੀਜ਼ਾਂ ਨਾ ਵਰਤੋ, ਵੀ ਜੇ ਕੇਸ ਰੱਖਣੇ ਆ ਇਸ ਵਿਟਾਮਿਨ ਪੂਰਾ ਹੁੰਦਾ ਕਹਿੰਦੇ ਹਨ। ਉਹਨਾਂ ਦੀ ਗੱਲ ਬੜੀ ਸੋਹਣੀ ਲੱਗੀ, ਕਹਿਣ ਲੱਗੇ ਜੋ ਗੁਰੂ ਨੇ ਦਾਤ ਦੇ ਦਿੱਤੀ ਤਰਕਾਂ ਨਾਲ ਸਿੱਧ ਨਹੀਂ ਕਰੀਦਾ ਹੁੰਦਾ, ਉਹਨੂੰ ਸਤ ਵਚਨ ਕਰਕੇ ਮੰਨੀਦਾ, ਜੋ ਗੁਰ ਕਹੇ ਸੋਈ ਪਲ ਮੰਨ। ਹੁਣ ਇਸ ਜਿਸ ਜਿਸਮ ਵਾਲ ਦਾ ਜ਼ਿਕਰ ਭਾਈ ਸਾਹਿਬ ਕਰ ਰਹੇ ਆ, ਅਤੇ ਮੈਂ ਸਿਰਫ ਇੱਕ ਉਦਾਹਰਨ ਤੁਹਾਨੂੰ ਸਭ ਨੂੰ ਪਤਾ ਹੈ, ਜਿਹੜੇ ਪਾਉਂਟਾ ਸਾਹਿਬ ਗਏ ਜੀ ਆਪ ਜੀ, ਉੱਥੇ ਜਿੱਥੇ ਪੀਰ ਬੁੱਧੂ ਸ਼ਾਹ ਨੂੰ ਹਜ਼ੂਰ ਨੇ ਕੇਸ ਦਿੱਤੇ, ਗੁਰਦੁਆਰਾ ਹੈ, ਹਾਂਜੀ ਅਸਥਾਨ ਹੈ। ਦੁਨੀਆਂ 'ਚ ਸਭ ਤੋਂ ਪਿਆਰਾ ਪੁੱਤਰ ਹੁੰਦਾ, ਸਭ ਤੋਂ ਪਿਆਰਾ ਆਪਣਾ ਬੱਚਾ ਹੈ। ਦੋ ਪੁੱਤਰ ਮਰ ਗਏ ਆ, ਸ਼ਹੀਦ ਹੋ ਗਏ ਜੀ, ਚਲੋ ਲਫ਼ਜ਼ ਵਰਤਾਂ, ਮੁਰੀਦ ਸ਼ਹੀਦ ਹੋਏ। ਅਤੇ ਮੈਨੂੰ ਅੱਜ ਲੱਗਦਾ ਕਿ ਜਦੋਂ ਹਜ਼ੂਰ ਨੇ ਉੱਥੇ ਪਾਉਂਟਾ ਸਾਹਿਬ ਗਿਆ ਕਥਾ ਕਰਨ, ਤਾਂ ਮੇਰੇ ਮਨ 'ਚ ਆਇਆ ਕਿ ਸਤਿਗੁਰੂ ਕੇਸਾਂ 'ਚ ਕੰਘਾ ਕਰ ਰਹੇ, ਉਹਦੇ ਆਵਾਜ਼ ਮਾਰੀ ਨਾ, ਆਪਾਂ ਸਾਰੇ ਕਹਿੰਦੇ ਮਹਾਰਾਜ ਕੇਸਾਂ 'ਚ ਕੰਘਾ ਕਰ ਰਹੇ ਸਨ, ਇਹਦਾ ਮਤਲਬ ਨਿੱਜੀ ਥਾਂ 'ਤੇ ਆਵਾਜ਼ ਮਾਰ ਲਈ, ਰੋਕਿਆ ਨਹੀਂ ਦਰਬਾਰ 'ਚ ਨਹੀਂ। ਜਦੋਂ ਹਜ਼ੂਰ ਆਪਣੇ ਕੇਸ ਵਾਹ ਰਹੇ ਨੇ, ਹਾਲਾਂਕਿ ਨਿੱਜੀ ਹੈ, ਦਸਤਾਰ ਲਾਈ ਹੋਵੇ, ਕੇਸ ਵਾਂਹਦੇ ਹੋਣ, ਹਜ਼ੂਰ ਨੇ ਆਵਾਜ਼ ਮਾਰ ਲਈ, ਪੀਰ ਬੁੱਧੂ ਸ਼ਾਹ ਜੀ ਆ ਗਏ, ਅਤੇ ਮਹਾਰਾਜ ਜੀ ਨੇ ਦੇਖ ਕੇ ਕਿਹਾ ਤੁਹਾਡੇ ਪੁੱਤਰ ਰਣ ਤੱਤੇ 'ਚ ਰਹੇ, ਸਾਨੂੰ ਹਮਦਰਦੀ ਹੈ। ਪੀਰ ਜੀ ਦੀਆਂ ਅੱਖਾਂ ਚਮਕ ਸੀ, ਉਹਨੇ ਸ਼ਬਦ ਕਹਿ ਕਹਿੰਦੇ ਸਤਿਗੁਰੂ ਮਰਨਾ ਤਾਂ ਸਭ ਨਹੀਂ ਹੈ, ਪਰ ਟਿਕਾਣੇ 'ਤੇ ਲੱਗ ਹੈ। ਸਾਡੇ ਇਤਿਹਾਸ ਦੇ ਬੋਲ ਨੇ, ਮਮ ਪੁੱਤਰ ਮਰੇ ਸ਼ੁਭਥਾਨਾ, ਇੱਕ ਤੋਂ ਰਣ ਖੇਤ ਮਹਾਨਾ, ਇੱਕ ਤਾਂ ਮੈਦਾਨੇ ਜੰਗ ਪੁਨ ਕਾਰ ਤੁਮਰੇ ਆਏ, ਇਮ ਕਹਿਵੇ ਬਿਸ਼ਦ ਸੁਝਾਏ, ਨਾ ਸ਼ੋਕ ਕਰੇ ਮਨ ਮੇਰਾ, ਮੈਂ ਜਾਣਿਓ ਲਾਭ ਬੜੇ। ਸਤਿਗੁਰੂ ਮੈਂ ਲਾਭ ਲੈ ਕੇ ਚੱਲਿਆ। ਹਜ਼ੂਰ ਨੇ ਉੱਥੇ ਕਿਹਾ, ਪੀਰ ਜੀ ਜੋ ਮੰਗੋਗੇ, ਜੋ ਮੰਗੋਗੇ ਦਿਆਂ। ਹੁਣ ਮੈਂ ਬੇਨਤੀ ਕਰਾਂ, ਪੁੱਤਰਾਂ ਦੀਆਂ ਲਾਸ਼ਾਂ ਨੇ, ਇਹ ਕੋਈ ਇਹ ਕਹਾਣੀ ਥੋੜ੍ਹਾ ਹੈ? ਇਹ ਸੀਨੇ 'ਚ ਘਾਹ ਹੋਇਆ ਪਿਆ, ਪੁੱਤਰ ਮਰੇ ਆ, ਉਸ ਬੰਦੇ ਦੇ ਉਸ ਪੀਰ ਦੇ ਅੰਦਰ ਕੈਸਾ ਅਨੁਭਵ ਉਤਰਿਆ ਹੋਵੇਗਾ ਜਦੋਂ ਗੁਰੂ ਗੋਬਿੰਦ ਸਿੰਘ ਦੇ ਖੁੱਲ੍ਹੇ ਹੋਏ ਕੇਸ ਦੇਖੇ ਹੋਣ। ਮਹਾਰਾਜ ਜੀ ਨੇ ਕਿਹਾ ਜੋ ਕਹੇਗਾ। ਉਹਨੇ ਫਿਰ ਝੋਲੀ ਅੱਡ ਕੇ ਕਿਹਾ, ਬਸ ਆ ਜਿਹੜਾ ਕੇਸਾਂ 'ਚ ਕੰਘਾ ਅਤੇ ਕੇਸ ਨੇ, ਯਾਦ ਰੱਖਿਓ ਹਜ਼ੂਰ ਕੰਘਾ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਵਰਤਦੇ ਨੇ, ਕਿਉਂਕਿ ਅੰਮ੍ਰਿਤ ਸੰਚਾਰ ਤੇ ਬਾਅਦ ਚ ਹੁੰਦਾ, ਜੰਗ ਹੁੰਦਾ ਪਿਆ 1686-87 ਨੇੜੇ। ਉਹਨਾਂ ਨੇ ਕੰਘਾ ਝੋਲੀ ਪੜ ਕੇ ਕਿਹਾ ਕਿ ਮੇਰੀ ਝੋਲੀ ਚ ਇਹ ਜੁਲਫਾਂ ਪਾ ਦਿਓ, ਇਹ ਕੰਘਾ ਪਾ ਦਿਓ। ਹਜ਼ੂਰ ਨੇ ਕੰਘਾ ਵੀ ਦਿੱਤਾ, ਨਾਲ ਜਿਹੜੇ ਕੇਸ਼ ਸਨ ਜ਼ੁਲਫਾਂ ਵੀ ਦੇ ਦਿੱਤੀਆਂ, ਜਿਹੜੀ ਦਸਤਾਰ ਬੰਨੀ ਸੀ ਅੱਧੀ ਪਾੜ ਕੇ ਦਸਤਾਰ ਵੀ ਦੇ ਦੇ। ਮਹਾਰਾਜ ਨੇ ਉਹਨੇ ਪੁੱਤਰਾਂ ਦੇ ਬਦਲੇ ਕੀ ਅਨੁਭਵ ਹੋਇਆ, ਇਹਨੂੰ ਇਕੱਲੀ ਸਾਖ ਹੀ ਨਾ ਸਮਝੀਏ। ਉਸਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਕੇਸ, ਆਪਾਂ ਕਹਿੰਦੇ ਮੁਰਦਾ ਕੇਸ ਆਉਂਦੇ ਨਾ ਜਦੋਂ ਕੇਸ ਵਾਹੁੰਦੇ ਆ, ਚਲੋ ਮੈਂ ਲਫ਼ਜ਼ ਨਹੀਂ ਵਰਤਾਂਗਾ, ਸਤਿਗੁਰੂ ਤਾਂ ਸਮਰੱਥ ਨੇ, ਉਹਨਾਂ ਕੇਸਾਂ ਚੋਂ ਕੀ ਦੱਸਿਆ, ਕਿਹੜੀ ਅਜਮਤ ਦਿੱਸੀ, ਉਹ ਝੋਲੀ ਪਾ ਕੇ ਲੈ ਆ। ਸਾਡੇ ਇੱਕ ਵਿਦਵਾਨ ਸਨ, ਇਹ ਪ੍ਰੀਤਮ ਸਿੰਘ ਜੀ ਕਾਸ਼ੀ ਸਾਹਿਤ ਰੋਇਟ ਕਵੀ ਸਨ, ਉਹਨਾਂ ਨੇ ਕਲਪਨਾ ਕੀਤੀ, ਕਹਿੰਦੇ ਘਰ ਆਏ ਉਹ ਬੰਨੀ ਹੋਏ ਦਸਤਾਰ ਕੇਸ ਕੰਘਾ ਖੁਸ਼ੀ 'ਚ ਫੁੱਲੇ ਨਹੀਂ ਸਮਾਉਂਦੇ। ਘਰ ਆਏ ਤੇ ਨਸੀਰਾਂ ਨੇ ਇਹੀ ਪੁੱਛਿਆ ਕਿ ਮੇਰੇ ਪੁੱਤਰ, ਤੇ ਉਹਨਾਂ ਕਿਹਾ ਦੇਖ ਨਸੀਰਾਂ ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਦੇਖ ਨਸੀਰਾਂ ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਉਹਨੇ ਕਿਹਾ ਮੈਂ ਸਮਝੀ ਨਹੀਂ। ਕਹਿਣ ਲੱਗੀ ਯਾਰ ਨੂੰ ਪੁੱਤਰਾਂ ਦੀ ਨਿਸ਼ਾਨੀ ਦੇ ਆਇਆ, ਉਹਦੇ ਕੇਸ਼ਾਂ ਦੀ ਨਿਸ਼ਾਨੀ ਲੈ ਆਇਆ। ਮੇਰੀ ਇੱਕ ਬੇਨਤੀ ਹੈ ਜੀ, ਇਹ ਕੇਸ ਮੈਂ ਉਦਣ ਵੀ ਕਿਹਾ ਸੀ, ਸਿੱਖੋ ਅੰਮ੍ਰਿਤਗੜ੍ਹ ਨਹੀਂ ਨਾਂ ਰੱਖਿਆ, ਕੇਸਗੜ੍ਹ ਰੱਖਿਆ ਜਿੱਥੇ ਅੰਮ੍ਰਿਤ ਛਕਾਇਆ। ਇਹ ਕੇਸਗੜ੍ਹ ਹੈ ਸਿੱਖਾਂ ਦਾ ਅਤੇ ਅਨੰਦਪੁਰ ਸਾਹਿਬ ਹੈ। ਮੇਰੀ ਫਿਰ ਬੇਨਤੀ, ਅਨੰਦਪੁਰ ਸਾਹਿਬ ਅਕਾਲ, ਜਿੰਨੇ ਗੁਰੂ ਨੇ ਸ਼ਬਦ ਦਿੱਤੇ ਨੇ, ਹਰ ਸ਼ਬਦ ਸਿਧਾਂਤਕ ਹੈ, ਹਰ ਸ਼ਬਦ ਦੇ ਡੂੰਘੇ ਅਰਥ ਨੇ ਐਵੇਂ ਸੱਟ ਪਾਈਏ। ਜਿਸ ਬੰਦੇ ਦਾ ਕੇਸਗੜ੍ਹ ਕੇਸਾਂ ਦੇ ਕਿਲੇ 'ਚ ਜਿਹੜਾ ਰਹਿੰਦਾ ਹੈ ਨਾ, ਉਹਦਾ ਅਨੰਦਪੁਰ ਕਦੀ ਨਹੀਂ ਉੱਜੜ। ਇੱਥੇ ਸਤਿਗੁਰੂ ਅੱਜ ਸਮਝਾਉਂਦੇ ਪਏ ਆ ਕਬੀਰ ਸਾਹਿਬ ਦੇ, ਮੈਂ ਅਰਥ ਕੱਲ੍ਹ ਨੂੰ ਕਰਾਂਗਾ ਜੀ, ਥੋੜ੍ਹਾ ਜਿਹਾ ਮੈਂ ਸਮਾਂ ਲੈ ਲਿਆ। ਅਤੇ ਉਂਝ ਵੈਸੇ ਇਹ ਵੈਸੇ ਭਾਈ ਨੰਦ ਲਾਲ ਸਾਹਿਬ ਦੀ ਰਚਨਾ 'ਚ ਨਹੀਂ ਹੈਗਾ, ਨਿਸ਼ਾਨੀ ਸਿੱਖੀ ਪੰਜ ਹਰਫ ਕਾਫ, ਹਰਗਿਜ ਨਾ ਪਾ ਬਾਸ਼ਦ ਈ ਪੰਜ ਮਾਫ, ਕੰਘਾ ਕੜਾ ਕਾਰ ਦੋ ਕੱਛ ਵਿਦਾਂ, ਬਿਨਾਂ ਕੇਸ ਹੇਚ ਅਸਤ ਜੁਮਲਾ ਨਿਸ਼ਾਨ। ਇਹਦਾ ਅਰਥ ਹੈ ਕਿ ਸਿੱਖੀ ਦੀਆਂ ਪੰਜ ਕਾਫ ਪੰਜ ਨਿਸ਼ਾਨੀਆਂ ਨੇ, ਆ ਕੰਘਾ ਕੜਾ ਕਿਰਪਾਨ ਅਤੇ ਕਸ਼ਹਿਰਾ। ਕਹਿੰਦੇ ਜੇ ਕੋਈ ਇਹ ਬੰਦਾ ਕੰਘਾ ਵੀ ਜੇਬ 'ਚ ਰੱਖ ਲੈ, ਕਿਰਪਾਨ ਵੀ ਪਾ ਲੈ, ਕਸ਼ਹਿਰਾ ਵੀ ਪਾ ਲੈ, ਕੜਾ ਵੀ ਪਾ ਲੈ, ਪਰ ਕੇਸ ਨਾ ਰੱਖੇ, ਕਹਿਣ ਲੱਗੇ ਚਾਰੇ ਦੀਆਂ ਚਾਰੇ ਨਿਸ਼ਾਨੀਆਂ ਵਿਅਰਥ ਚਲੀਆਂ ਜਾਂਦੀਆਂ। ਬਿਨਾਂ ਕੇਸ ਹੇਚ ਅਸਤ ਜੁਮਲਾ ਨਿਸ਼ਾਨ, ਸਤਿਗੁਰੂ ਕਿਰਪਾ ਕਰੇ, ਪਰਸੋਂ ਅੰਮ੍ਰਿਤ ਸੰਚਾਰ ਹੈ। ਆਪਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਕੇਸਗੜ੍ਹ ਦੇ ਵਿੱਚ ਅੰਮ੍ਰਿਤ ਦੇ ਛੱਟੇ ਪਵਾ ਲਈਏ, ਜਿਹਦੇ ਕੇਸਾਂ ਵਿੱਚ ਅੰਮ੍ਰਿਤ ਪੈ ਗਿਆ। ਅਸੀਂ ਤਾਂ ਸਿਰਫ ਗੱਲਾਂ ਕਰਨ ਵਾਲੇ ਹਾਂ, ਉਹਨਾਂ ਦੇ ਖੋਪੜ ਲੈ ਗਏ, ਪਰ ਕੇਸਾਂ ਦੀ ਬੇਅਦਬੀ ਨਹੀਂ ਹੋਣ। ਸਤਿਗੁਰੂ ਕਿਰਪਾ ਕਰੇ, ਆਪ ਸਭ ਦਾ ਧੰਨਵਾਦ। ਕੱਲ੍ਹ ਨੂੰ ਆਪਾਂ, ਮੈਂ ਸਮਾਂ ਜੀ ਜ਼ਿਆਦਾ ਲੈ ਗਿਆ ਜੀ, ਤੁਸੀਂ ਅਨਾਊਂਸ ਕੀਤਾ ਸੀ, ਮੈਂ ਤਾਂ ਲਿਆ ਸਮਾਂ, ਕਿਉਂਕਿ ਮੈਂ ਪਿੱਛੇ ਵੀ ਕਥਾ ਕਰਦੇ ਹਾਂ, ਮੈਂ ਸਟੇਜ 'ਤੇ ਨਹੀਂ ਸੀ ਕਹਿਣਾ, ਕਿਉਂਕਿ ਹਰ ਬੰਦਾ ਆਪੋ ਆਪਣੇ ਵਿਊ ਰੱਖਦਾ ਨਾ ਜੀ। ਕਿਸੇ ਕਹਿਤਾ ਜੀ ਤਮਾਂ ਕਰਕੇ ਸਮਾਂ ਜ਼ਿਆਦਾ ਲਾ ਜਾਂਦੇ ਆ ਬਾਅਦ 'ਚ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣਾ, ਮਨ ਕਰਕੇ ਤਾਂ ਪਤਾ ਨਹੀਂ ਕਿੰਨਾ ਕੁ ਹੋਵਾਂਗਾ, ਪਰ ਅੱਜ ਤੱਕ ਕਿਸੇ ਅੱਗੇ ਤਲੀ ਨਹੀਂ ਹੱਟੀ। ਸਤਿਗੁਰੂ ਕਿਰਪਾ ਕਰੇ, ਆਓ ਜੀ, ਬਸ ਗੁਰੂ ਗੋਬਿੰਦ ਸਿੰਘ ਦਾ ਸਰੂਪ ਹਿਰਦੇ 'ਚ ਲਿਆਈਏ, ਜਿਹਦੇ ਪਵਿੱਤਰ ਇਸ ਸਰੂਪ ਦੇ ਸਾਹਮਣੇ ਪਰੀਆਂ ਵੀ ਕੁਛ ਨਹੀਂ ਜੀ, ਅਤੇ ਉਹ ਕਹਿ ਰਹੇ ਨੇ ਜਿਹਨਾਂ ਅੱਖਾਂ ਨਾਲ ਰੱਜ ਕੇ ਦਰਸ਼ਨ ਕੀਤੇ ਆ, ਐਸੇ ਦੀਨ ਦਿਆਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਨੂੰ ਹਿਰਦੇ 'ਚ ਵਸਾਓ, ਆਓ ਨਾਮ ਜਪੇ ਸਾਰੇ, ਕਿਰਪਾ ਕਰੋ ਜੀ। ਇਹੀ ਲਾਹ ਹੈ ਸਾਡੇ ਬੋਲਣ ਦਾ, ਕੱਲ੍ਹ ਇਹ ਸ਼ਾਮ ਨੂੰ, ਇਹ ਕੱਲ੍ਹ ਸਵੇਰੇ ਤਾਂ ਨਹੀਂ ਨਾ ਕਥਾ, ਹਾਂ ਪਰਸੋਂ, ਹਾਂ ਪਰਸੋਂ ਸਵੇਰੇ ਇਹ ਆਪਾਂ ਜੀ, ਹਾਂਜੀ ਪਰਸੋਂ ਆਇਆ ਨਾ ਜੀ, ਹਾਂ ਕੱਲ੍ਹ ਸ਼ਾਮ ਨੂੰ ਤਾਂ ਹੈਗਾ ਹੀ ਹੈ ਨਾ, ਪਰਸੋਂ ਆਸਾ ਕੀ ਵਾਰ ਤੋਂ ਬਾਅਦ ਆਪਾਂ ਨਾ ਹੁਕਮਨਾਮੇ ਦੀ ਕਥਾ ਇਹ ਕਰਾਂਗੇ, ਜੋ ਸਤਿਗੁਰੂ ਬਖਸ਼ਣਗੇ। ਆਓ ਜੀ, ਕਰੋ ਕਿਰਪਾ, ਸਾਰੇ ਜਪਿਓ ਪਲੀਜ਼, ਹਿਰਦੇ 'ਚ ਗੁਰੂ ਗੋਬਿੰਦ ਸਿੰਘ ਜੀ ਨੂੰ ਵਸਾ ਲਓ, ਅਤੇ ਮੁੱਖ ਤੋਂ ਵਾਹਿਗੁਰੂ ਬੋਲੋ, ਬਸ ਇਉਂ ਬੋਲੋ। ਕੇਸਗੜ੍ਹ ਦੇ ਤੰਬੂ ਦੇ ਸਾਹਮਣੇ ਬੈਠੀਆਂ ਸੰਗਤਾਂ ਸਤਨਾਮ ਵਾਹਿਗੁਰੂ ਜਪਦੀਆਂ ਨੇ, ਅਤੇ ਗੁਰੂ ਗੋਬਿੰਦ ਸਿੰਘ ਦੀ ਝਲਕ ਪਾਉਣਾ ਚਾਹੁੰਦੀ, ਕਰੋ ਕਿਰਪਾ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ सारे बोलो बीबियों भैनों, सतनाम वाहे गुरु, सतनाम वाहे गुरु, सतनाम वाहे गुरु, सतनाम वाहे गुरु, सिंगो गूंज पैनी चाहिए है।